ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ, ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ,
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਵੀਕਐਂਡ ਵੀ ਸ਼ੁਰੂ ਹੋ ਚੁੱਕਾ ਤੇ ਮੈਂ ਵੀ ਹਾਜ਼ਰ ਹਾਂ ਤੁਹਾਡੇ ਕਚਹਿਰੀ ਦੇ ਵਿਚ। ਤੇ ਅੱਜ ਦਾ ਪ੍ਰੋਗਰਾਮ ਦਿਲ ਵਾਲੀ ਗੱਲ ਸ਼ੁਰੂ ਕਰਦੇ ਆ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ। ਦਿਨ ਸ਼ਨਿਚਰਵਾਰ ਚੜ ਚੁੱਕਾ, 7 ਮਈ 2016 ਹੋ ਚੁੱਕੇ ਨੇ ਆਸਟ੍ਰੇਲੀਆ ਦੇ ਵਿਚ ਤੇ ਸੁਬਹ ਦੇ 9:02 ਘੜੀ ਦਿਖਾ ਰਹੀ ਹੈ ਈਸਟ ਕੋਸਟ ਦੇ ਉੱਤੇ ਆਸਟ੍ਰੇਲੀਆ ਦੇ ਸਾਰੇ ਸ਼ਹਿਰਾਂ ਦੇ ਵਿਚ ਤੇ ਮੱਧਵਰਤੀ ਆਸਟ੍ਰੇਲੀਆ ਯਾਨੀ ਕਿ ਐਡਲੇਡ ਦੇ ਵਿਚ 8:32 ਤੇ 7:02 ਪੱਛਮੀ ਆਸਟ੍ਰੇਲੀਆ ਪਰਥ ਹੋਏ ਨੇ। ਵੱਡਾ ਤੜਕਾ ਭਾਰਤ ਤੇ ਮਿਡਲ ਈਸਟ ਤੇ ਅਮਰੀਕਾ ਮਹਾਂਦੀਪਾਂ ਦੇ ਵਿਚ ਹਜੇ ਸ਼ੁੱਕਰਵਾਰ ਹੀ ਚੱਲ ਰਿਹਾ। ਸੋ ਜਿੱਥੋਂ ਵੀ ਤੁਸੀਂ ਜੁੜਦੇ ਹੋ ਜੀ, ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ ਹੈ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਾਰੇ ਰਲੀਏ, ਰਲ ਕੇ ਅਰਦਾਸ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਨਾਮ ਦੀ ਚੜ੍ਹਦੀ ਕਲਾ ਜੀ ਆਪਾਂ ਮੰਨਦੇ ਹਾਂ, ਜੇ ਨਾਮ ਦੀ ਚੜ੍ਹਦੀ ਕਲਾ ਕੌਮ ਦੀ ਚੜ੍ਹਦੀ ਕਲਾ। ਸੋ ਸਾਡੇ ਧਰਮ ਦੇ ਵਿਚ ਨਾਮ ਦੀ ਬੜੀ ਮਹੱਤਤਾ ਆ ਤੇ ਨਾਮ ਕੀ ਆ ਇਸ ਦੇ ਬਾਰੇ ਫਿਰ ਕਿਤੇ ਗੱਲ ਕਰਾਂਗੇ, ਪਰ ਸਰਬੱਤ ਦਾ ਭਲਾ ਹੀ ਮੰਗਦੇ ਆ ਕਿ ਉਸ ਅਕਾਲ ਪੁਰਖ ਤੋਂ ਕਿ ਸਾਰੇ ਹੀ ਤੰਦਰੁਸਤ ਵਸਣ। ਤੇ ਮੇਰਾ ਹਿਰਦਾ ਥੋੜਾ ਜਿਹਾ ਦੁਖੀ ਇਸ ਕਰਕੇ ਆ ਕਿ ਕੈਨੇਡਾ ਦੇ ਇਕ ਇਲਾਕੇ ਦੇ ਵਿਚ ਬਹੁਤ ਵੱਡੀਆਂ ਅੱਗਾਂ ਲੱਗੀਆਂ ਹੋਈਆਂ ਨੇ। ਸੋ ਥੋੜੇ ਮੈਨੂੰ ਡਿਸਟਰਬ ਕਰ ਰਹੀਆਂ, ਉਸ ਤੇ ਅਸੀਂ ਥੋੜੀ ਜਿਹੀ ਗੱਲ ਕਰਾਂਗੇ ਅੱਜ ਪ੍ਰੋਗਰਾਮ ਦੇ ਵਿਚ। ਸੋ ਕੈਨੇਡਾ ਵਾਲੇ ਕੋਈ ਵੀ ਸੱਜਣ ਜਾਣਕਾਰੀ ਭੇਜਣਾ ਚਾਹੁਣ ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰਨ। ਰਿਕੁਐਸਟ ਐਟ ਹਰਮਨ ਰੇਡੀਓ ਡਾਟ ਕਾਮ ਸਾਡਾ ਈਮੇਲ ਪਤਾ ਹੈ। ਟੈਲੀਗ੍ਰਾਮ ਸਾਡਾ ਚੱਲ ਰਿਹਾ ਜੀ, ਟੈਲੀਗ੍ਰਾਮ ਰਾਹੀਂ ਤੁਸੀਂ ਆਪਣਾ ਆਡੀਓ ਮੈਸੇਜ ਵੀ ਭੇਜ ਸਕਦੇ ਹੋ। ਸੋ ਮੈਂ ਕੈਨੇਡਾ ਵਾਲੇ ਸੱਜਣਾਂ ਨੂੰ ਬੇਨਤੀ ਕਰਦਾ ਕਿ ਅਗਰ ਉਹ ਰਿਕਾਰਡ ਕਰਕੇ 1-2 ਮਿੰਟ ਦਾ ਮੈਸੇਜ ਭੇਜ ਦੇਣ ਰਿਪੋਰਟ, ਤਾਂ ਜ਼ਰੂਰ ਮੈਂ ਲਾਉਣਾ ਚਾਹਾਂਗਾ, ਆਪਣੇ ਸਰੋਤਿਆਂ ਨਾਲ ਸਾਂਝੀ ਕਰਨਾ ਚਾਹਾਂਗਾ। ਤੇ ਅੱਜ ਦੇ ਪ੍ਰੋਗਰਾਮ ਦੇ ਵਿਚ ਫਰੀ ਸਟਾਈਲ ਹੀ ਪ੍ਰੋਗਰਾਮ ਚੱਲੂਗਾ। ਮੈਂ ਕੋਸ਼ਿਸ਼ ਕਰ ਰਿਹਾ ਅਮਰੀਕ ਸਿੰਘ ਫਲੋਰਾ ਹੋਣਾ ਨੂੰ ਲੈਣ ਦੀ, ਕਿਉਂਕਿ ਉਹ ਦਿੱਲੀ ਦੇ ਵਿਚ ਨੇ, ਕਈ ਵਾਰੀ ਕਨੈਕਸ਼ਨ ਦੀ ਪ੍ਰੋਬਲਮ ਆ ਜਾਂਦੀ ਹੈ। ਪਰ ਰੱਸੇ ਦਾ ਟੂਰਨਾਮੈਂਟ ਚੱਲ ਰਿਹਾ ਜੀ ਇੱਥੇ ਸਾਡੇ ਵਲਗੁਲਗੇ ਦੇ ਵਿਚ, ਨਿਊ ਸਾਊਥ ਵੇਲਸ ਦੇ ਵਿਚ। ਸਾਡਾ ਹੀ ਕਲੱਬ ਸਾਡੇ ਹੀ ਇਲਾਕੇ ਦੇ ਵਿਚ ਬਲਗੁਲਗੇ ਦਾ ਜਿਹੜਾ ਪੰਜਾਬੀ ਸਿੱਖ ਕਲੱਬ ਹੈ, ਇਹ ਕਰਾ ਰਿਹਾ ਜੀ ਨੈਸ਼ਨਲ ਆਸਟ੍ਰੇਲੀਅਨ ਨੈਸ਼ਨਲ ਚੈਂਪੀਅਨਸ਼ਿਪ ਦੇ ਹੋਸਟ ਬਣੇ ਹੋਏ ਨੇ। ਤੇ ਤੁਹਾਨੂੰ ਦੱਸ ਦਈਏ ਕਿ ਬੜੇ ਲੰਬੇ ਅਰਸੇ ਤੋਂ ਸਿੱਖ ਟੀਮ ਜਿਹੜੀ ਆ ਆਸਟ੍ਰੇਲੀਆ ਦੇ ਨੈਸ਼ਨਲ ਸੀਨ ਦੇ ਉੱਤੇ, ਕਈ ਵਾਰੀ ਆਸਟ੍ਰੇਲੀਅਨ ਚੈਂਪੀਅਨ ਵੀ ਰਹਿ ਚੁੱਕੇ ਨੇ। ਸੋ ਬੜਾ ਫਸਵਾਂ ਮੁਕਾਬਲਾ ਹੁੰਦਾ ਜੀ, ਬਹੁਤ ਸਾਰੀਆਂ ਟੀਮਾਂ ਨੇ, ਵੱਖਰੀਆਂ ਵੱਖਰੀਆਂ ਸਟੇਟਸ ਤੋਂ ਆਉਂਦੀਆਂ ਨੇ ਕਲੱਬ ਨੇ, ਤੇ ਪਿਛਲੇ ਸਾਲ ਦੇ ਵੀ ਚੈਂਪੀਅਨ ਹੈ। ਤੇ ਇਸ ਸਾਲ ਦੇਖਦੇ ਹਾਂ ਕਿ ਕੱਲ ਇਨਡੋਰ ਟੂਰਨਾਮੈਂਟ ਸੀ, ਅੱਜ ਆਊਟਡੋਰ ਹੈ, ਤੇ ਉਨ੍ਹਾਂ ਨਾਲ ਵੀ ਗੱਲ ਕਰਾਂਗੇ ਅਸੀਂ ਬਰੀਫਲੀ ਗਰਾਊਂਡਾਂ ਦੇ ਵਿੱਚੋਂ। ਪਰ ਮੈਂ ਦੁਪਹਿਰ ਤੋਂ ਬਾਅਦ ਜਾ ਰਿਹਾ ਜੀ, ਤੇ ਮੈਂ ਵੀਡੀਓ ਜਾਂ ਫੋਟੋਆਂ ਵੀ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਾਂਗਾ। ਤੇ ਬਹੁਤ ਸਾਰੇ ਸੱਜਣ ਮਿੱਤਰ ਜੁਆਇਨ ਕਰ ਰਹੇ ਨੇ ਜੀ ਟੈਲੀਗ੍ਰਾਮ ਜ਼ਰੀਏ, ਤੇ ਈਮੇਲ ਰਾਹੀਂ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਟਾਈਮ, request@harmanradio.com। ਅਮਨਦੀਪ ਸਿੰਘ ਮੇਰੇ ਸਰਨਾਮੀ ਏ, ਬਰਿੰਦਰ ਸਿੰਘ ਨਿੱਜਰ ਮੈਲਬਨ ਵਾਲੇ, ਹਰਮੀਤ ਸਿੰਘ ਚੰਨਾ ਵੀ ਮੈਲਬਨ ਵਾਲੇ, ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਆ ਗਏ ਨੇ ਪ੍ਰੋਗਰਾਮ ਦੇ ਵਿਚ, ਤੇ ਸਾਰਿਆਂ ਦਾ ਸਵਾਗਤ ਕਰਦਾ ਮੈਂ ਜੀ ਆਇਆਂ ਕਹਿੰਦਾ। ਸੋ ਕਿਸ ਤਰ੍ਹਾਂ ਦਾ ਜੀ ਚੜਿਆ ਵੀਕਐਂਡ? ਉਮੀਦ ਰੱਖਦੇ ਆ ਕਿ ਸਹੀ ਹੋਵੇਗਾ, ਤੰਦਰੁਸਤ ਹੋਵੋਗੇ ਤੁਸੀਂ, ਖੁਸ਼ੀਆਂ ਖੇੜੇ ਮਾਣ ਰਹੇ ਹੋਵੋਗੇ। ਮੌਸਮ ਵਾਈਜ਼ ਬੜਾ ਬਹੁਤ ਸੋਹਣਾ ਦਿਨ ਕੌਫ਼ ਸਾਰਬਰ ਦੇ ਵਿਚ ਚੜਿਆ ਆ, ਅੱਜ ਦਿਨ ਚੜਿਆ ਤੇਰੇ ਰੰਗ ਵਰਗਾ ਤੇ ਟਿਕਿਆ ਹੋਇਆ ਦਿਨ, ਐਨ ਹਲਕੀ ਹਲਕੀ ਠੰਡ ਹੈ ਤੇ ਬੜਾ ਰਮਣੀਕ ਮੌਸਮ ਇਸ ਵੇਲੇ ਕੌਫ਼ ਸਾਰਬਰ ਦਾ। ਤੇ ਦੋਸਤੋ, ਅੱਜ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿਚ ਮੈਂ ਤੁਹਾਡੇ ਨਾਲ ਇਕ ਵਿਚਾਰ ਸਾਂਝਾ ਕਰਨਾ ਚਾਹੁੰਦਾ। ਇਹ ਵਿਚਾਰ ਪਹਿਲਾਂ ਵੀ ਅਸੀਂ ਰਿਕਾਰਡ ਕੀਤੇ ਹੋਏ ਨੇ, ਪਰ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਦੇ ਸਬੰਧ ਵਿਚ ਪਹਿਲਾਂ ਸੁਣਦੇ ਆ ਜੀ। ਗਿਆਨੀ ਜਸਵੰਤ ਸਿੰਘ ਪਰਵਾਨਾ ਦਾ ਲਿਖਿਆ ਹੋਇਆ, ਮੇਰੀ ਹੀ ਆਵਾਜ਼ ਦੇ ਵਿਚ ਰਿਕਾਰਡ ਕੀਤਾ ਹੋਇਆ ਇਹ ਵਿਚਾਰ।
ਪਹਿਲੇ ਪਾਤਸ਼ਾਹ ਨੇ ਇਕ ਫੈਸਲਾ ਕਰਨਾ ਹੈ, ਰੱਬੀ ਦਾਤ ਪੁੱਤਰਾਂ ਨੂੰ ਦੇਣੀ ਹੈ ਕਿ ਸੇਵਕ ਨੂੰ। ਮੇਰੇ ਬਾਪ ਹੀ ਹੁੰਦੇ ਤਾਂ ਫੈਸਲਾ ਸਪਸ਼ਟ ਸੀ, ਪਰ ਉਹ ਗੁਰੂ ਵੀ ਸਨ। ਉਨ੍ਹਾਂ ਕਿਹਾ, ਘਰ ਤੁਸੀਂ ਸਾਂਭ ਲਵੋ, ਗੁਰਿਆਈ ਗੱਦੀ ਸੇਵਕ ਨੂੰ ਹੀ ਮਿਲੇਗੀ, ਟਿਕਾਣਾ ਤੁਸੀਂ ਸਾਂਭੋ, ਸੇਵਾ ਸੇਵਕ ਨੂੰ। ਇਹ ਹੈਰਾਨੀ ਹੁੰਦੀ ਹੈ ਕਿ ਡੇਰਾ ਪੁੱਤਰਾਂ ਨੂੰ ਦੇ ਦਿੱਤਾ, ਸੇਵਕ ਨੂੰ ਸਿਰਫ ਥਾਪੜਾ ਦੇ ਕੇ ਤੋੜ ਦਿੱਤਾ, ਆਸ਼ੀਰਵਾਦ ਦਿੱਤੀ, ਕੋਈ ਜ਼ਮੀਨ ਨਹੀਂ, ਡੇਰਾ ਨਹੀਂ, ਜਾਇਦਾਦ ਨਹੀਂ, ਉੱਥੇ ਤੇ ਕਮਰ ਕੱਸਾ ਲੈ ਜਾਓ, ਸੇਵਾ ਕਰੋ। ਸਾਰੀਆਂ ਬਰਕਤਾਂ ਆ ਗਈਆਂ। ਗੁਰੂ ਨਾਨਕ ਦੇਵ ਜੀ ਦਾ ਯਤਨ ਸੀ ਮਨੁੱਖ ਨਾਲ ਮਿਹਨਤ ਕੀਤੀ ਜਾਏ, ਇੱਕ ਬੂਟੇ ਦੀ ਤਰ੍ਹਾਂ ਜਿਵੇਂ ਇੱਕ ਮਾਲੀ ਉਸ ਨਾਲ ਕਰਦਾ ਹੈ ਤੇ ਜੋ ਉਸ ਵਿੱਚੋਂ ਪੈਦਾ ਹੋਣਾ ਹੈ ਹੋ ਜਾਏ। ਗੁਰੂ ਨਾਨਕ ਨੇ ਮਿਹਨਤ ਕੀਤੀ ਸਿੱਖ ਨਾਲ ਤੇ ਸਿੱਖ ਵਿੱਚੋਂ ਪੈਦਾ ਹੋਏ ਗੁਰੂ ਅੰਗਦ ਦੇਵ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
ਜੀ ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿਚ ਤੁਹਾਡਾ ਸਵਾਗਤ ਕਰਦੇ ਹੋਏ ਤੁਹਾਨੂੰ ਦੱਸ ਦਿੰਦੇ ਹਾਂ ਕਿ ਅੱਜ ਸ੍ਰੀ ਗੁਰੂ ਅੰਗਦ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਵਸ ਹੈ, ਔਰ ਅਸੀਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਦੂਜੇ ਗੁਰੂ ਸਾਹਿਬ ਦੇ ਬਾਰੇ। ਔਰ ਇਹ ਜਾਣਕਾਰੀ ਸਾਨੂੰ ਭੇਜੀ ਹੈ ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਨੇ, ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਨੂੰ ਰਿਮਾਇੰਡ ਕਰਾਉਂਦੇ ਰਹਿੰਦੇ ਨੇ। ਤੇ ਉਨ੍ਹਾਂ ਨੇ ਗੁਰਬਾਣੀ ਸਾਂਝੀ ਕੀਤੀ ਸੀ ਸਾਡੇ ਨਾਲ ਕਿ ਸਤਿਗੁਰੂ ਦਿਓ ਪ੍ਰਤੱਖ ਹਰ ਮੂਰਤ ਜੋ ਅੰਮ੍ਰਿਤ ਬਚਨ ਸੁਣਾਵੇ, ਨਾਨਕ ਭਾਗ ਭਲੇ ਜਿਸ ਜਨ ਕੋ ਜੋ ਹਰ ਚਰਨੀ ਚਿੱਤ ਲਾਵੇ। ਗੁਰਬਾਣੀ ਸਪਸ਼ਟ ਕਹਿੰਦੀ ਹੈ ਕਿ ਸਾਨੂੰ ਜੋ ਸਤਿਗੁਰੂ ਪਰਮਾਤਮਾ ਅਕਾਲ ਪੁਰਖ ਦੇ ਲੜ ਲਾਉਂਦਾ ਆ ਉਹ ਸਾਡਾ ਗੁਰੂ ਹੈ ਜੀ, ਤੇ ਉਹੀ ਜਿਹੜੇ ਬਚਨ ਨੇ ਚਾਹੇ ਗੁਰਬਾਣੀ ਦੇ ਨੇ ਜਿਹੜੇ ਗੁਰੂ ਦੇ ਲੜ ਲਾਉਂਦੇ ਨੇ, ਨਾਮ ਦੇ ਲੜ ਲਾਉਂਦੇ ਨੇ, ਉਹਦੇ ਚਰਨੀ ਲਾਉਂਦੇ ਨੇ, ਉਹੀ ਜਿਹੜੇ ਇਨਸਾਨ ਨੇ ਉਹ ਉਹਨਾਂ ਦਾ ਹੀ ਮੇਲ ਕਰੋ, ਬਾਕੀਆਂ ਦਾ ਸਾਨੂੰ ਪਿੱਛਾ ਛਡਾਓ। ਤੇ ਇਹ ਜਿਹੜਾ ਥੀਮ ਹੈ, ਇਹ ਥੀਮ ਪਹਿਲੇ ਪਾਤਸ਼ਾਹ ਦੇ ਬਾਰੇ ਵੀ ਇਹੀ ਸੀ ਕਿ ਜਦੋਂ ਪਹਿਲੇ ਪਾਤਸ਼ਾਹ ਦੀ ਜੈ ਜੈਕਾਰ ਹੋਈ, ਸਾਰੀ ਦੁਨੀਆਂ ਦੇ ਵਿੱਚ ਸਿੱਕਾ ਚੱਲਿਆ ਉਹਨਾਂ ਦਾ, ਤੇ ਉਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਸਿੱਖ ਉਹਨਾਂ ਦੇ ਬਣੇ ਤੇ ਉਹਨਾਂ ਦੇ ਵਿੱਚ ਬਹੁਤ ਸਾਰੇ ਐਸਪੀਰੈਂਟ ਵੀ ਬਣੇ, ਉਹਨਾਂ ਦੇ ਬੇਟੇ ਵੀ ਗੁਰਗੱਦੀ ਦੇ ਹੱਕਦਾਰ ਬਣੇ, ਪਰ ਉਹਨਾਂ ਨੇ ਭਾਈ ਲਹਿਣੇ ਨੂੰ ਗੁਰਗੱਦੀ ਦਿੱਤੀ। ਉਸ ਦਾ ਕਾਰਨ ਸਪਸ਼ਟ ਜਪਜੀ ਸਾਹਿਬ ਦੇ ਵਿੱਚ ਵੀ ਆ ਜਾਂਦਾ ਹੈ ਕਿ ਜਿਹੜਾ ਨਾਮ ਹੈ ਅਕਾਲ ਪੁਰਖ ਦਾ, ਜਿਹੜਾ ਨਾਮ ਹੈ ਜਿਸ ਨੂੰ ਅਸੀਂ ਜਪਣਾ ਆ, ਜਿਸ ਤੋਂ ਸਾਰੀ ਸ੍ਰਿਸ਼ਟੀ ਪੈਦਾ ਹੁੰਦੀ ਆ, ਉਸ ਦੀ ਇੱਕ ਪ੍ਰੋਪਰਟੀ ਆ, ਉਸਦੇ ਇੱਕ ਲੱਛਣ ਹੈ। ਲੱਛਣ ਇਹ ਹੈ, ਲੱਛਣ ਜਿਹਨੂੰ ਕਹਿ ਦਿੰਦੇ ਨੇ, ਉਹ ਇਹ ਹੈ ਕਿ ਉਹ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਕਿ ਉਹ ਕਿਸੇ ਦੇ ਅੰਦਰ ਥਾਪਿਆ ਨਹੀਂ ਜਾ ਸਕਦਾ, ਪਲਾਂਟ ਨਹੀਂ ਕੀਤਾ ਜਾ ਸਕਦਾ ਨਾਮ ਜਿਹੜਾ ਆ, ਤੇ ਨਾ ਹੀ ਉਹ ਕਈ ਚੀਜ਼ਾਂ ਰਲਾ ਕੇ ਜਾਂ ਇਧਰੋਂ ਉਧਰੋਂ ਕਰਕੇ ਉਹਨੂੰ ਕੀਤਾ ਜਾ ਸਕਦਾ ਆ। ਸੋ ਇਹ ਦੋ ਚੀਜ਼ਾਂ ਉਹ ਆਪੇ ਆਪ ਨਿਰੰਜਨ, ਉਹ ਜਿਹਦੇ ਅੰਦਰ ਪ੍ਰਗਟ ਹੁੰਦਾ ਉਹ ਆਪਣੇ ਆਪ ਪ੍ਰਗਟ ਹੁੰਦਾ। ਹਾਂ, ਸਤਿਗੁਰੂ ਦਾ ਉਹ ਉਪਦੇਸ਼ ਲੈ ਸਕਦਾ, ਗਾਈਡੈਂਸ ਲੈ ਸਕਦਾ, ਪਰ ਉਹਦੇ ਅੰਦਰ ਉਹ ਖੁਦ ਪ੍ਰਗਟ ਹੋਣਾ ਚਾਹੀਦਾ। ਸੁਣੀ ਸੁਣਾਈ ਗੱਲ ਨਹੀਂ ਕਿ ਕਿਸੇ ਤੋਂ ਸੁਣ ਕੇ, ਇੱਧਰ ਚਾਰ ਕਿਤਾਬਾਂ ਉਹ ਪੜ੍ਹ ਕੇ, ਚਾਰ ਵੇਦ ਪੜ੍ਹ ਕੇ, ਜਾਂ ਦੁਨੀਆਂ ਭਰ ਦੇ ਜਿਹੜੀਆਂ ਕਮੈਂਟਰੀਜ਼ ਪੜ੍ਹ ਕੇ, ਇਸ ਤਰ੍ਹਾਂ ਨਹੀਂ ਹੁੰਦਾ ਉਹ ਨਾਮ, ਇਸ ਤਰ੍ਹਾਂ ਨਹੀਂ ਥਾਪਿਆ ਜਾ ਸਕਦਾ, ਇਸ ਤਰ੍ਹਾਂ ਕੀਤਾ ਨਹੀਂ ਜਾ ਸਕਦਾ, ਉਹ ਆਪੇ ਆਪ ਨਿਰੰਜਨ ਹੁੰਦਾ। ਤੇ ਇਹੀ ਇੱਕ ਪੈਰਾਮੀਟਰ ਸੀ ਜਿਹੜਾ ਕਿ ਗੁਰੂ ਨਾਨਕ ਪਾਤਸ਼ਾਹ ਪਹਿਲੇ ਪਾਤਸ਼ਾਹ ਨੇ ਭਾਈ ਲਹਿਣੇ ਦੇ ਵਿੱਚ ਦੇਖਿਆ ਕਿ ਉਸ ਨੇ ਮਿਹਨਤ ਕਰਕੇ ਗੁਰੂ ਦੇ ਰਾਹ ਤੇ ਚੱਲ ਕੇ ਆਪਣੇ ਅੰਦਰ ਉਸ ਨਾਮ ਨੂੰ ਪ੍ਰਗਟ ਕੀਤਾ, ਉਹਦੇ ਨਾਮ ਅੰਦਰ ਪ੍ਰਗਟ ਹੋਇਆ। ਇਹੀ ਕਾਰਨ ਸੀ ਕਿ ਪਹਿਲੇ ਪਾਤਸ਼ਾਹ ਨੇ ਗੁਰਗੱਦੀ ਜਿਹੜੀ ਆ ਦੂਜੇ ਪਾਤਸ਼ਾਹ ਨੂੰ ਦਿੱਤੀ, ਆਪਣੇ ਬੇਟਿਆਂ ਨੂੰ ਨਹੀਂ ਦਿੱਤੀ। ਅਗਰ ਥਾਪਿਆ ਜਾ ਸਕਦਾ ਹੁੰਦਾ ਤਾਂ ਉਹ ਆਪਣੇ ਬੇਟੇ ਦੇ ਅੰਦਰ ਥਾਪ ਕੇ ਜਾਂਦੇ। ਕੌਣ ਨਹੀਂ ਚਾਹੁੰਦਾ, ਹਰ ਕੋਈ ਚਾਹੁੰਦਾ ਕਿ ਮੇਰੀ ਪੀੜ੍ਹੀ ਚੱਲੇ, ਗਾਂਹ ਚੱਲੇ, ਪਰ ਇਹ ਜਿਹੜੀ ਚੀਜ਼ ਹੈ ਅਕਾਲ ਪੁਰਖ ਦਾ ਨਾਮ ਹੈ, ਇਹ ਥਾਪਿਆ ਨਹੀਂ ਜਾ ਸਕਦਾ, ਨਾ ਇਹ ਕੀਤਾ ਜਾ ਸਕਦਾ, ਇਹ ਆਪੇ ਆਪ ਅੰਦਰ ਪ੍ਰਗਟ ਹੁੰਦਾ ਹੈ। ਸੋ ਇਹ ਫਿਲਾਸਫੀ ਹੈ ਜੀ ਸਿੱਖ ਧਰਮ ਦੀ ਗੁਰਗੱਦੀ ਦੀ, ਤੇ ਇਸੇ ਤਰ੍ਹਾਂ ਹੀ ਚੱਲਦੀ ਆ। ਔਰ ਭਾਈ ਲਹਿਣੇ ਦੇ ਬਾਰੇ ਅਸੀਂ ਸਾਰੇ ਜਾਣਦੇ ਹਾਂ ਕਿ ਉਨ੍ਹਾਂ ਦਾ ਜਨਮ 28 ਮਾਰਚ 1552 ਨੂੰ ਹੋਇਆ ਜੀ, ਤੇ ਉਹ ਦੂਜੇ ਪਾਤਸ਼ਾਹ ਸਨ। ਉਨ੍ਹਾਂ ਦਾ ਪਿੰਡ ਜਿਹੜਾ ਸਰਾਏ ਨਾਗਾ ਮੁਕਤਸਰ ਜ਼ਿਲ੍ਹੇ ਦੇ ਵਿਚ ਹੈਗਾ, ਤੇ ਉਨ੍ਹਾਂ ਦਾ ਨਾਮ ਜਿਹੜਾ ਆ ਉਹ ਲਹਿਣਾ ਬਚਪਨ ਤੋਂ ਰਿਹਾ ਤੇ ਅਖੀਰ ਤੱਕ ਹੀ ਰਿਹਾ ਤਕਰੀਬਨ। ਪਰ ਜਦੋਂ ਉਨ੍ਹਾਂ ਨੂੰ ਗੁਰਗੱਦੀ ਮਿਲੀ ਤਾਂ ਉਨ੍ਹਾਂ ਨੂੰ ਭਾਈ ਗੁਰੂ ਅੰਗਦ ਕਿਹਾ ਗਿਆ। ਤੇ ਹੁਣ ਇਨ੍ਹਾਂ ਦੇ ਜਿਹੜੇ ਮਾਤਾ ਪਿਤਾ ਸਨ ਜਾਂ ਇਨ੍ਹਾਂ ਦਾ ਪਰਿਵਾਰ ਸੀ ਉਹ ਹਿੰਦੂ ਪਰਿਵਾਰ ਨਾਲ ਜੁੜਿਆ ਹੋਇਆ ਸੀ, ਸਾਰੇ ਹਿੰਦੂ ਪਰਿਵਾਰ ਹੀ ਸੀ, ਤੇ ਇਹ ਦੇਵੀ ਦੇ ਉਪਾਸ਼ਕ ਸਨ ਤੇ ਜਾਂਦੇ ਹੁੰਦੇ ਸੀ। ਪਰ ਰਾਸਤੇ ਦੇ ਵਿਚ ਇਕ ਵਾਰੀ ਉਹ ਗੁਰੂ ਨਾਨਕ ਪਾਤਸ਼ਾਹ ਦੇ ਸਪਰਸ਼ ਦੇ ਵਿਚ ਆਏ ਤੇ ਉਨ੍ਹਾਂ ਦੀ ਉਹ ਫਿਰ ਉਥੋਂ ਵਾਪਸ ਨਹੀਂ ਜਾ ਸਕੇ ਤੇ ਉਨ੍ਹਾਂ ਦੇ ਹੀ ਉਹ ਸਿੱਖ ਬਣ ਗਏ ਤੇ ਮਿਹਨਤ ਮਸ਼ਕਤ ਕੀਤੀ, ਉਨ੍ਹਾਂ ਨੇ ਬਹੁਤ ਸੇਵਾ ਕੀਤੀ ਤੇ ਅੰਦਰ ਆਪਣੇ ਨਾਮ ਦਾ ਪ੍ਰਕਾਸ਼ ਕੀਤਾ ਤੇ ਫਿਰ ਸਿੱਖ ਬਣੇ। ਹੁਣ ਇਹਦੇ ਵਿਚ ਦੋ ਚੀਜ਼ਾਂ ਇਕ ਹੋਰ ਤੁਹਾਡੇ ਨਾਲ ਮੈਂ ਸਾਂਝੀ ਕਰਨਾ ਚਾਹਾਂਗਾ ਅੱਜ ਇਸ ਪ੍ਰੋਗਰਾਮ ਦੇ ਵਿਚ ਕਿ ਇਕ ਤਾਂ ਉਸ ਵੇਲੇ ਜਿਹੜਾ ਬਾਬਰ ਦਾ ਹਮਲਾ ਸੀ ਉਹ ਬੜਾ ਪ੍ਰਭਾਵ ਛੱਡਦਾ ਹੈ ਜੀ, ਸਾਰੇ ਹੀ ਭਾਰਤ ਦੇ ਉੱਤੇ ਛੱਡਦਾ, ਪਰ ਜਿਹੜੀ ਸਿੱਖ ਸਾਈਕੋਲੋਜੀ ਆ ਉਸ ਦੇ ਉੱਤੇ ਵੀ ਬੜਾ ਜਿਹੜਾ ਉਹ ਪ੍ਰਭਾਵ ਛੱਡਦਾ ਹੈ। ਇਸ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੇ ਵਿਚ ਪਹਿਲੇ ਪਾਤਸ਼ਾਹ ਦੀ ਬਾਣੀ ਚ ਆਉਂਦਾ ਹੈ ਕਿ ਬਾਬਰ ਬਾਣੀ ਵੀ ਉਸ ਨੂੰ ਕਿਹਾ ਜਾਂਦਾ ਕਿ ਪਾਪ ਕੀ ਜੰਜ ਲੈ ਕਾਬਲੋਤਾ ਆ। ਸੋ ਦੋ ਜਾਂ ਤਿੰਨ ਰੈਫਰੈਂਸਿਸ ਆਉਣੀਆਂ ਹਿਸਟਰੀ ਦੀਆਂ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਵਿਚ 1430 ਪੰਨਿਆਂ ਦੇ ਵਿਚ ਸਿਰਫ ਦੋ ਜਾਂ ਤਿੰਨ ਹਿਸਟਰੀ ਦੀਆਂ ਰੈਫਰੈਂਸਿਸ ਆਉਣੀਆਂ, ਅਦਰਵਾਈਜ਼ ਹਿਸਟਰੀ ਦਾ ਕੋਈ ਲੈਣ ਦੇਣ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਵਿਚ, ਕੋਈ ਉਹਦੇ ਵਿਚ ਡੇਟ ਆਫ ਬਰਥ ਕਿਸੇ ਗੁਰੂ ਸਾਹਿਬ ਦੀ ਨਹੀਂ, ਜਨਮ ਪੁਰਬ ਨਹੀਂ, ਕੋਈ ਕੁਛ ਨਹੀਂ ਹੈਗਾ। ਪਰ ਜਿਹੜਾ ਬਾਬਰ ਦਾ ਹਮਲਾ ਭਾਰਤ ਦੇ ਉੱਤੇ ਹੋਣਾ ਉਹ ਇਕ ਘਾਣ ਕੀਤਾ, ਜਿਹੜਾ ਮੈਸੇਕਰ ਕੀਤਾ ਉਸ ਇਲਾਕੇ ਦੇ ਵਿਚ, ਪੰਜਾਬ ਦੇ ਇਲਾਕੇ ਦੇ ਵਿਚ ਬਾਬਰ ਨੇ, ਉਹ ਇਕ ਬੜਾ ਡੂੰਘਾ ਪ੍ਰਭਾਵ ਛੱਡ ਕੇ ਗਿਆ ਸਾਡੀ ਸਿੱਖ ਸਾਈਕੋਲੋਜੀ ਦੇ ਵਿਚ। ਤੇ ਇਸ ਦਾ ਜ਼ਿਕਰ ਪਹਿਲੇ ਪਾਤਸ਼ਾਹ ਨੇ ਵੀ ਕੀਤਾ ਤੇ ਦੂਸਰੇ ਪਾਤਸ਼ਾਹ ਨੇ ਵੀ, ਉਹ ਵੀ ਬੜੇ ਪ੍ਰਭਾਵਿਤ ਸੀ ਉਨ੍ਹਾਂ ਦਾ ਪਰਿਵਾਰ, ਕਿਉਂਕਿ ਉਹ ਵੀ ਉਨ੍ਹਾਂ ਦੇ ਪਰਿਵਾਰ ਨੂੰ ਵੀ ਉਨ੍ਹਾਂ ਦੇ ਜ਼ੁਲਮ, ਬਾਬਰ ਦੇ ਜ਼ੁਲਮ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣਾ ਇਲਾਕਾ ਛੱਡ ਕੇ ਬਿਆਸ ਦੇ ਵਿਚ ਆਉਣਾ ਪਿਆ। ਖੈਰ ਇੱਥੇ ਉਨ੍ਹਾਂ ਨੇ ਚਲੋ ਬਹੁਤ ਵੱਡੀ ਉਨ੍ਹਾਂ ਨੂੰ ਪ੍ਰਾਪਤੀ ਵੀ ਹੋਈ ਆ, ਪਰ ਫਿਰ ਵੀ ਇਕ ਘਰ ਪੱਟ ਕੇ ਦੂਸਰੇ ਇਲਾਕੇ ਚ ਜਾਣਾ ਬੜਾ ਮੁਸ਼ਕਲ ਹੁੰਦਾ ਜੀ। ਸੋ ਉਹ ਵੀ ਇਕ ਜਿਹੜਾ ਦਰਦ ਹੈ ਉਨ੍ਹਾਂ ਦੇ ਅੰਦਰ ਸੀ ਬਾਬਰ ਦੇ ਹਮਲਿਆਂ ਦਾ। ਤੇ ਇਸੇ ਹੀ ਚੀਜ਼ ਨੂੰ ਆਪਾਂ ਅਗਰ ਦੇਖੀਏ ਤਾਂ ਦੂਜੇ ਪਾਤਸ਼ਾਹ ਦੀ ਜਿਹੜੀ ਬਹੁਤ ਵੱਡੀ ਦੇਣ ਹੈ ਕਿ ਉਨ੍ਹਾਂ ਨੇ ਸਿੱਖ ਜਗਤ ਦੇ ਵਿਚ ਸਿੱਖਾਂ ਨੂੰ ਤੰਦਰੁਸਤ, ਹਿਸ਼ਟ ਪੁਸ਼ਟ, ਹੱਟੇ ਕੱਟੇ ਜਾਂ ਕਹਿ ਲਓ ਕਿ ਐਨ ਵਰਜਿਸ਼ ਕਰਨ ਦੀ ਜਿਹੜੀ ਉਨ੍ਹਾਂ ਨੇ ਪਿਰਤ ਚਲਾਈ, ਉਨ੍ਹਾਂ ਨੇ ਛਿੰਝਾਂ ਪਾਉਣੀਆਂ ਸ਼ੁਰੂ ਕੀਤੀਆਂ, ਉਨ੍ਹਾਂ ਨੇ ਕੀ ਕੀਤਾ, ਇਨਵੈਸਟਮੈਂਟ ਕਰਨੀ ਸ਼ੁਰੂ ਕੀਤੀ ਸਿੱਖਾਂ ਦੇ ਵਿਚ। ਜਿਹੜੀ 10ਵੇਂ ਪਾਤਸ਼ਾਹ ਨੇ ਉਹੀ ਫੁੱਲ ਐਨਰਜੀ ਪੀਕ ਤੇ ਜਾ ਕੇ ਉਨ੍ਹਾਂ ਨੂੰ ਮਿਲੀ ਆ 6ਵੇਂ ਪਾਤਸ਼ਾਹ ਤੋਂ ਲੈ ਕੇ ਫਿਰ 10ਵੇਂ ਪਾਤਸ਼ਾਹ ਤੱਕ, ਉਸ ਦਾ ਜਿਹੜਾ ਨੀਂਹ ਪੱਥਰ ਹੈ ਉਹ ਦੂਜੇ ਪਾਤਸ਼ਾਹ ਨੇ ਰੱਖ ਦਿੱਤਾ ਸੀ। ਉਨ੍ਹਾਂ ਨੇ ਛਿੰਝਾਂ ਪਾਉਣੀਆਂ ਸ਼ੁਰੂ ਕੀਤੀਆਂ, ਉਨ੍ਹਾਂ ਨੇ ਘੋਲਾਂ ਕਰਾਉਣੀਆਂ ਸ਼ੁਰੂ ਕੀਤੀਆਂ, ਉਨ੍ਹਾਂ ਨੇ ਨੌਜਵਾਨਾਂ ਨੂੰ ਲੰਗਰ ਲਾ ਕੇ ਉਨ੍ਹਾਂ ਨੂੰ ਖਿਲਾਣਾ ਪਿਲਾਣਾ ਸ਼ੁਰੂ ਕੀਤਾ, ਉਨ੍ਹਾਂ ਨੇ ਵਰਜਿਸ਼ਾਂ ਕਰਾਉਣੀਆਂ ਸ਼ੁਰੂ ਕੀਤੀਆਂ। ਸੋ ਇਕ ਬੇਸ ਹੈ ਜੀ, ਇਨ੍ਹਾਂ ਨੂੰ ਪੀੜੀਆਂ ਲੱਗਦੀਆਂ ਨੇ। ਅੱਜ ਕੱਲ ਦਾ ਸਿੱਖ ਹੈ, ਅਸੀਂ ਇਹ ਚਾਹੁੰਦੇ ਹਾਂ ਕਿ ਅੱਜ ਅਸੀਂ ਗੁਰੂ ਘਰ ਲੈਕਚਰ ਦਈਏ, ਬਸ ਕੱਲ ਨੂੰ ਸਾਡੀ ਫੌਜ ਤਿਆਰ ਹੋ ਜਾਵੇ ਤੇ ਪਰਸੋਂ ਨੂੰ ਸਾਨੂੰ ਰਾਜ ਮਿਲ ਜਾਵੇ। ਇਹ ਰਾਜ ਲੈਣ ਦੀਆਂ ਜਿਹੜੀਆਂ ਮਤਲਬ ਸਟੈਪਸ ਨੇ ਇਹ ਬਹੁਤ ਲੰਬੇ ਸਟੈਪਸ ਹੁੰਦੇ ਨੇ, ਬੜਾ ਸਬਰ ਸੰਤੋਖ ਚਾਹੀਦਾ ਹੁੰਦਾ। ਇਹ ਇੱਦਾਂ ਨਹੀਂ ਵੀ ਬਸ ਮੈਂ ਅੱਜ ਲੈਕਚਰ ਦਿੱਤਾ ਗੁਰਦੁਆਰੇ ਜਾਂ ਕਿਤੇ ਵੀ ਸੰਗਤਾਂ ਨੂੰ, ਬਸ 10 ਦਿਨਾਂ ਨੂੰ ਮੈਨੂੰ ਪ੍ਰੈਜ਼ੀਡੈਂਟ ਬਣਾ ਦਿਓ, ਇੱਦਾਂ ਨਹੀਂ ਜੀ ਚੱਲਦਾ। ਸੋ ਆਪਾਂ ਸਿੱਖ ਗੁਰੂਆਂ ਤੋਂ ਲਈਏ ਕਿ ਉਹ ਜਿਹੜੇ ਬੀਜ ਬੀਜਣੇ ਪੈਂਦੇ ਨੇ, ਉਹੋ ਜਿਹੇ ਕੰਮ ਕਰਨੇ ਪੈਂਦੇ ਨੇ, ਫਿਰ ਲੜਨਾ ਪੈਂਦਾ, ਫਿਰ ਕੁਰਬਾਨੀਆਂ ਦੇਣੀਆਂ ਪੈਂਦੀਆਂ, ਫਿਰ ਜਾ ਕੇ ਉਹ ਆਜ਼ਾਦੀਆਂ ਮਿਲਦੀਆਂ, ਪਹਿਲਾਂ ਰੂਹਾਨੀ ਤੌਰ ਤੇ ਆਜ਼ਾਦ ਹੋਣਾ ਪੈਂਦਾ। ਸੋ ਇਹ ਬਹੁਤ ਵੱਡੀ ਦੇਣ ਦੂਜੇ ਪਾਤਸ਼ਾਹ ਦੀ ਮੈਂ ਮੰਨਦਾ, ਮਤਲਬ ਜਿਹੜੀ ਮੇਰੀ ਆਪਣੀ ਸੋਚ ਹੈ, ਹੋ ਸਕਦਾ ਤੁਸੀਂ ਮਤਲਬ ਸਹਿਮਤ ਵੀ ਹੋਵੋ ਨਾ ਵੀ ਹੋਵੋਗੇ। ਪਰ ਦੂਜੀ ਜਿਹੜੀ ਹੈ, ਜਿਹੜੀ ਬਾਣੀ ਦੇ ਵਿਚ ਉਨ੍ਹਾਂ ਦਾ ਬੜਾ ਵੱਡਾ ਮਤਲਬ ਯੋਗਦਾਨ ਹੈ, ਬਾਣੀ ਨੂੰ ਕੰਪਾਈਲ ਕਰਨਾ, ਯੋਜਨਾਬੱਧ ਤਰੀਕੇ ਨਾਲ ਕਰਨਾ, ਗੁਰਮੁਖੀ ਲਿਪੀ ਨੂੰ ਯੋਜਨਾਬੱਧ ਤਰੀਕੇ ਨਾਲ ਕਰਨਾ। ਲਿਪੀ ਪਹਿਲਾਂ ਸੀ ਪਰ ਉਨ੍ਹਾਂ ਨੂੰ ਸਿਸਟਮੈਟਿਕ ਰੂਪ ਦੇ ਵਿਚ ਲੈ ਕੇ ਆਉਣਾ ਦੂਜੇ ਪਾਤਸ਼ਾਹ ਦੀ ਬਹੁਤ ਵੱਡੀ ਉਪਲਬਧੀ ਆ। ਤੇ ਉਨ੍ਹਾਂ ਦੇ ਦੋ ਸ਼ਲੋਕ ਮੈਂ ਤੁਹਾਡੇ ਨਾਲ ਸਾਂਝੇ ਕਰਨਾ ਚਾਹਾਂਗਾ ਜਿਹੜੇ ਕਿ ਲੈਂਡਮਾਰਕ ਸ਼ਲੋਕ ਨੇ, ਹਰ ਸਿੱਖ ਦੀ ਜ਼ਬਾਨੀ ਉਹ ਚੜੇ ਹੁੰਦੇ ਨੇ ਤੇ ਉਹ ਆਸਾ ਦੀ ਵਾਰ ਦੇ ਵਿਚ ਸ਼ਲੋਕ ਨੇ। ਪਹਿਲੇ ਪਾਤਸ਼ਾਹ ਸ਼ਲੋਕ ਨੇ ਪਹਿਲੀ ਹੀ ਪੌੜੀ ਦੇ ਵਿਚ ਕਿ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀ ਏ ਕਰਤਨ ਲਾਗੀ ਵਾਰ। ਇਹ ਪਹਿਲਾ ਸ਼ਲੋਕ ਹੈ ਜੀ ਪਹਿਲੇ ਪਾਤਸ਼ਾਹ ਜੀ ਦਾ, ਤੇ ਉਸ ਨੂੰ ਕੰਪਲੀਮੈਂਟ ਕਰ ਰਹੇ ਨੇ ਦੂਜੇ ਪਾਤਸ਼ਾਹ, ਉਸ ਦੇ ਵਿਚ ਹੋਰ ਵਾਧਾ ਕਰ ਰਹੇ ਨੇ, ਤੇ ਮਤਲਬ ਕਮਾਲ ਦੇਖੋ ਦੂਜੇ ਪਾਤਸ਼ਾਹ ਦਾ। ਤੇ ਉਹ ਪਹਿਲੇ ਪਾਤਸ਼ਾਹ ਮਤਲਬ ਬਲਿਹਾਰੀ ਜਾ ਰਹੇ ਨੇ ਆਪਣੇ ਗੁਰੂ ਦੇ ਉੱਤੇ, ਤੇ ਦੂਜੇ ਪਾਤਸ਼ਾਹ ਕੀ ਕਹਿ ਰਹੇ ਨੇ, ਉਹ ਉਸ ਨੂੰ ਹਜ਼ਾਰ ਗੁਣਾ ਹੋਰ ਮਲਟੀਪਲਾਈ ਕਰ ਰਹੇ ਨੇ ਉਸ ਦੀ ਅਹਿਮੀਅਤ ਨੂੰ। ਉਹ ਕਹਿ ਰਹੇ ਨੇ ਜੇ ਸੌ ਚੰਦਾ ਉਗਵੇ, ਜੇ ਸੌ ਚੰਦ ਨਿਕਲ ਆਵੇ, ਸੂਰਜ ਚੜੇ ਹਜ਼ਾਰ, ਹਜ਼ਾਰ ਸੂਰਜ ਚੜ ਜਾਵੇ, ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਇੰਨਾ ਚਾਨਣ ਹੁੰਦਿਆਂ ਹੋਇਆਂ ਵੀ ਜੇ ਗੁਰੂ ਨਹੀਂ ਹੈਗਾ ਤਾਂ ਹਨੇਰਾ ਹਨੇਰਾ ਹੈ। ਸੋ ਉਹਨਾਂ ਨੇ ਬਾਣੀ ਨੂੰ ਮਤਲਬ 1000 ਟਾਈਮ ਹੋਰ ਵਧੀਆ ਬਣਾਇਆ, ਜਾਂ ਹੋਰ ਉਹਨਾਂ ਨੇ ਇਫੈਕਟਿਵ ਬਣਾਇਆ, ਜਿਹੜਾ ਕਿ ਸਾਨੂੰ ਬੜੀ ਮਤਲਬ ਸਮਝ ਆਉਣਾ ਚਾਹੀਦਾ। ਹੋਰ ਜਿਹੜਾ ਇੱਕ ਉਹਨਾਂ ਦਾ ਹੋਰ ਬੜਾ ਸ਼ਬਦ ਪਾਪੂਲਰ ਹੈ ਹਉਮੈ ਦੇ ਸੰਬੰਧ ਦੇ ਵਿਚ, ਉਹਨਾਂ ਨੇ ਜਿਹੜਾ ਉਚਾਰਿਆ ਪੌੜੀ ਦੇ ਵਿਚ ਆਸਾ ਦੀ ਵਾਰ ਦੇ ਵਿਚ, ਉਹ ਵੀ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਕਿ ਹਉਮੈ ਦੇ ਬਾਰੇ ਉਹ ਕਹਿ ਰਹੇ ਨੇ। ਹਉਮੈ ਦੀ ਡੈਫੀਨੇਸ਼ਨ, ਰਾਤੀ ਵੀ ਮੇਰੀ ਗੱਲ ਚੱਲ ਰਹੀ ਸੀ ਦਵਿੰਦਰ ਸਿੰਘ ਹੋਣਾ ਨੂੰ, ਉਹ ਵੀ ਪੁੱਛ ਰਹੇ ਸੀ ਹਉਮੈ ਕੀ ਹੈ, ਇਹਦਾ ਮਤਲਬ ਕੀ ਹੈ। ਉਹ ਬੜਾ ਸਪਸ਼ਟ ਉਹਨਾਂ ਕਿ ਹਉਮੈ ਇਹ ਜਾਤ ਹੈ, ਹਉਮੈ ਕਰਮ ਕਮਾਏ, ਹਉਮੈ ਇਹੀ ਬੰਧਨਾ, ਇਹ ਜਿਹੜੇ ਬੰਧਨ ਹੈ ਇਹ ਹਉਮੈ ਹੀ ਆ, ਫਿਰ ਜੋਨੀ ਪਾਏ, ਇਹਨਾਂ ਕਰਕੇ ਜੂਨ ਦੇ ਵਿਚ ਆਉਂਦੇ ਆ। ਹਉਮੈ ਕਿੱਥੋਂ ਉਪਜੇ, ਕਿਤ ਸੰਜਮ ਹੈ ਜਾ, ਇਹ ਕਿੱਥੋਂ ਉਪਜਦੀ ਹੈ, ਕਿੱਦਾਂ ਇਹ ਜਾਂਦੀ ਹੈ। ਹਉਮੈ ਇਹੋ ਹੁਕਮ ਹੈ, ਪਈਏ ਫਿਰਤ ਫਿਰਾਏ, ਪਈਏ ਕਿਰਤ ਫਿਰਾਏ। ਜਿਹੜੀ ਸਾਰਿਆਂ ਨਾਲੋਂ ਪਾਪੂਲਰ ਲਾਈਨ, ਜਿਹੜੀ ਅਕਸਰ ਅਸੀਂ ਕਹਿੰਦੇ ਹਾਂ ਹਰੇਕ ਬੰਦੇ ਨੂੰ, ਹਉਮੈ ਦੀਰਘ ਰੋਗ ਹੈ ਦਾਰੂ ਵੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ, ਨਾਨਕ ਕਹੇ ਸੁਣੋ ਜਨੋ ਇਤ ਸੰਜਮ ਦੁੱਖ ਜਾਏ। ਸੋ ਜਿਹੜੀ ਲਾਈਨ ਅਸੀਂ ਅਕਸਰ ਹਮੇਸ਼ਾ ਹੀ ਇੱਕ ਦੂਜੇ ਨੂੰ ਕਹਿ ਦੇਈ ਦੀ ਹੈ ਹਉਮੈ ਵਾਲੇ ਬੰਦੇ ਨੂੰ ਕਿ ਹਉਮੈ ਦੀਰਘ ਰੋਗ ਹੈ ਦਾਰੂ ਵੀ ਇਸ ਮਾਹੇ। ਹੁਣ ਜਿਹੜਾ ਹਉਮੈ ਹੈ ਜੀ, ਇਹ ਬੜਾ ਇੰਟਰਸਟਿੰਗ ਕਨਸੈਪਟ ਦੂਜੇ ਪਾਤਸ਼ਾਹ ਨੇ ਸਾਹਮਣੇ ਰੱਖਿਆ ਹੈ ਕਿ ਹਉਮੈ ਰੋਗ ਵੀ ਹੈ ਪਰ ਹਉਮੈ ਦਵਾ ਵੀ ਹੈ। ਇਹਦਾ ਮਤਲਬ ਬੜਾ ਇੰਟਰਸਟਿੰਗ ਐਕਸਪਲੇਨੇਸ਼ਨ ਹੈ, ਕਿਤੇ ਫੇਰ ਤੁਹਾਡੇ ਨਾਲ ਸਾਂਝੀ ਕਰਾਂਗੇ। ਪਰ ਫਿਰ ਵੀ ਮਤਲਬ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜੀ, ਅਸੀਂ ਤਾਂ ਅੱਜ ਦੇ ਦਿਨ ਦੇ ਵਿਚ ਇਹੀ ਦੂਜੇ ਪਾਤਸ਼ਾਹ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੇ ਜਨਮ ਪੁਰਬ ਤੇ ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ। ਔਰ ਮੈਂ ਗੀਤ ਪੇਸ਼ ਕਰ ਰਿਹਾ ਜੀ ਹੰਸ ਰਾਜ ਹੰਸ ਦਾ।
ਮੁੱਕ ਗਈਆਂ ਨੀ ਜਿੰਦੇ ਘੜੀਆਂ ਉਡੀਕਦੀਆਂ, ਸੰਗਤੇ ਵਧਾਈਆਂ ਸੰਗਤੇ ਵਧਾਈਆਂ ਤੁਹਾਨੂੰ ਅੱਜ ਦੀ ਤਾਰੀਖ ਦੀਆਂ। ਮੁੱਕ ਗਈਆਂ ਨੀ ਜਿੰਦੇ ਘੜੀਆਂ ਉਡੀਕਦੀਆਂ, ਮੁੱਕ ਗਈਆਂ ਨੀ ਜਿੰਦੇ ਘੜੀਆਂ ਉਡੀਕਦੀਆਂ, ਸੰਗਤੇ ਵਧਾਈਆਂ ਸੰਗਤੇ ਵਧਾਈਆਂ ਤੁਹਾਨੂੰ ਅੱਜ ਦੀ ਤਾਰੀਖ ਦੀਆਂ। ਮੁੱਕ ਗਈਆਂ ਨੀ ਜਿੰਦੇ ਘੜੀਆਂ ਉਡੀਕਦੀਆਂ, ਮੁੱਕ ਗਈਆਂ ਨੀ ਜਿੰਦੇ ਘੜੀਆਂ ਉਡੀਕਦੀਆਂ। ਦੀਆਂ ਪੌਣਾ ਤੇਰੇ ਵੇੜੇ ਨੂੰ ਬਹਾਰਿਆ, ਇਤਰਾ ਸੁਗੰਧੀਆਂ ਦਾ ਛਿੱਟਾ ਛਿੱਟਾ ਮਾਰਿਆ, ਪੂਰੇ ਦੀਆਂ ਪੌਣਾ ਤੇਰੇ ਵੇੜੇ ਨੂੰ ਬਹਾਰਿਆ, ਇਤਰਾ ਸੁਗੰਧੀਆਂ ਦਾ ਛਿੱਟਾ ਛਿੱਟਾ ਮਾਰਿਆ। ਊਸ਼ਾ ਦੀਆਂ ਕਿਰਨਾ ਊਸ਼ਾ ਦੀਆਂ ਕਿਰਨਾ ਹਨੇਰਿਆਂ ਨੂੰ ਡੀਕਦੀਆਂ, ਮੁੱਕ ਗਈਆਂ ਨੀ ਜਿੰਦੇ ਘੜੀਆਂ ਉਡੀਕਦੀਆਂ, ਮੁੱਕ ਗਈਆਂ ਨੀ ਜਿੰਦੇ ਘੜੀਆਂ ਉਡੀਕਦੀਆਂ, ਸੰਗਤੇ ਵਧਾਈਆਂ ਤੁਹਾਨੂੰ ਅੱਜ ਦੀ ਤਾਰੀਖ ਦੀਆਂ। ਮੁੱਕ ਗਈਆਂ ਨੀ ਜਿੰਦੇ ਘੜੀਆਂ ਉਡੀਕਦੀਆਂ, ਮੁੱਕ ਗਈਆਂ ਨੀ ਜਿੰਦੇ ਘੜੀਆਂ ਉਡੀਕਦੀਆਂ।
ਕੰਧਾਂ ਛਾਵੇਂ ਉੱਗੀਆਂ ਸਰੇਕਾਂ ਦੀ ਪੁਕਾਰ ਨੂੰ ਸੁਣ ਕੇ ਜੋ ਸੱਜੀ ਬਾਜਾਂ ਵਾਲੀ ਸਰਕਾਰ ਨੂੰ ਕੰਧਾਂ ਛਾਵੇਂ ਉੱਗੀਆਂ ਸਰੇਕਾਂ ਦੀ ਪੁਕਾਰ ਨੂੰ ਸੁਣ ਕੇ ਜੋ ਸੱਜੀ ਬਾਜਾਂ ਵਾਲੀ ਸਰਕਾਰ ਨੂੰ ਜੱਗ ਵੇਖੋ ਕੰਡਿਆਂ ਨੂੰ ਜੱਗ ਵੇਖੋ ਕੰਡਿਆਂ ਨੂੰ ਕਲੀਆਂ ਚਰੀਕਦੀਆਂ ਮੁੱਕ ਗਈਆਂ ਨੀ ਜਿੰਦੇ ਕੜੀਆਂ ਉਡੀਕਦੀਆਂ ਮੁੱਕ ਗਈਆਂ ਨੀ ਜਿੰਦੇ ਕੜੀਆਂ ਉਡੀਕਦੀਆਂ ਸੰਗਤੇ ਵਧਾਈਆਂ ਤੁਹਾਨੂੰ ਅੱਜ ਦੀ ਤਾਰੀਖ ਦੀਆਂ ਮੁੱਕ ਗਈਆਂ ਨੀ ਜਿੰਦੇ ਕੜੀਆਂ ਉਡੀਕਦੀਆਂ ਮੁੱਕ ਗਈਆਂ ਨੀ ਜਿੰਦੇ ਕੜੀਆਂ ਉਡੀਕਦੀਆਂ ਖੰਡਾਂ ਬ੍ਰਹਿਮੰਡਾਂ ਵਿੱਚ ਗੂੰਜਦੇ ਜੈਕਾਰਿਆਂ ਫਤਿਹ ਦੇ ਪੈਗਾਮ ਵੰਡੇ ਰੱਬ ਦੇ ਪਿਆਰਿਆਂ ਖੰਡਾਂ ਤੇ ਬ੍ਰਹਿਮੰਡਾਂ ਵਿੱਚ ਗੂੰਜਦੇ ਜੈਕਾਰਿਆਂ ਫਤਿਹ ਦੇ ਪੈਗਾਮ ਵੰਡੇ ਰੱਬ ਦੇ ਪਿਆਰਿਆਂ ਸੁਰ ਸਾਂਝਾ ਮੇਲੀਆਂ ਮਨੁੱਖਤਾ ਦੇ ਗੀਤ ਦੀਆਂ ਮੁੱਕ ਗਈਆਂ ਨੀ ਜਿੰਦੇ ਕੜੀਆਂ ਉਡੀਕਦੀਆਂ ਮੁੱਕ ਗਈਆਂ ਨੀ ਜਿੰਦੇ ਕੜੀਆਂ ਉਡੀਕਦੀਆਂ ਸੰਗਤੇ ਵਧਾਈਆਂ ਤੁਹਾਨੂੰ ਅੱਜ ਦੀ ਤਾਰੀਖ ਦੀਆਂ ਮੁੱਕ ਗਈਆਂ ਨੀ ਜਿੰਦੇ ਕੜੀਆਂ ਉਡੀਕਦੀਆਂ ਸੰਗਤੇ ਵਧਾਈਆਂ ਤੁਹਾਨੂੰ ਅੱਜ ਦੀ ਤਾਰੀਖ ਦੀਆਂ ਮੁੱਕ ਗਈਆਂ ਨੀ ਜਿੰਦੇ ਕੜੀਆਂ ਉਡੀਕਦੀਆਂ
ਨਿੱਕੇ ਨਿੱਕੇ ਦੋ ਖਾਲਸੇ ਇਹ ਸੀ ਐਲਬਮ ਦਾ ਨਾਂ ਜੀ ਤੇ ਹੰਸ ਰਾਜ ਹੰਸ ਦੀ ਆਵਾਜ਼ ਦੇ ਵਿਚ ਇਹ ਖੂਬਸੂਰਤ ਧਾਰਮਿਕ ਗੀਤ ਸੁਣ ਰਹੇ ਸੀ। ਸੋ ਦੋਸਤੋ ਸਵਾਗਤ ਕਰ ਰਹੇ ਹਾਂ ਸਾਰੇ ਸਰੋਤਿਆਂ ਦਾ ਜਿਹੜੇ ਹੁਣੇ ਹੁਣੇ ਸਾਡੇ ਨਾਲ ਜੁਆਇਨ ਇਨ ਕਰ ਰਹੇ ਨੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ। ਮੌਸਮ ਦੀ ਜਾਣਕਾਰੀ 25 ਡਿਗਰੀ ਬਿਲਕੁਲ ਸਾਫ਼ ਮੌਸਮ ਕੌਫਸਾਰਵਰ ਦੇ ਵਿਚ ਦਸਿਆ ਗਿਆ ਤੇ ਸਿਡਨੀ ਦੇ ਵਿਚ 24 ਡਿਗਰੀ ਕੈਨਬਰਾ ਦੇ ਵਿਚ 23 ਮੈਲਬਰਨ ਦੇ ਵਿਚ 25 ਤੇ ਐਡਲੇਡ ਦੇ ਵਿਚ ਸ਼ਾਵਰ ਦੱਸੇ ਗਏ ਨੇ 22 ਡਿਗਰੀ ਤੇ 19 ਡਿਗਰੀ ਗਰਜ ਨਾਲ ਛਿੱਟਾਂ ਦੱਸੀਆਂ ਜਾ ਰਹੀਆਂ ਨੇ ਜੀ ਪਰਥ ਦੇ ਵਿਚ ਅੱਜ। ਸੋ ਇਹ ਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੀ ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿਚ 24 ਡਿਗਰੀ ਇਸ ਵੇਲੇ ਸੂਈ ਦਿਖਾ ਰਹੀ ਹੈ ਤੇ ਦਿਨਾਂ ਨੂੰ 40 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਜੀ। ਸੋ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜ ਰਹੇ ਨੇ ਤੇ ਉਨ੍ਹਾਂ ਦੇ ਸੁਨੇਹੇ ਵੀ ਆਪਾਂ ਲੈਣੇ ਸ਼ੁਰੂ ਕਰਦੇ ਹਾਂ। ਹਰਮੀਤ ਜੀ ਸਾਡੇ ਨਾਲ ਜੁੜੇ ਨੇ ਨਾਲ ਉਨ੍ਹਾਂ ਦੇ ਨਿੱਕਾ ਤੇ ਧੀਰਾ ਕੋਬਰਮ ਤੋਂ ਤੇ ਪ੍ਰੋਗਰਾਮ ਸੁਣ ਰਹੇ ਨੇ ਜੀ ਤੇ ਕਹਿੰਦੇ ਨੇ ਕਿ ਸਨੀ ਡੇ ਅੱਜ ਬਹੁਤ ਵਧੀਆ ਸਟਾਰਟਿੰਗ ਹੋਈ ਹੈ ਦਿਲ ਵਾਲੀ ਗੱਲ ਦੇ ਵਿਚ ਤੇ ਬਿਜ਼ੀ ਹੈ ਜੀ ਪ੍ਰੋਗਰਾਮ ਸੁਣ ਰਹੇ ਹੈਡਫੋਨ ਲਾ ਕੇ ਤੇ ਇਕ ਗੀਤ ਚੰਨੀ ਦਾ ਕਹਿੰਦੇ ਸੁਣਨਾ ਚਾਹੁੰਦੇ ਨੇ ਚਰਨਜੀਤ ਚੰਨੀ ਦਾ ਯੂਕੇ ਵਾਲਿਆਂ ਦਾ। ਕੋਈ ਨੀ ਜੀ ਮੈਂ ਗੀਤ ਕੋਸ਼ਿਸ਼ ਕਰਦਾ ਅੱਜ ਪਲੇ ਕਰਨ ਦੀ ਤੇ ਇਕ ਕਿਤਾਬ ਦੇ ਉੱਤੇ ਇਕ ਸ਼ਖਸ ਹੱਥ ਬੰਨੀ ਬੈਠਾ ਹੈ ਤੇ ਕਹਿੰਦਾ ਕਦੇ ਉਹ ਦਿਨ ਨਾ ਦਿਖੇ ਜਦ ਆਪਣੇ ਆਪ ਤੇ ਹੱਦੋਂ ਵੱਧ ਗਰੂਰ ਹੋ ਜਾਵੇ ਇੰਨੇ ਨੀਵੇਂ ਬਣਾ ਕੇ ਰੱਖੀ ਰੱਬਾ ਕਿ ਹਰ ਦਿਲ ਦੁਆ ਦੇਣ ਲਈ ਮਜਬੂਰ ਹੋ ਜਾਵੇ। ਬਹੁਤ ਸੋਹਣਾ ਵਿਚਾਰ ਭੇਜਿਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਅਮਨਦੀਪ ਸਿੰਘ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਸਤਿ ਸ੍ਰੀ ਅਕਾਲ ਅਮਨ ਜੀ ਕੀ ਹਾਲ ਚਾਲ ਹੈ ਤੇ ਗੁਰਨੇਕ ਸਿੰਘ ਕੇਸ਼ੀਆ ਗਾਰਡਨ ਵਾਲੇ ਵੀ ਆ ਗਏ ਨੇ ਜੀ ਆਓ ਜੀ ਆਓ ਕੀ ਹਾਲ ਹੈ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਇਧਰ ਬਰਿੰਦਰ ਨਿੱਜਰ ਵੀ ਸਾਡੇ ਨਾਲ ਜੁਆਇਨ ਇਨ ਕਰ ਗਏ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ ਤੇ ਕਹਿੰਦੇ ਆਈਜ਼ ਆਰ ਯੂਜ਼ਲੈਸ ਵੈਨ ਦ ਮਾਈਂਡ ਇਜ਼ ਬਲਾਈਂਡ। ਠੀਕ ਹੈ ਜੀ ਬਿਲਕੁਲ ਸਹੀ ਗੱਲ ਹੈ ਜਦੋਂ ਪ੍ਰੋਸੈਸਿੰਗ ਯੂਨਿਟ ਹੀ ਹੈ ਨੀ ਪਿੱਛੇ ਤਾਂ ਕੈਮਰੇ ਦੀ ਕੀ ਲੋੜ ਹੈ ਕੈਮਰਾ ਕਿਸ ਕੰਮ ਦਾ ਜਦੋਂ ਪਿੱਛੇ ਉਹਨੂੰ ਪ੍ਰੋਸੈਸ ਹੀ ਨਹੀਂ ਕਰ ਸਕਦੇ। ਬਹੁਤ ਸੋਹਣਾ ਵਿਚਾਰ ਹੈ ਜੀ। ਪ੍ਰੀਤ ਸਿੰਘ ਜੀ ਜੁੜੇ ਨੇ ਸਾਡੇ ਨਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਬਾਈ ਜੀ ਕਾਫੀ ਦਿਨ ਦਾ ਇੱਕ ਕੁਐਸਚਨ ਮਾਈਂਡ ਦੇ ਵਿੱਚ ਘੁੰਮ ਰਿਹਾ ਕਿ ਅਖੰਡ ਪਾਠ ਇੱਕ ਸਹੀ ਤਰੀਕਾ ਹੈ ਗੁਰਬਾਣੀ ਦਾ ਜਾਂ ਨਹੀਂ। ਦੇਖੋ ਜੀ ਇਹ ਡਿਪੈਂਡ ਕਰਦਾ ਅਖੰਡ ਪਾਠ ਕਰਵਾਉਣ ਵਾਲਿਆਂ ਤੇ ਸੁਣਨ ਵਾਲਿਆਂ ਦੇ। ਅਗਰ ਅਖੰਡ ਪਾਠ ਰਖਾ ਕੇ ਜਪਜੀ ਸਾਹਿਬ ਦਾ ਪਾਠ ਵੀ ਨਹੀਂ ਸੁਣਨਾ ਫਿਰ ਉਹ ਤੋਂ ਪਹਿਲਾਂ ਹੀ ਉੱਠ ਕੇ ਬਾਹਰ ਚਲੇ ਜਾਣਾ ਤੇ ਭੋਗ ਤੇ ਵੇਲੇ ਫਿਰ ਐਂਡ ਤੇ ਆਣਾ ਫਿਰ ਤਾਂ ਨਹੀਂ ਕਰਾਉਣਾ ਚਾਹੀਦਾ। ਅਗਰ ਸਾਰਾ ਪਰਿਵਾਰ ਜਿਹੜਾ ਅਖੰਡ ਪਾਠ ਆਰੰਭ ਕਰਵਾ ਦਿੰਦਾ ਤਿੰਨ ਦਿਨ ਚਲੋ ਇੱਦਾਂ ਹੈ ਕਿ ਉਹਦੇ ਵਿੱਚ ਮੈਜੋਰਟੀ ਟਾਈਮ ਅਗਰ ਗੁਰੂ ਸਾਹਿਬ ਦੇ ਹਜ਼ੂਰੀ ਦੇ ਵਿੱਚ ਰਹਿੰਦਾ ਹੈ, ਬਾਣੀ ਸੁਣਦਾ, ਸੇਵਾ ਕਰਦਾ, ਫਿਰ ਉਹਦਾ ਲਾਭ ਹੈ ਜੀ। ਲਾਭ ਇਹ ਹੈ ਕਿ ਚਲੋ ਇੱਕ ਦਿਲ ਦੇ ਵਿੱਚ ਗੁਰਬਾਣੀ ਦੇ ਨਾਲ ਲਗਾਵ ਆਉਂਦਾ ਆ, ਗੁਰਬਾਣੀ ਦੇ ਅੰਗ ਸੰਗ ਰਹਿੰਦੇ ਹਾਂ ਅਸੀਂ। ਸੋ ਅੱਜ ਦੇ ਟਾਈਮ ਦੇ ਵਿੱਚ ਵੈਸੇ ਤਾਂ ਸਹਿਜ ਪਾਠ ਕਰਨਾ ਚਾਹੀਦਾ, ਘਰੇ ਕਰਨਾ ਚਾਹੀਦਾ ਆ। ਅੱਜ ਕੱਲ ਡਿਜੀਟਲ ਵੀ ਸਾਰੀ ਗੁਰਬਾਣੀ ਆ ਗਈ ਆ, ਸੋ ਉਹ ਵੀ ਤੁਹਾਨੂੰ ਆਰੰਭ ਕਰਕੇ ਯੋਜਨਾਬੱਧ ਤਰੀਕੇ ਨਾਲ ਫਿਰ ਭੋਗ ਪਾਉਣਾ ਚਾਹੀਦਾ। ਪਰ ਅਖੰਡ ਪਾਠ ਵੀ ਕੋਈ ਇੰਨੀ ਮਾੜੀ ਗੱਲ ਨਹੀਂ ਹੈਗੀ, ਕਿਉਂਕਿ ਮਾੜੀ ਗੱਲ ਇਹ ਉਦੋਂ ਬਣਦੀ ਹੈ ਜਦੋਂ ਅਸੀਂ ਅਡੰਬਰ ਕਰਨ ਲੱਗ ਪੈਂਦੇ ਇਹਦੇ ਵਿੱਚ ਬਹੁਤ ਜ਼ਿਆਦਾ, ਤੇ ਕਰਵਾ ਕੇ ਫਿਰ ਮਤਲਬ ਕੋਈ ਉੱਥੇ ਬਹਿੰਦਾ ਨਹੀਂ, ਪਾਠ ਨਹੀਂ ਸੁਣਦਾ। ਸੋ ਸੰਗਤ ਜੀ ਮਤਲਬ ਇਹ ਕਾਫੀ ਡਿਬੇਟੇਬਲ ਚੀਜ਼ਾਂ ਨੇ, ਪਰ ਫਿਰ ਕਿਤੇ ਤੇ ਲੰਬੀ ਚੌੜੀ ਗੱਲਬਾਤ ਕਰਾਂਗੇ। ਤੇ ਕੁਲਵੀਰ ਸਿੰਘ ਤੰਜੂ ਸਾਡੇ ਨਾਲ ਆਏ ਨੇ ਜੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ। ਪਤਾ ਲੱਗਾ ਕਿ ਆਸਟ੍ਰੇਲੀਆ ਦੇ ਸਟੋਰ ਦੇ ਵਿੱਚ ਜਿਹੜੇ ਸੇਬ ਬਹੁਤ ਚਮਕੀਲੇ ਸ਼ਾਈਨਿੰਗ ਹੁੰਦੇ ਨੇ ਜੀ, ਉਹਨਾਂ ਤੇ ਵੈਕਸ ਲੱਗੀ ਹੁੰਦੀ ਹੈ ਅਤੇ ਖਾਣ ਨੂੰ ਠੀਕ ਨਹੀਂ ਹੁੰਦੇ, ਕੀ ਕਹਿਣਾ ਚਾਹੋਗੇ ਜੀ? ਇਹਦੇ ਬਾਰੇ ਵੈਸੇ ਪਹਿਲਾਂ ਵੀ ਗੱਲ ਕੀਤੀ ਆ ਅਸੀਂ, ਕਾਫੀ ਕੀਤੀ ਆ। ਇਕੱਲੇ ਸੇਬ ਨੇ ਜੀ, ਕਾਫੀ ਫਰੂਟਸ ਦੇ ਉੱਤੇ ਵੈਕਸ ਲੱਗਾ ਹੁੰਦਾ ਜੀ, ਉਹ ਜਿਹੜਾ ਐਡੀਬਲ ਵੈਕਸ ਹੀ ਹੁੰਦਾ ਆ, ਉਹ ਪੂਰਾ ਪ੍ਰੋਪਰ ਜਿਹੜੇ ਪੈਕ ਹਾਊਸ ਦੇ ਵਿੱਚੋਂ ਆਉਂਦੇ ਨੇ ਹੋ ਕੇ, ਉਹ ਜਿਹੜਾ ਕੋਈ ਵੀ ਪ੍ਰੋਡਕਟ ਆਸਟ੍ਰੇਲੀਆ ਦੇ ਵਿੱਚ ਰਜਿਸਟਰ ਨਹੀਂ ਹੁੰਦਾ, ਤੁਸੀਂ ਵਰਤ ਨਹੀਂ ਸਕਦੇ। ਆਸਟ੍ਰੇਲੀਆ ਦੀ ਗੱਲ ਕਰ ਰਿਹਾ ਮੈਂ, ਇੰਡੀਆ ਦੀ ਨਹੀਂ ਕਰ ਰਿਹਾ। ਪਰ ਇਹ ਜਿਹੜੇ ਵੈਕਸ ਲਾਏ ਜਾਂਦੇ ਨੇ ਜੀ, ਉਹ ਬਹੁਤ ਥਿਨ ਲੇਅਰ ਲਾਈ ਜਾਂਦੀ ਆ ਉਸ ਨੂੰ ਪ੍ਰੋਟੈਕਟ ਕਰਨ ਦੇ ਲਈ, ਫਰੂਟ ਪ੍ਰੋਟੈਕਟ ਕਰਨ ਦੇ ਲਈ। ਸੋ ਕੋਈ ਐਡਾ ਜ਼ਿਆਦਾ ਰੌਲਾ ਨਹੀਂ ਹੈਗਾ, ਪਰ ਫਿਰ ਵੀ ਅਗਰ ਤੁਸੀਂ ਚਾਹੋ ਤਾਂ ਕੋਈ ਵੀ ਸੇਬ ਹੈ ਜਾਂ ਔਰੇਂਜ ਹੈ, ਔਰੇਂਜ ਦੀ ਤਾਂ ਵੈਸੇ ਲੋੜ ਹੀ ਨਹੀਂ ਕਿਉਂਕਿ ਸਕਿਨ ਲਾਲ ਦੇਣੀ ਹੁੰਦੀ ਆ, ਪਰ ਅਗਰ ਤੁਸੀਂ ਸੇਬ ਜਾਂ ਕੋਈ ਵੀ ਫਰੂਟ ਖਾਣਾ ਤਾਂ ਉਸਨੂੰ ਥੋੜੇ ਨਿੱਘੇ ਪਾਣੀ ਦੇ ਵਿੱਚ ਧੋ ਲਿਓ ਤੇ ਉਹ ਵੈਕਸ ਵਗੈਰਾ ਜਿਹੜਾ ਆ ਜੋ ਲੈ ਜਾਂਦਾ ਅਗਰ ਤੁਸੀਂ ਕੌਸ਼ੀਅਸ ਹੋ। ਪਰ ਉਹ ਜਿਹੜੇ ਪ੍ਰੋਡਕਟ ਹੈ, ਵੈਕਸ ਪ੍ਰੋਡਕਟ ਹੈ, ਉਹ ਸਾਰੇ ਰਜਿਸਟਰਡ ਹੁੰਦੇ ਨੇ, ਉਹਨਾਂ ਦੀ ਮਿਕਦਾਰ ਰਜਿਸਟਰਡ ਹੁੰਦੀ ਆ, ਪ੍ਰੋਪਰ ਇੰਸਪੈਕਸ਼ਨ ਹੋ ਕੇ ਆਉਂਦੀ ਆ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਸੋ ਪਰ ਫਿਰ ਵੀ ਤੁਹਾਡਾ ਜਿਹੜਾ ਕੁਐਸਚਨ ਹੈ ਵਾਜਿਬ ਹੈ ਜੀ, ਇਹ ਜਾਣਕਾਰੀਆਂ ਸਾਂਝੀਆਂ ਹੋਣੀਆਂ ਚਾਹੀਦੀਆਂ। ਚਲੋ ਇੱਕ ਫਾਰਮਿੰਗ ਬੈਕਗ੍ਰਾਉਂਡ ਹੋਣ ਦੇ ਨਾਤੇ ਮੈਂ ਤੁਹਾਡੇ ਨਾਲ ਇਹ ਸ਼ੇਅਰ ਕਰ ਲਿਆ। ਪਰ ਚਲੋ ਪ੍ਰੋਗਰਾਮ ਦੇ ਵਿੱਚ ਜੁਆਇਨ ਇਨ ਕਰਦੇ ਤੇ ਅੰਦਰ ਸਾਡੇ ਬਹੁਤ ਵੱਡੇ ਕੰਮ ਹੈ ਜਿਹੜੇ ਨੇ, ਸੁਖਜਿੰਦਰ ਹੋਣੀ ਹਰਮਨ ਰੇਡੀਓ ਦੀ ਟੀਮ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ। ਬੈਗਿੰਗ ਕਰ ਰਹੇ ਨੇ ਜੀ, ਫਾਰਮ ਦੀ ਪਲਾਂਟਿੰਗ ਚੱਲ ਰਹੀ ਹੈ ਜੀ, ਕਹਿੰਦੇ ਕਿਆ ਬਾਤ ਹੈ ਜੀ। ਤੇ ਕੇਲਿਆਂ ਦੇ ਫਾਰਮ ਦੀਆਂ ਫੋਟੋਆਂ ਭੇਜੀਆਂ, ਆਏ ਹਾਏ ਨਜ਼ਾਰਾ ਆ ਗਿਆ ਜੀ। ਬੈਗ ਚੜਾ ਰਹੇ ਨੇ ਨੌਜਵਾਨ ਤੇ ਤਿੰਨ ਚਾਰ ਨੌਜਵਾਨ, ਆਏ ਹਾਏ ਬੱਲੇ ਬੱਲੇ ਬੱਲੇ। ਤੇ ਫੋਟੋਆਂ ਮੈਂ ਇਹ ਨਾ ਸ਼ੇਅਰ ਕਰਦਾ ਹੁਣੇ ਥੋੜੀ ਦੇਰ ਬਾਅਦ, ਕੇਲਿਆਂ ਦੇ ਫਾਰਮ ਦੀ ਜੀ, ਇਹ ਕੁਈਨਜ਼ਲੈਂਡ ਤੋਂ ਹੈ ਜੀ ਕੇਲਿਆਂ ਦਾ ਫਾਰਮ। ਤੇ ਥੋੜੀ ਜਾਣਕਾਰੀ ਹੋਰ ਭੇਜੋ ਜੀ, ਫਾਰਮ ਦੀ ਲੋਕੇਸ਼ਨ ਈਮੇਲ ਕਰ ਦਿਓ ਜੀ, ਤਾਂ ਕਿ ਮੈਂ ਉੱਥੇ ਡਿਟੇਲ ਦੇ ਵਿੱਚ ਲਿਖ ਸਕਾਂ ਆਪਣੇ ਪੂਰੇ ਨਾਮ, ਕਿਹੜੇ ਕਿਹੜੇ ਸੱਜਣ ਫੋਟੋਆਂ ਦੇ ਵਿੱਚ ਨੇ, ਆਪਣੇ ਸਰੋਤਿਆਂ ਨਾਲ ਸ਼ੇਅਰ ਕਰਾਂਗਾ। ਇੱਕ ਗੀਤ ਸੁਣਦੇ ਆ ਜੀ, ਪਰ ਉਸ ਤੋਂ ਗੀਤ ਤੋਂ ਬਾਅਦ ਅਸੀਂ ਤੁਹਾਡੇ ਨਾਲ ਰੂਬਰੂ ਕਰਾਂਗੇ ਜੀ ਰੱਸੇ ਦੀ ਟੀਮ, ਜਿਹੜੀ ਕਿ ਬਲਗੁਲਗੇ ਦੇ ਵਿੱਚ ਨੈਸ਼ਨਲ ਚੈਂਪੀਅਨਸ਼ਿਪ ਕਰਵਾ ਰਹੀ ਆ, ਤੇ ਉਸ ਤੋਂ ਇਸ ਗੀਤ ਤੋਂ ਬਾਅਦ। ਪਰ ਗੀਤ ਜਿਹੜਾ ਤੁਹਾਡੇ ਨਾਲ ਮੈਂ ਸਾਂਝਾ ਕਰ ਰਿਹਾ ਜੀ, ਇਹ 1972 ਦਾ ਗੀਤ ਹੈ ਜੀ। ਇਹ ਕਿਸ਼ੋਰ ਕੁਮਾਰ ਤੇ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਤੁਹਾਨੂੰ ਸੁਣਾ ਰਹੇ ਹਾਂ, ਆਪਣਾ ਦੇਸ਼ ਫਿਲਮ ਦੇ ਵਿੱਚੋਂ ਕਜਰਾ ਲਗਾ ਕੇ ਆਏ ਹਾਂ। ਚਲੋ ਸੁਣਦੇ ਹਾਂ ਜੀ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ, ਜੁਆਇਨ ਕਰੋ ਟੈਲੀਗ੍ਰਾਮ ਰਾਹੀਂ, ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਰਾਹੀਂ, ਈਮੇਲ ਜਿਹੜੀ ਆ ਉਹ ਸਾਡੀ ਚੱਲ ਰਹੀ ਆ। ਸੋ ਆਓ ਗੀਤ ਦਾ ਆਨੰਦ ਮਾਣੀਏ।
ਕਜਰਾ ਲਗਾ ਕੇ ਗਜਰਾ ਸਜਾ ਕੇ, ਕਜਰਾ ਲਗਾ ਕੇ ਗਜਰਾ ਸਜਾ ਕੇ, ਬਿਜੁਰੀ ਗਿਰਾ ਕੇ ਜਾਇਓ ਨਾ,
ਨੈਣ ਮਿਲਾ ਕੇ ਚੈਨ ਚੁਰਾ ਕੇ, ਨਿੰਦਿਆ ਉੜਾ ਕੇ ਜਾਇਓ ਨਾ।
ਗਜਰਾ ਲਗਾ ਕੇ ਗਜਰਾ ਸਜਾ ਕੇ, ਬਿਜੁਰੀ ਗਿਰਾ ਕੇ ਜਾਇਓ ਨਾ,
ਨੈਣ ਮਿਲਾ ਕੇ ਚੈਨ ਚੁਰਾ ਕੇ, ਨਿੰਦਿਆ ਉੜਾ ਕੇ ਜਾਇਓ ਨਾ।
ਗਜਰਾ ਗਜਰਾ उखड़ा न देखो दर्पण में, झांको जरा मेरे मन में, मुखड़ा न देखो न देखो, मुखड़ा न देखो दर्पण में, झांको जरा मेरे मन में, ऐसे दिया पे छाई हो जैसे घटाएं सावन में, रात और दिन तुम्हारे बिन मन में और कौन है, अब जिद छोड़ो न आगे आगे दौड़ो, दिल ना मेरा तोड़ो, घुंघटा गिरा के मुखड़ा छुपा के, बिजुरी गिरा के जइयो ना,
नैन मिला के चैन चुरा के, निंदिया उड़ा के जइयो ना,
गजरा ओ गजरा
ओ।
ਲਓ ਜੀ, ਕਿਸ਼ੋਰ ਕੁਮਾਰ ਤੇ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿਚ ਗੀਤ ਸੁਣ ਰਹੇ ਸੀ ਤੇ ਹੁਣ ਗੱਲਬਾਤ ਕਰਦੇ ਆ ਜੀ। ਰੱਸੇ ਦੀ ਜਿਹੜੀ ਚੈਂਪੀਅਨਸ਼ਿਪ ਹੋ ਰਹੀ ਆ ਆਸਟ੍ਰੇਲੀਆ ਦੇ ਨੈਸ਼ਨਲ ਚੈਂਪੀਅਨਸ਼ਿਪ ਬੁਲਗੁਲਗੇ ਦੇ ਵਿਚ, ਤੇ ਸਾਡੇ ਬਹੁਤ ਹੀ ਅਜੀਜ਼ ਬਹੁਤ ਹੀ ਵੈਟਰਨ ਰੱਸੇ ਦੇ ਖਿਲਾੜੀ ਨਰਿੰਦਰ ਸਿੰਘ ਬਾਜਵਾ ਸਾਡੇ ਨਾਲ ਜੁੜ ਚੁੱਕੇ ਨੇ ਬੁਲਗੁਲਗੇ ਤੋਂ, ਤੇ ਮੈਂ ਉਨ੍ਹਾਂ ਦਾ ਸਵਾਗਤ ਕਰਦਾ। ਸਤਿ ਸ੍ਰੀ ਅਕਾਲ ਨਰਿੰਦਰ ਸਿੰਘ ਜੀ।
ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ।
ਹਾਂਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿਚ। ਤੇ ਦੂਜਾ ਦਿਨ ਚੱਲ ਰਿਹਾ ਨੈਸ਼ਨਲ ਚੈਂਪੀਅਨਸ਼ਿਪ ਦਾ, ਕੱਲ ਇਨਡੋਰ ਹੋ ਗਏ ਹਟੀਆਂ ਦੇ ਤੇ ਅੱਜ ਆਊਟਡੋਰ ਰੱਸੇ ਦੇ ਮੈਚ ਚੱਲ ਰਹੇ ਨੇ, ਤੇ ਪਹਿਲਾਂ ਤਾਂ ਇਹ ਦੱਸੋ ਕਿ ਪਿੱਛੇ ਕਾਫੀ ਰੌਲਾ ਪੈ ਰਿਹਾ, ਪੁੱਲ ਵਗੈਰਾ ਖਿੱਚ ਰਹੇ ਨੇ, ਕਿਹਦਾ ਕਿਹਦਾ ਮੈਚ ਚੱਲ ਰਿਹਾ ਇਸ ਵੇਲੇ?
ਇਸ ਵੇਲੇ ਹਾਂਜੀ, ਜੈਲੀਬੀਨ ਤਾਂ ਮਿਡਲੈਂਡ ਦੀ ਟੀਮ ਦਾ 680 ਦਾ ਕੰਪੀਟੀਸ਼ਨ ਚੱਲ ਰਿਹਾ ਜੀ।
ਅੱਛਾ ਜੀ, ਤੇ ਨੈਸ਼ਨਲ ਜਿਹੜੀ ਚੈਂਪੀਅਨ ਹੈ, ਮਤਲਬ ਕਾਫੀ ਟੀਮਾਂ ਨੇ, ਖਾਸ ਕਰਕੇ ਈਸਟ ਕੋਸਟ ਦੇ ਉੱਤੇ ਜ਼ਿਆਦਾ ਆ, ਤੇ ਕਿਹੜੀਆਂ ਕਿਹੜੀਆਂ ਟੀਮਾਂ ਹਿੱਸਾ ਲੈ ਰਹੀਆਂ ਇਸ ਵਾਰੀ?
ਇਸ ਵੇਲੇ ਹਾਂਜੀ, ਇੱਕ ਤਾਂ ਆਪਣੇ ਟਾਊਨ ਦੀ ਰੱਖੋ ਜੀ ਬਲਗੋਲਗਾ, ਦੂਜਾ ਮੇਟਲੈਂਡ ਜੀ, ਤੀਜਾ ਆਪਣੇ ਬ੍ਰਿਜਬਨ ਤੋਂ
ਜੀ,
ਚੌਥੀ ਹੈਗੀ ਆ ਗਲੈਨ ਇਨਸ ਜੈਸਟ ਕਾਲ ਜੈਲੀਬੀਨ
ਜੀ,
ਪੰਜਵੀਂ ਟੀਮ ਆਪਣੇ ਨਵੀਂ ਆ, ਲਾਸਟ ਈਅਰ ਤੋਂ ਇਸਟੈਬਲਿਸ਼ ਹੋਈ ਆ, ਮੁੰਡੇ ਆਪਣੇ ਆਰ ਐਸ ਤੋਂ ਆਏ ਆ ਜੀ।
ਅੱਛਾ,
ਆਰ ਐਸ ਦੀ ਹਾਂਜੀ, ਆਰ ਐਸ ਦੀ ਜੱਸਾ ਟੀਮ ਜਿਹੜੀ ਆ, ਬੜੀ ਬਹੁਤ ਵਰਲਡ ਚੈਂਪੀਅਨਸ਼ਿਪ ਵੀ ਰਹਿ ਚੁੱਕੀ ਆ ਕਈ ਵਾਰੀ
ਜੀ ਜੀ,
ਉਹਨੇ ਮੁੰਡਿਆਂ ਨੇ ਨਵੀਂ ਟੀਮ ਤਿਆਰ ਕੀਤੀ ਜੀ।
ਹਾਂਜੀ,
ਉਹ ਵੀ ਆਏ ਹੋਏ।
ਇਹ ਜਿਹੜੇ ਆਇਰਿਸ਼ ਵੀ ਆ, ਪੁਰਾਣੇ ਬੰਦੇ ਦੱਸਦੇ ਹੁੰਦੇ ਇੱਥੇ ਵੀ, ਤੁਸੀਂ ਤੁਸੀਂ ਵੀ ਉਹਨਾਂ ਦੇ ਵਿੱਚ ਆ, ਕਿ ਆਇਰਿਸ਼ ਵੀ ਜਿਹੜੇ ਪੰਜਾਬੀਆਂ ਵਰਗੇ ਹੀ ਆ ਇਹ ਵੀ।
ਥੋੜੀ ਜਿਹੀ ਲੈਂਗੁਏਜ ਵਿੱਚ ਫਰਕ ਆ ਜੀ, ਬਾਕੀ ਪਿਆਰ ਸਾਡੇ ਅੰਗ ਦੇ ਆਪਣੇ ਅੰਗ ਬਹੁਤ ਪਿਆਰ ਕਰਦੇ।
ਹਾਂਜੀ, ਤੇ ਜਿਹੜੇ ਚੈਂਪੀਅਨਸ਼ਿਪ ਕੱਲ ਇਨਡੋਰ ਹੋਈ ਆ ਕੌਫ ਸਾਰਬਰ ਦੇ ਵਿਚ, ਤੇ ਇਨਡੋਰ ਕਿਸ ਤਰ੍ਹਾਂ ਰਸਤਾ ਖਿੱਚਦੇ ਨੇ, ਕਿਉਂਕਿ ਸਾਡੇ ਜਿਹੜੇ ਪੰਜਾਬੀ ਇੰਡੀਆ ਵੀ ਅਸੀਂ ਦੇਖੇ ਖੇਤਾਂ ਦੇ ਵਿਚ ਰਸਤਾ ਖਿੱਚਦੇ ਆ, ਤੇ ਇੱਥੇ ਵੀ ਗਰਾਊਂਡਾਂ ਦੇ ਵਿਚ, ਪਰ ਇਨਡੋਰ ਦੇ ਬਾਰੇ ਦੱਸੋ ਕਿ ਇਨਡੋਰ ਦੇ ਵਿਚ ਕੀ ਫਾਰਮੈਟ ਹੁੰਦਾ, ਕਿ ਉਹਨੂੰ ਮੈਟ ਵਗੈਰਾ ਸਿੱਟ ਕੇ ਖਿੱਚਦੇ ਨੇ?
ਹਾਂਜੀ ਹਾਂਜੀ, ਇਨਡੋਰ ਦੇ ਵਿਚ ਹਾਂਜੀ ਮੈਟ, ਰਬਰ ਦੇ ਮੈਟ ਆ ਜੀ, ਉਹ ਮੈਟ ਸਿੱਟੇ ਹੋਏ ਸੀ ਜੀ, ਮੈਟ ਸਿੱਟ ਕੇ ਤਾਂ ਆਪਾਂ ਕੌਲ ਸਾਹਿਬ ਆਰ ਐਸ ਐਲ ਸਰਵਿਸ ਕਲੱਬ ਦੇ ਵਿਚ ਜਿੱਥੇ ਆਪਣੇ ਵਿਆਹ ਹੁੰਦੇ ਆ ਇੰਡੀਅਨ ਦੇ, ਹਾਲ ਬਹੁਤ ਵੱਡਾ ਸੀਗਾ ਜੀ, ਤਾਂ ਉੱਥੇ ਹਾਂ ਉੱਥੇ ਪੂਰੀ ਟੀਮ, ਅੱਠ ਅੱਠ ਬੰਦਿਆਂ ਦਾ ਕੰਪੀਟੀਸ਼ਨ ਹੋਇਆ ਦੋਨੋਂ ਪਾਸਿਆਂ ਤੇ, ਬੜੀ ਹੈਲਪ ਕੀਤੀ ਜੀ ਨੇ ਆਰ ਐਸ ਐਲ ਵਾਲੇ ਨੇ, ਤਾਂ ਉਸ ਵੇਲੇ ਜਿਹੜੇ ਸ਼ੂ ਆ ਜੀ, ਉਹ ਸ਼ੂ ਸਾਨੂੰ ਪੀਟੀ ਸ਼ੂ ਪਾਉਣੇ ਪੈਂਦੇ ਆ ਜੀ, ਉੱਥੇ ਤੁਸੀਂ ਦੂਜੇ ਸ਼ੂ ਨਹੀਂ ਪਾ ਸਕਦੇ, ਕਿਉਂਕਿ ਰਬਰ ਆ, ਰਬਰ ਦੇ ਨਾਲ ਉਹ ਪੀਟੀ ਸ਼ੂ ਜਿਹੜੇ ਰੱਖ ਕੇ ਤਾਂ ਫੇਰ ਥੋੜਾ ਜਿਹਾ ਡਿਫਰੈਂਸ ਆ ਜੀ, ਬਾਹਰ ਦੇ ਤਾਂ ਅੰਦਰ ਖਿੱਚਣ ਦਾ ਥੋੜਾ ਜਿਹਾ ਡਿਫਰੈਂਸ ਹੈਗਾ, ਤਾਂ ਤਕਨੀਕ ਵੀ ਵੱਖਰੀ ਆ ਜੀ ਉਹਦੀ।
ਨਰਿੰਦਰ ਸਿੰਘ ਜੀ, ਇੰਡੀਆ ਦੇ ਵਿਚ ਜਿਹੜਾ ਆਪਾਂ ਰੱਸਾ ਖਿੱਚਦੇ ਆ, ਉੱਥੇ ਤਾਂ ਚਲੋ ਨੰਗੇ ਪੈਰੀ ਖਿੱਚਦੇ ਆ, ਤੇ ਉੱਥੇ ਅਸੀਂ ਵੀ ਖਿਚਾਉਂਦੇ ਰਹੇ, ਸਾਡੇ ਪਿੰਡ ਦੇ ਰਸਤੇ ਦੀ ਟੀਮ ਕਾਫੀ ਤਗੜੀ ਹੁੰਦੀ ਸੀ, ਉੱਥੇ ਤੁਸੀਂ ਮਤਲਬ ਚੇਨ ਵੀ ਬਣਾ ਸਕਦੇ ਆ, ਤੁਸੀਂ ਰਸਤੇ ਨੂੰ ਬੰਨ ਵੀ ਸਕਦੇ ਆ, ਤੇ ਤੁਸੀਂ ਪੁੱਲ ਵੀ ਕਰ ਸਕਦੇ ਆ, ਪਰ ਜਿਹੜਾ ਇਹ ਉਹ ਹੈਗਾ ਆਪਣਾ ਪੰਜਾਬ ਦਾ ਰਸਤਾ, ਪਰ ਜਿਹੜਾ ਅੰਤਰਰਾਸ਼ਟਰੀ ਰਸਤਾ ਜਿਹੜਾ ਇੱਥੇ ਖਿੱਚਦੇ ਨੇ ਗਰਾਊਂਡਾਂ ਦੇ ਵਿਚ, ਗੇਮਾਂ ਚ ਵੀ ਦੇਖਿਆ ਹੋਣਾ, ਉਹ ਇੰਟਰਨੈਸ਼ਨਲ ਰਸਤਾ, ਉਹਦੇ ਵਿਚ ਸਿਰਫ ਤੁਸੀਂ ਪੁੱਲ ਲਾ ਸਕਦੇ ਆ?
ਹਾਂਜੀ, ਨਹੀਂ ਉਹ ਤੇ ਸਿੱਧਾ ਪੁੱਲੇ ਲਾ ਸਕਦੇ, ਲੋਕ ਨਹੀਂ ਕਰ ਸਕਦੇ,
ਜੇ
ਤੁਸੀਂ ਕੋਈ ਰਸਾ ਪਲੇਅਰ ਪੜ ਤੇ ਰਸਾ ਬੰਨ ਲੈਂਦਾ, ਉਸ ਵੇਲੇ ਡਿਸਕੁਆਲੀਫਾਈਡ ਵਾਰਨਿੰਗ ਦਿੰਦੇ ਆ ਜੀ ਦੋ ਰੈਫਰੀ। ਹਾਂਜੀ, ਉਹਦੇ ਵਿਚ ਲੋਕ ਜਿਹੜਾ ਹੁਣ ਸਵੇਰੇ ਵੀ ਅੱਜ ਦੱਸਿਆ ਰੈਫਰੀ ਨੇ, ਉਹ ਵੀ ਨੈਸ਼ਨਲ ਪਲੇਅਰ ਆ ਮੁੰਡਾ ਜਿਹੜਾ ਰੈਫਰਿੰਗ ਕਰ ਰਿਹਾ, ਹੁਣ ਦੱਸਿਆ ਵੀ ਲੋਕ ਨਹੀਂ ਲਾਉਣਾ ਹੈ, ਲੋਕ ਜਿਹੜਾ ਲਾਊਗਾ ਤਾਂ ਉਹ ਫਿਰ ਟੀਮ ਡਿਸਕੁਆਲੀਫਾਈਡ ਕੀਤੀ ਜਾਊ
ਜੀ। ਸੋ ਇਹ ਅੰਤਰਰਾਸ਼ਟਰੀ ਰੂਲ ਹੈ ਰੱਸੇ ਦੇ?
ਹਾਂਜੀ, ਇਹ ਅੰਤਰਰਾਸ਼ਟਰੀ ਰੂਲ ਹੈ,
ਤੇ ਉਹ ਆਪਣੇ ਜਿਹੜੇ ਉਹ ਪੰਜਾਬ ਸਟਾਈਲ ਹੈ। ਮੈਂ ਤਾਂ ਦੇਖਿਆ ਜੀ ਉਹ ਮਗਰੋਂ ਕੀ ਹੁੰਦਾ ਜਦੋਂ ਕਿਤੇ ਬਹੁਤ ਰਸੇ ਦਾ ਮੈਚ ਉੱਤੇ ਇੰਡੀਆ ਚ ਵੀ ਫਸਿਆ ਹੁੰਦਾ ਤਾਂ ਅੱਧੀ ਟੀਮ ਦੇ ਤਾਂ ਪੱਟ ਵੱਡੇ ਹੁੰਦੇ ਸੀ ਖੂਨ ਚੱਲਦੇ ਹੋਣੇ ਮਗਰੋਂ ਕਿਉਂਕਿ ਰੱਸਾ ਕਈ ਵਾਰ ਦੂਜੀ ਟੀਮ ਨੇ ਖਿੱਚ ਲੈਣਾ ਉਧਰ ਲੋਕ ਲੱਗਾ ਹੋਣਾ ਤੇ ਉਹ ਬੜਾ ਜ਼ੋਰ ਲੱਗਦਾ ਤੇ ਇੱਥੇ ਬਿੰਡੀ ਦਾ ਕਿੰਨਾ ਕੁ ਜ਼ੋਰ ਲੱਗਦਾ ਇੰਡੀਆ ਮੰਗਰੇ ਲੱਗਦਾ ਜਾਂ ਕਿੱਦਾਂ ਲੱਗਦਾ
ਹਾਂਜੀ ਬਿੰਦੀ ਤਾਂ ਅਮਨਦੀਪ ਸਿੰਘ ਜੀ ਤੁਸੀਂ ਦੇਖਿਆ ਵੀ ਇਹ ਕੰਪੀਟੀਸ਼ਨ ਬਿੰਦੀ ਦਾ ਮਤਲਬ ਮੋਹਲੇ ਸੱਤਾਂ ਬੰਦਿਆਂ ਨੇ ਜੋ ਕੰਮ ਕਰਨਾ ਉਹ ਬਿੰਦੀ ਨੇ ਉਹਨੂੰ ਰੋਕਣਾ ਰਸੇ ਨੂੰ ਜੋ ਸੱਤ ਬੰਦੇ ਮੋਹਰੇ ਰਸਾ ਲੈਂਦੇ ਆ ਤਾਂ ਬਿੰਦੀ ਨੇ ਉਨਾ ਰਸਾ ਲੈ ਕੇ ਪਿੱਛੇ ਨੂੰ ਸਟੈਪ ਬਾਏ ਸਟੈਪ ਸਟੈਪ ਬਾਏ ਸਟੈਪ
ਜੀ
ਹਾਂਜੀ ਬਿੰਡੀ ਦਾ ਵੀ ਰੋਲ ਬਹੁਤ ਵੱਡਾ ਰੋਲ ਆ
ਜੀ ਜੀ ਬੜਾ ਅਹਿਮ ਰੋਲ ਹੈ ਤੇ ਮੈਂ ਦੇਖਿਆ ਕਿ ਤੁਹਾਡਾ ਬੇਟਾ ਮਤਲਬ ਬਿੰਡੀ ਦੇ ਰੋਲ ਦੇ ਵਿੱਚ ਹੁੰਦਾ ਤਾਂ ਇੱਕ ਤਰ੍ਹਾਂ ਨਾਲ ਗਾਈਡ ਦਾ ਹੀ ਰੋਲ ਕਿਹਾ ਜਾ ਸਕਦਾ ਬਿੰਡੀ ਦਾ ਹਾਂਜੀ ਤੇ ਹੁਣ ਬਾਹਰਲੇ ਰਸਤੇ ਦੀ ਗੱਲ ਆਉਂਦੇ ਆ ਕਿ ਇੱਥੇ ਮਤਲਬ ਸ਼ੂ ਅਲਾਊਡ ਹੈ ਤੁਸੀਂ ਸ਼ੂ ਪਾ ਕੇ ਖੇਡਦੇ ਹੋ ਇੱਥੇ ਸਿਡਨੀ ਮੈਨੂੰ ਯਾਦ ਹੈ ਕਿ ਜਦੋਂ ਸਿਡਨੀ ਵਿੱਚ ਸਿੱਖ ਖੇਡਾਂ ਹੋਈਆਂ ਸੀ ਕੈਨੇਡਾ ਦੀ ਟੀਮ ਵੀ ਆਈ ਹੋ ਸੀ ਤੇ ਉਹ ਬੜਾ ਲੈਂਡਮਾਰਕ ਸੀਗਾ ਮਤਲਬ ਮੈਚ ਤੇ ਤੁਸੀਂ ਉਹ ਹੱਥਾਂ ਨੂੰ ਬਰੋਜਾ ਵੀ ਲਾਉਂਦੇ ਸੀ ਤੇ ਸਾਰਾ ਕੁਝ ਕਰਦੇ ਸੀ ਤੇ ਉਹ ਸਾਰਾ ਲੀਗਲ ਹੈ ਵੈਸੇ ਤਾਂ ਲਾ ਸਕਦੇ ਤੇ
ਹਾਂਜੀ ਤੁਸੀਂ ਇਨਡੋਰ ਨਹੀਂ ਲਾ ਸਕਦੇ ਜੀ
ਅੱਛਾ ਜੀ
ਆਊਟਡੋਰ ਲਾ ਸਕਦੇ
ਹਾਂਜੀ ਚਲੋ ਬਹੁਤ ਮਤਲਬ ਤੁਸੀਂ ਉਹ ਲੈਦਰ ਦੇ ਜਿਹੜੇ ਪਾਣੇ ਆ ਆਪਣੇ ਆਪ ਨੂੰ
ਬਚਾਉਣ ਹਾਂਜੀ ਜੈਕਟ ਬਣਾਈਆਂ ਜੀ ਹਾਂ
ਜੈਕਟ ਤਾਂ ਕਿ ਤੁਹਾਡੇ ਮਤਲਬ ਜਿਹੜੀ ਬੱਕੀਆਂ ਨਾਲ ਛਿੱਲ ਹੋ ਜਾਣ ਰਸਤੇ ਪਰ ਪਹਿਲਾਂ ਆਪਣੀਆਂ ਜਿੱਦਾਂ ਦੋ ਪੰਜਾਬੀ ਦੀਆਂ ਟੀਮਾਂ ਹੁੰਦੀਆਂ ਸੀ ਇੱਕ ਤਾਂ ਬੁਲਗੁਲਗੇ ਦੀ ਬੜੀ ਫੇਮਸ ਟੀਮ ਰਹੀ ਹੈ ਕੋਲੰਬੇ ਦੀ ਬੜੀ ਫੇਮਸ ਟੀਮ ਹੈ ਉਹ ਹੁਣ ਥੋੜੀ ਮਤਲਬ ਨਹੀਂ ਖਿੱਚ ਰਹੇ
ਹਾਂਜੀ ਉਹ ਨਹੀਂ ਖਿੱਚ ਰਹੇ ਗੁੱਡ ਨਿਊਜ਼ ਇਹ ਆਈ ਹੈ ਜੀ ਕੱਲ ਕੋਲੰਬੇ ਆਏ ਨੇ ਨਵਾਂ ਰਸਾ ਮੰਗਾਇਆ ਜੀ ਆਪਣਾ ਜਿਹੜਾ ਕੋਚ ਆ ਸਾਡੇ ਮੇਟਲੈਂਡ ਦਾ ਉਹਨੇ ਦੁਆਰਾ ਤਿਆਰੀ ਅੱਡ ਲੈ ਲਈ ਤਿਆਰੀ ਕਰ ਲਈ ਰਸਾ ਉਹਨੇ ਕੱਲ ਮੰਗਵਾ ਲਿਆ ਜੀ ਰਸਾ ਲੈ ਕੇ ਆਯੋ ਇੱਥੇ ਤਾਂ ਮੋਬਲੰਬੇ ਤੋਂ ਮੁੰਡੇ ਵੀ ਆਯੋ ਜਿਹਨੇ ਰਸਾ ਲੈ ਕੇ ਜਾਣਾ ਜੀ
ਤਾਂ
ਬੜੀ ਖੁਸ਼ੀ ਦੀ ਗੱਲ ਆ ਭਾਈ ਸਾਡੇ ਮੁੰਡਿਆਂ ਨੂੰ ਥੋੜਾ ਕੰਪੀਟੀਸ਼ਨ
ਸਿੱਖ ਖੇਡਾਂ ਦੇ ਵਿੱਚ ਦੇਖੋ ਇੱਕ ਤਾਂ ਬੜੀ ਸ਼ਾਰਟ ਗੇਮ ਹੈ ਪਰ ਇੰਨਾ ਇਹਦੇ ਵਿੱਚ ਲੋਕਾਂ ਦਾ ਇੰਟਰਸਟ ਹੁੰਦਾ ਇਕਦਮ ਦੇਖ ਕੇ ਨਾ ਸਾਰੇ ਇਕੱਠੇ ਹੋ ਜਾਂਦੇ ਆ ਤੇ ਇਹ ਹੋਣਾ ਚਾਹੀਦਾ ਮੈਨੂੰ ਯਾਦ ਹੈ ਕਿ ਜਦੋਂ ਰਸਤੇ ਦੇ ਕੰਪੀਟੀਸ਼ਨ ਚੱਲਦੇ ਹੁੰਦੇ ਸੀ ਤਾਂ ਕਬੱਡੀ ਨਾਲੋਂ 10 ਗੁਣਾ ਹੀ ਰਸ਼ ਉੱਥੇ ਜ਼ਿਆਦਾ ਹੋ ਜਾਂਦਾ ਸੀ ਤੇ
ਮੈਂ ਇੱਕ ਕਮੈਂਟ ਦੇਣਾ ਚਾਹੁੰਦਾ ਅਮਨਦੀਪ ਜੀ ਆਪਣੇ ਨੈਸ਼ਨਲ ਬਾਡੀ ਦੇ ਪ੍ਰੈਜ਼ੀਡੈਂਟ ਵੀ ਆ ਮੈਨੂੰ ਇਹ ਸਮਝ ਨਹੀਂ ਲੱਗ ਰਹੀ ਪਿਛਲੇ 3-4 ਸਾਲਾਂ ਚ ਰਸੇ ਨੂੰ ਪਤਾ ਨੀ ਕਿਉਂ ਇਗਨੋਰ ਕਰ ਰਹੇ ਆ ਇਹ ਥੋੜੀ ਜਿਹੀ ਬੇਨਤੀ ਕਰਨੀ ਆ ਅਸੀਂ
ਜੀ ਜੀ ਨਹੀਂ
ਪਹਿਲਾਂ ਧਿਆਨ ਦਿਓ ਥੋੜਾ
ਬਿਲਕੁਲ ਬਿਲਕੁਲ ਦਵਾਂਗੇ ਜੀ ਤੇ ਵੈਸੇ ਵੀ ਮਤਲਬ ਇੱਦਾਂ ਹੈ ਕਿ ਲੈਕ ਆਫ ਕੰਪੀਟੀਸ਼ਨ ਵੀ ਇੱਕ ਕਾਰਨ ਰਿਹਾ ਹੈ ਕਿ ਰਸੇ ਦੀਆਂ ਟੀਮਾਂ ਤੇ ਹੁਣ ਅਸੀਂ ਉਤਸ਼ਾਹਿਤ ਕਰ ਰਹੇ ਹਾਂ ਕਿ ਰਸੇ ਦੀਆਂ ਟੀਮਾਂ ਹੋਰ ਵੀ ਬਣ ਤੁਹਾਡੇ ਨਾਲ ਸਲਾਹ ਕਰਕੇ ਵੀ ਆਪਾਂ ਹੋਰ ਮੈਂ ਇਹੀ ਇੱਥੇ ਆਉਣਾ ਚਾਹੁੰਦਾ ਸੀ ਕਿ ਜੇ ਹੋਰ ਸ਼ਹਿਰਾਂ ਦੇ ਵਿੱਚ ਕੋਈ ਰਸਾ ਖਿੱਚਣਾ ਚਾਹੇ ਤੁਸੀਂ ਉਹਨਾਂ ਦੀ ਮਦਦ ਕਰ ਸਕਦੇ ਹੋ
ਜ਼ਰੂਰ ਜੀ ਜ਼ਰੂਰ ਵਾਈ ਨਾਟ ਕਰਾਂਗੇ ਜ਼ਰੂਰ ਮਦਦ ਕਰਾਂਗੇ ਜੀ
ਠੀਕ ਹੈ ਕਈ ਵਾਰੀ ਚਲੋ ਠੀਕ ਹੈ ਜੀ ਮੈਂ ਤੁਹਾਡੇ ਨਾਲ ਸੰਪਰਕ ਦੇ ਵਿੱਚ ਰਵਾਂਗਾ ਤੇ ਅੱਜ ਤਕਰੀਬਨ ਸ਼ਾਮ ਤੱਕ ਮੇਰਾ ਖਿਆਲ ਮੈਚ ਚੱਲਣਗੇ ਤੇ ਮੈਂ ਆ ਕੇ ਵੀਡੀਓ ਤੇ ਫੋਟੋਆਂ ਵੀ ਖਿੱਚ ਕੇ ਪਾਵਾਂਗਾ ਪਰ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਲੱਗਦਾ ਪਿੱਛੇ ਮੈਚ ਫੇਰ ਸ਼ੁਰੂ ਹੋ ਗਿਆ
ਹਾਂਜੀ ਹਾਂ ਬਗੋਗੇ ਟੀਮ ਆਂਦੀ ਲੱਪੇ ਆ ਮੋਰੇ ਹੈਗੇ ਆਇਰਲੈਂਡ ਦੇ ਮੁੰਡੇ ਤਾਂ ਬਗੋਗੇ ਟੀਮ ਦਾ ਹਾਂਜੀ
ਕੰਪਨੀ ਸੋ ਬਹੁਤ ਬਹੁਤ ਧੰਨਵਾਦ ਨਰਿੰਦਰ ਜੀ ਮਿਲਦੇ ਹਾਂ
ਥੈਂਕ ਯੂ ਸੀ ਯੂ ਵੈਰੀ
ਸੋ ਸੋ ਦੋਸਤੋ ਇਹ ਸਨ ਨਰਿੰਦਰ ਸਿੰਘ ਬਾਜਵਾ ਜੋ ਕਿ ਰੱਸੇ ਦੀ ਟੀਮ ਦੇ ਵੈਟਰਨ ਖਿਡਾਰੀ ਵੀ ਨੇ ਬੁਲਗੁਲਗੇ ਦੇ ਵਿੱਚ ਤੇ ਬਹੁਤ ਵਧੀਆ ਇਨ੍ਹਾਂ ਨੇ ਰੋਲ ਅਦਾ ਵੀ ਕੀਤਾ ਤੁਸੀਂ ਅਗਰ ਸਿੱਖ ਖੇਡਾਂ ਨਾਲ ਜੁੜੇ ਹੋਏ ਹੋ ਪੁਰਾਣੇ 15-20 ਸਾਲ ਪੁਰਾਣੇ ਤਾਂ ਇਨ੍ਹਾਂ ਨੇ ਕਾਫੀ ਮਤਲਬ ਇਹ ਮੋਢੀ ਹੁੰਦੇ ਸੀ ਸਾਰੀ ਟੀਮ ਜਿਹੜੀ ਬੁਲਗੁਲਗੇ ਦੀਆਂ ਦੋ ਟੀਮਾਂ ਰਹੀਆਂ ਨੇ ਸੋ ਉਨ੍ਹਾਂ ਨੇ ਬਹੁਤ ਨਾਮ ਖੱਟਿਆ ਜੀ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਅਨ ਚੈਂਪੀਅਨ ਵੀ ਰਹੇ ਨੇ ਸੋ ਦੋਸਤੋ ਗੱਲਬਾਤ ਸਾਡੀ ਨਰਿੰਦਰ ਸਿੰਘ ਨਾਲ ਹੋਈ ਤੇ ਆਪਾਂ ਅੱਗੇ ਵੀ ਗੱਲਬਾਤ ਹੋਰ ਕਰਾਂਗੇ ਦੱਸਾਂਗੇ ਤੇ ਹੋਰ ਸੱਜਣ ਮਿੱਤਰ ਵੀ ਜੁੜ ਰਹੇ ਨੇ ਸਾਡੇ ਨਾਲ ਰਵਿੰਦਰ ਸਿੰਘ ਸਿਡਨੀ ਤੋਂ ਜੁਆਇਨ ਇਨ ਕਰ ਗਏ ਨੇ ਸਤਿ ਸ੍ਰੀ ਅਕਾਲ ਫੈਲਾ ਰਹੇ ਨੇ ਕਹਿੰਦੇ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੈ ਜੀ ਤੁਸੀਂ ਸੁਣਾਓ ਜੀ ਤੇ ਵਿਜੇ ਵਿਰਦੀ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਬਿਊਟੀਫੁਲ ਸੌਂਗ ਐਂਡ ਵੈਰੀ ਕਲੀਅਰ ਵੈਦਰ ਇਨ ਸਿਡਨੀ ਉਨ੍ਹਾਂ ਨੇ ਵੀ ਸਵੇਰ ਦੀ ਫੋਟੋ ਖਿੱਚ ਕੇ ਭੇਜ ਦਿੱਤੀ ਹੈ ਬੀਚ ਤੋਂ ਕਿਆ ਬਾਤ ਹੈ ਜੀ ਥੈਂਕ ਯੂ ਬਹੁਤ ਬਹੁਤ ਤੇ ਸਾਡੇ ਨਾਲ ਹਾਂਜੀ ਹਾਂਜੀ ਅਮਰੀਕ ਸਿੰਘ ਫਲੋਰਾ ਬੜੀ ਛੇਤੀ ਜੁਆਇਨ ਇਨ ਕਰ ਰਹੇ ਨੇ ਤੇ ਮੈਂ ਉਨ੍ਹਾਂ ਨੂੰ ਬਸ ਇੱਕ ਗੀਤ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਲਵਾਂਗਾ ਵੈਸੇ ਜੀ ਤੁਹਾਨੂੰ ਮੈਂ ਯਾਦ ਹੀ ਕਰ ਰਿਹਾ ਸੀ ਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਗਏ ਆ ਕੋਈ ਗੱਲ ਨਹੀਂ ਆਓ ਜੀ ਤੁਹਾਨੂੰ ਬਸ ਥੋੜੀ ਦੇਰ ਬਾਅਦ ਆਪਾਂ ਲੈਣੇ ਤੇ ਸੋਨੀ ਬੈਨੀਪਾਲ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਲੌਂਗ ਟਰਮ ਲਿਸਨਿੰਗ ਹਰਮਨ ਰੇਡੀਓ 2009 ਤੋਂ ਪਰ ਕਹਿੰਦੇ ਕਿ ਮੈਸੇਜ ਨਹੀਂ ਬਹੁਤਾ ਮੈਂ ਕਰਦਾ, ਪਰ ਇੱਕ ਗੀਤ ਸੁਣਨਾ ਚਾਹੁੰਦੇ ਨੇ ਜੀ ਹਰਮਨ ਢੀਂਡਸਾ ਦਾ। ਮੈਂ ਕੋਸ਼ਿਸ਼ ਕਰਦਾ ਅਗਰ ਗੀਤ ਹੋਇਆ ਤਾਂ ਜ਼ਰੂਰ ਲਾਵਾਂਗਾ, ਅਤੇ ਨਹੀਂ ਤਾਂ ਕੱਲ੍ਹ ਨੂੰ ਜ਼ਰੂਰ ਸੁਣਾਵਾਂਗਾ ਇਹ ਗੀਤ ਡਾਟਾਬੇਸ ਦੇ ਵਿੱਚ ਅਕੁਆਇਰ ਕਰਕੇ। ਬਹੁਤ ਬਹੁਤ ਧੰਨਵਾਦ ਜੀ। ਅਤੇ ਮਨਜੀਤ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨੋਟ ਮੋਰ ਵੈਕਸ ਦਿਸ ਈਅਰ ਔਨ ਐਪਲ। ਮਨਜੀਤ ਨੂੰ ਆ ਜੀ, ਹਾਂਜੀ ਆ ਗਏ ਨੇ ਸਾਡੇ ਕੋਲ ਅਤੇ ਇਹ ਜੁੜ ਗਏ ਨੇ, ਅਤੇ ਕਹਿੰਦੇ ਇਸ ਸਾਲ ਐਪਲਾਂ ਤੇ ਵੈਕਸ ਨਹੀਂ ਲੱਗੇਗਾ। ਉਹ ਥੋੜੀ ਜਿਹੀ ਹੋਰ ਜਾਣਕਾਰੀ ਭੇਜੋ ਜੀ ਸਾਨੂੰ। ਤੁਸੀਂ ਮੰਜੀ ਵੈਸਟਰਨ ਆਸਟ੍ਰੇਲੀਆ ਤੋਂ ਜੁੜਦੇ ਹੋ ਸਾਡੇ ਨਾਲ, ਐਪਲ ਫਾਰਮ ਦੇ ਮੈਨੇਜਰ ਵੀ ਹੋ ਤੇ ਜ਼ਰੂਰ ਆਓ ਜੀ। ਤੇ ਸੁਖਜਿੰਦਰ ਹੁਣਾਂ ਨੇ ਭੇਜਤੀ ਹੈ ਜੀ ਜਾਣਕਾਰੀ ਜੀ, ਤੇ ਕੇਨਸ ਤੇ ਕੋਲ ਕਹਿੰਦੇ 50 ਕਿੱਲੇ ਆ ਜੀ, ਤੇ 50 ਕਿੱਲੇ ਸ਼ੂਗਰ ਕੇਨ ਹੈ ਗੰਨਾ, ਕਿਆ ਬਾਤ ਹੈ ਜੀ। ਤੇ ਨਾਮ ਵੀ ਭੇਜਦੇ ਨੇ ਪਰਮਦੀਪ ਰੰਧਾਵਾ, ਹਰਪ੍ਰੀਤ ਰੰਧਾਵਾ ਤੇ ਸੁਖਜਿੰਦਰ। ਤੇਜਿੰਦਰ ਅਸੀਂ ਸਾਰੇ ਬ੍ਰਦਰ ਹਾਂ ਜੀ, ਤੇ ਸਾਡਾ ਆਪਣਾ ਫਾਰਮ ਹੈ, ਕਿਆ ਬਾਤ ਹੈ। ਲਓ ਜੀ ਹੁਣ ਮੈਂ ਇਹਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗਾ। ਤੇ ਸੁਖਜਿੰਦਰ ਕਹਿ ਰਹੇ ਨੇ ਕਿ ਮੈਂ ਇੰਡੀਆ ਦੇ ਵਿੱਚ ਰੱਸਾ ਖਿੱਚਦਾ ਰਿਹਾ ਜੀ। ਸਾਡੀ ਰੋਪੜ ਦੀ ਟੀਮ ਸੀ ਤੇ ਅਸੀਂ ਜਲੰਧਰ ਏਰੀਏ ਚੋਂ ਜੀ, ਸ਼੍ਰੀ ਸ਼ੰਕਰ ਤੋਂ। ਉਹ ਬੱਲੇ ਬੱਲੇ ਮੱਖਣ ਦੇ ਪਿੰਡ ਦੇ ਆ ਤੁਸੀਂ। ਤੇ ਜਮਸ਼ੇਰ ਖੇਰਾ ਤੇ ਹੋਰ ਵੀ ਕਈ ਟੀਮਾਂ ਨਾਲ ਮੈਚ ਲਾਉਂਦੇ ਰਹੇ ਆ ਜੀ। ਫੇਰ ਤਾਂ ਤੁਹਾਨੂੰ ਇਹ ਕੰਮ ਜੀ ਰੱਸਿਆਂ ਵਾਲੇ ਨਾ ਕੇਲੇ ਵਾਲੇ ਕਰ ਸਕਦੇ ਆ, ਭਾਰਾ ਕੰਮ। ਸੋ ਤੁਸੀਂ ਸੁਣਿਆ ਹੋਣਾ ਨਰਿੰਦਰ ਸਿੰਘ ਬਾਜਵਾ ਦੇ ਜ਼ਬਾਨੀ ਕੇ ਪਿਛਲੇ 20-25 ਸਾਲ ਤੋਂ ਬੁਲਗੁਲਗੇ ਦੀ ਟੀਮ ਹੈ, ਨੈਸ਼ਨਲ ਆਸਟ੍ਰੇਲੀਅਨ ਚੈਂਪੀਅਨਸ਼ਿਪ ਵੀ ਜਿੱਤੀਆਂ ਨੇ ਇਹਨਾਂ ਨੇ, ਪਿਛਲੇ ਸਾਲ ਦੇ ਵੀ ਚੈਂਪੀਅਨ ਨੇ। ਤੇ ਜ਼ਰੂਰ ਬਣਾਓ ਜੀ ਟੀਮਾਂ ਰੱਸੇ ਦੀਆਂ, ਸਾਰਿਆਂ ਨੂੰ ਬੇਨਤੀ ਆ। ਆਪਣੇ ਆਪਣੇ ਸ਼ਹਿਰ ਸਾਰੇ ਕਲੱਬ ਜਿਹੜੇ ਨੇ ਉਹ ਰੱਸਾ ਖਿੱਚਿਆ ਕਰੋ, ਇਹ ਸਾਡੀ ਲੋਕ ਖੇਡ ਹੈ ਜੀ, ਆਮ ਖੇਡ ਹੈ, ਪੇਂਡੂ ਖੇਡ ਹੈ ਜੀ। ਤੇ ਇਹ ਇਸ ਦੇ ਵਿੱਚ ਕੋਈ ਮਤਲਬ ਤੁਹਾਨੂੰ ਇਕੁਪਮੈਂਟ ਲੈਣ ਦੀ ਲੋੜ ਨਹੀਂ, ਰੱਸੇ ਦੀ ਲੋੜ ਹੈ ਜੀ। ਤੇ ਹਰਿੰਦਰ ਸਿੰਘ ਨਨੂਆ ਬਲੈਕ ਟਾਊਨ ਵਾਲੇ ਸਾਡੇ ਨਾਲ ਜੁੜ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ। ਤੇ ਦਵਿੰਦਰ ਵੀਰ ਜੀ ਦੀ ਵਰਕਸ਼ਾਪ ਸੀ ਡੀ ਬੈਟਰੀਜ ਦੇ ਵਿਚ ਆਏ ਹੋਏ ਆ ਜੀ, ਕਾਰ ਸਰਵਿਸਿੰਗ ਦੇ ਲਈ, ਤੇ ਦਿਲ ਵਾਲੀ ਗੱਲ ਸੁਣ ਰਹੇ ਆ। ਇਸ ਨੂੰ ਕਹਿੰਦੇ ਆ ਟਾਈਮ ਦਾ ਸਹੀ ਉਪਯੋਗ। ਉਹ ਜੀ ਇਹ ਸੀ ਡੀ ਬੈਟਰੀ ਵਾਲੇ ਤਾਂ ਸਾਡੇ ਦਵਿੰਦਰ ਭਾਜੀ, ਇਹ ਤਾਂ ਸ਼ੁਰੂ ਤੋਂ ਹੀ ਹਰਮਨ ਰੇਡੀਓ ਦੇ ਨਾਲ ਹੈ, ਤੇ ਇੱਥੇ ਤਾਂ ਚੱਲਦਾ ਹੀ ਰਹਿੰਦਾ ਰੇਡੀਓ, ਤੇ ਗੱਡੀਆਂ ਵੀ ਫਿਰ ਚਲਾ ਕੇ ਦਿੰਦੇ ਨੇ, ਤੇ ਬਹੁਤ ਵਧੀਆ, ਧੰਨਵਾਦ ਤੁਹਾਡਾ, ਤੁਸੀਂ ਪ੍ਰੋਗਰਾਮ ਦੇ ਵਿਚ ਜੁੜੇ ਹੋ। ਤੇ ਉਧਰ ਸਾਡੇ ਨਾਲ ਰਿਸ਼ੀ ਗੁਲਾਟੀ ਨੇ ਵੀ ਇਨਫੋਰਮੇਸ਼ਨ ਭੇਜ ਦਿੱਤੀ ਹੈ, ਔਰ ਇਹ ਇਨਫੋਰਮੇਸ਼ਨ ਬਾਅਦ ਦੇ ਵਿਚੋਂ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜੀ। ਤੇ ਪਰ ਹੁਣ ਤੁਹਾਨੂੰ ਮੈਂ ਇੱਕ ਨਾ ਗੀਤ ਸੁਣਾਉਣਾ ਆ, ਗੀਤ ਜਿਹੜਾ ਹੈ ਜੀ ਇਹ ਖਿੱਚਮ ਖਿੱਚੀ ਦਾ ਹੀ ਹੈ ਜੀ, ਤੇ ਰੱਸੇ ਦਾ ਸੀਗਾ ਮੈਂ ਕੱਢਿਆ ਆ, ਮੈਂ ਕਿਹਾ ਚਲੋ ਇੱਦਾਂ ਆ ਵੀ ਹੋਰ ਤਾਂ ਰੱਸੇ ਦਾ ਤਾਂ ਕੋਈ ਗੀਤ ਨਹੀਂ ਹੈਗਾ, ਕਬੱਡੀਆਂ ਦੇ ਕਈ ਗੀਤ ਆ, ਹਾਕੀ ਦੇ ਕਈ ਗੀਤ ਆ, ਫੁੱਟਬਾਲ ਦੇ ਕਈ ਗੀਤ ਆ, ਵੀ ਰੱਸੇ ਦਾ ਕਿਹੜਾ ਗੀਤ ਲਾਇਆ ਜਾਵੇ। ਮੈਂ ਥੋੜਾ ਜਿਹਾ ਪਰੇਸ਼ਾਨ ਸੀ, ਤੇ ਜਦੋਂ ਮੈਂ ਸਰਚ ਕੀਤਾ ਤੇ ਮੈਨੂੰ ਪਤਾ ਲੱਗਾ ਕਿ ਮਾਮਾ ਸਦੀਕ ਤੇ ਰਣਜੀਤ ਕੌਰ ਨੇ ਵੀ ਗਾਇਆ। ਆਓ ਸੁਣਦੇ ਆ ਜੀ ਕਿੱਦਾਂ ਰੱਸਾ ਖਿੱਚਦੇ ਨੇ।
ਚੰਦ ਨਾਲ ਗੋਰੀ ਜਗ ਦੀ ਬਚਾ ਕੇ ਸਾਰੀ ਦੁਨੀਆਂ ਤੋਂ ਚੋਰੀ
ਜਗ ਦੀ ਬਚਾ ਕੇ
ਸਾਰੀ ਦੁਨੀਆਂ ਤੋਂ ਚੋਰੀ
ਜਿਵੇਂ ਆਈਆਂ ਜਿਵੇਂ ਆਈਆਂ ਬਗਾਨੀ ਕੰਧ ਤੋਂ ਚੜ ਕੇ ਮੈਨੂੰ ਖਿੱਚ ਲੈ ਵੇਰੀਆਂਖਿੱਚ ਲੈ ਤੁਬਾਰੇ ਵਿੱਚ ਬਾਹ ਫੜ ਕੇ ਮੈਨੂੰ ਖਿੱਚ ਲੈ ਵੇਰੀਆਂ
ਭੈਣ ਪੱਛੋਂ ਦੀਆਂ ਕਹਿਣੀਆਂ
ਉਹਦਾ ਮਹੀਨਾ
ਠੰਡੀ ਰੁੱਤ ਵਿੱਚ ਤਪਦਾ
ਤੰਦੂਰ ਵਾਂਗ ਸੀਨਾ
ਭੈਣ ਪੱਛੋਂ ਦੀਆਂ ਕਹਿਣੀਆਂ ਤੇ
ਉਹਦਾ ਮਹੀਨਾ
ਠੰਡੀ ਰੁੱਤ ਵਿੱਚ ਤਪਦਾ
ਤੰਦੂਰ ਵਾਂਗ
ਸਾਰਾ ਵੇਖ ਲੈ ਸਾਰਾ ਵੇਖ ਮੇਰੀ ਛਾਤੀ ਉੱਤੇ ਹੱਥ ਤਾਰ ਕੇ ਆਲਾ ਕੱਢ ਲੈ ਵੈਰੇ ਨੇ ਅੱਡ ਲੈ ਕਲੇਜੇ ਵਿੱਚੋਂ ਰੁੱਗ ਪਾਰ ਕੇ ਆਲਾ ਕੱਢ ਲੈ ਵੈਰੇ ਨੇ
ਨੀਹਾਂ ਪੀੜੀਆਂ ਤੇ ਕਰ ਤੇਰਾ ਦੂਰ ਮੱਖਣਾ ਰਾਤਾਂ ਨੇਰੀਆਂ ਤੇ ਮਿਲਣਾ ਜ਼ਰੂਰ ਮੱਖਣਾ ਨੀਹਾਂ ਪੀੜੀਆਂ ਤੇ ਕਰ ਤੇਰਾ ਦੂਰ ਮੱਖਣਾ ਰਾਤਾਂ ਨੇਰੀਆਂ ਤੇ ਮਿਲਣਾ ਜ਼ਰੂਰ ਮੱਖਣਾ ਗੁਰੂ ਜਗ ਦੀ ਚੁਬਾਰੇ ਵਿੱਚ ਦਿਸ ਲਾਲ ਕੇ ਚੜੇ ਨਿੰਮਾ ਨਿੰਮਾ ਚਿੱਤ ਨੂੰ ਜ਼ਰੂਰ
ਗਲੀ ਵਿੱਚ ਸੋਨ ਸਾਨ ਤੂੰ ਇਕੱਲੀ ਕਹਿਰੀ ਜਾਨ ਗਲੀ ਵਿੱਚ ਸੋਨ ਸਾਨ ਇਕੱਲੀ ਕਹਿਰੀ ਜਾਨ
ਨਵਾਂ ਭਿੜਕਾ ਨਵਾਂ ਭਿੜਕਾ ਹਨੇਰੇ ਵਿੱਚ ਖੜ ਖੜ ਕੇ ਮੈਨੂੰ ਖਿੱਚ ਲੈ ਵੇਰੀਆ ਖਿੱਚ ਲੈ ਦੁਬਾਰੇ ਵਿੱਚ ਬਾਹ ਫੜ ਕੇ ਮੈਨੂੰ ਖਿੱਚ ਲੈ ਵੇਰੀਆ
ਠੰਡੀ ਹਵਾ ਦੇ ਫਰਾਟੇ ਇੱਕ ਲੂਣ ਬੱਲੀਏ ਹੁੰਦੀ ਮਿੱਟੀ ਮਿੱਟੀ ਜਿੰਦ ਨੂੰ ਜਲੂਣ ਬੱਲੀਏ ਠੰਡੀ ਹਵਾ ਦੇ ਫਰਾਟੇ ਇੱਕ ਲੂਣ ਬੱਲੀਏ ਹੁੰਦੀ ਮਿੱਟੀ ਮਿੱਟੀ ਜਿੰਦ ਨੂੰ ਜਲੂਣ ਬੱਲੀਏ ਇੱਕ ਬਿਜਲੀ ਲਿਸ਼ਕ ਜਾਏ ਬੱਦਲਾਂ ਦੇ ਓਲੇ ਜਦੋਂ ਰੇਸ਼ਮੀ ਅੰਗਾਂ ਨੂੰ ਅੰਗ ਛੂਣ ਬੱਲੀਏ
ਮੇਰਾ ਯਾਰ ਮੇਰਾ ਰੱਬ ਹੋਰ ਝੂਠ ਗੱਲਾਂ ਸਭ ਮੇਰਾ ਯਾਰ ਮੇਰਾ ਰੱਬ ਹੋਰ ਝੂਠ ਗੱਲਾਂ ਸਭ
ਸਹੀਓ ਖੱਟਿਆ ਜਹਾਨ ਵਿੱਚੋਂ ਪਿਆਰ ਕਰਕੇ ਹਾਲੇ ਕੱਢ ਲੈ ਵੈਰ ਨੇ ਕੱਢ ਲੈ ਕਲੇ ਜੇ ਵਿੱਚੋਂ ਰੁੱਖ ਪਾਰ ਕੇ ਹਾਲੇ ਕੱਢ ਲੈ ਵੈਰ ਨੇ
ਰੱਖ ਸੂਰਜ ਸਰਾਣੇ ਪਾ ਕੇ ਰਾਤ ਗਾਣ ਪਾਵਾਂ ਜਗ ਸੁੱਤਾ ਕੋਈ ਜਾਗਦਾ ਵੀ ਮਿਟਾਵਾਂ ਟਾਵਾਂ ਰੱਖ ਸੂਰਜ ਸਰਾਣੇ ਪਾ ਕੇ ਰਾਤ ਗਾਣ ਪਾਵਾਂ ਜਗ ਸੁੱਤਾ ਕੋਈ ਜਾਗਦਾ ਵੀ ਮਿਟਾਵਾਂ ਟਾਵਾਂ
ਚੁੱਪ ਛਾਈ ਦੂਰ ਦੂਰ ਪੈਂਦੀ ਨਿੰਮੀ ਨਿੰਮੀ ਪੂਰ ਚੁੱਪ ਛਾਈ ਦੂਰ ਦੂਰ ਪੈਂਦੀ ਨਿੰਮੀ ਨਿੰਮੀ ਪੂਰ
ਮੇਰੇ ਸੀਨੇ ਚ ਪਿਆਰ ਵਾਲੀ ਅੱਗ ਫੜ ਕੇ ਮੈਨੂੰ ਖਿੱਚ ਲੈ ਵੇਰੀਆ ਖਿੱਚ ਲੈ ਦੁਬਾਰੇ ਵਿੱਚ ਬਾਹ ਫੜ ਕੇ ਮੈਨੂੰ ਖਿੱਚ ਲੈ ਵੇਰੀਆ
ਦਿਲੋਂ ਕੋਈ ਪਰਵਾਹ ਨੀ ਗੱਲਾਂ ਹੋਈ ਜਾਣਦੇ ਸੂਲਾ ਚੋਬਦਾ ਜ਼ਮਾਨਾ ਤੇ ਚਬੋਈ ਜਾਣਦੇ ਬਿਲੋ ਕੋਈ ਪਰਵਾਹ ਨੀ ਗੱਲਾਂ ਹੋਈ ਜਾਣਦੇ ਸੂਲਾ ਚੋਬਦਾ ਜ਼ਮਾਨਾ ਤੇ ਚਬੋਈ ਜਾਣਦੇ ਮੈਲਾ ਮਨ ਦਾ ਮਰਾੜਾ ਦਾ ਚੁਗਲ ਪੋਰ ਜੱਟ ਮੈਲ ਤੋਂ ਦਾ ਇਹ ਤਾਂ ਆਪਾਂ ਨੂੰ ਕੀ ਤੋਈ ਜਾਣਦੇ
ਮਿਲੀ
ਅੱਜ ਦੀ ਕੜੀ ਸਾਨੂੰ ਮਾਰ ਮਾਰ ਕੇ ਹਾਲੇ ਕੱਢ ਲੈ ਵੈਰ ਨੇ ਕੱਢ ਲੈ ਕਲੇ ਜੇ ਵਿੱਚੋਂ ਰੁੱਖ ਪਾਰ ਕੇ
ਹਾਂਜੀ ਖਿੱਚ ਲੈ ਵੈਰੀਆ ਇਹ ਵੀ ਇੱਕ ਰੱਸੇ ਦੀ ਤਿਆਰੀ ਹੋ ਰਹੀ ਹੁੰਦੀ ਹੈ ਜੀ ਤੇ ਮੈਨੂੰ ਲੱਗਦਾ ਕਿ ਪੇਂਡੂ ਖੇਡਾਂ ਦੇ ਵਿੱਚ ਅਕਸਰ ਇਹ ਗੱਲਾਂ ਆਉਂਦੀਆਂ ਨੇ ਕਿ ਜਿਹੜੀ ਰੀਅਲ ਲਾਈਫ ਦੇ ਨਾਲ ਜੋੜ ਲਈਆਂ ਜਾਂਦੀਆਂ ਨੇ ਅਕਸਰ ਕਬੱਡੀ ਦੀ ਕਮੈਂਟਰੀ ਜਦੋਂ ਹੁੰਦੀ ਆ ਤਾਂ ਕੋਈ ਜਿਹੜਾ ਜਾਫੀ ਆ ਉਹ ਰੇਡਰ ਦੀ ਲੱਤ ਫੜ ਲੈਂਦਾ ਆ ਤਾਂ ਸਾਡੇ ਚਰਨਾਮਤ ਭਾਜੀ ਕਹਿੰਦੇ ਹੁੰਦੇ ਨੇ ਆ ਨੋਟ ਕਰੋ ਜੀ ਇਹ ਬਹੁਤ ਸੋਹਣੀਆਂ ਲੱਤਾਂ ਖਿੱਚਦਾ ਲੱਤਾਂ ਫੜਦਾ ਆ ਇਹ ਗੁਰਦੁਆਰੇ ਦਾ ਪ੍ਰਧਾਨ ਬਣ ਸਕਦਾ ਆ ਤੇ ਬੜਾ ਹਾਸਾ ਆਉਂਦਾ ਉਦੋਂ ਫਿਰ ਜਦੋਂ ਇਹੋ ਜਿਹੀਆਂ ਟੁੱਟ ਕੇ ਕਬੱਡੀ ਦੀ ਕਮੈਂਟਰੀ ਦੇ ਵਿੱਚ ਸੁਣਨੇ ਪੈਂਦੇ ਨੇ ਸੁਣਨੇ ਪੈਂਦੇ ਨੇ ਸੁਣੀਦੇ ਨੇ ਤੇ ਸਾਡੇ ਨਾਲ ਜੁੜ ਗਏ ਨੇ ਜੀ ਅਮਰੀਕ ਫਲੋਰਾ ਜੀ ਪ੍ਰੋਗਰਾਮ ਦੇ ਨਾਲ ਦਿੱਲੀ ਤੋਂ ਹਾਂਜੀ ਰਾਜਧਾਨੀ ਤੋਂ ਜੀ ਸਵਾਗਤ ਹੈ ਤੁਹਾਡਾ ਅਮਰੀਕ ਜੀ
ਜੀ ਅਮਨਦੀਪ ਤੇ ਤੁਹਾਡਾ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਤੁਸੀਂ ਇਸ ਵੇਲੇ ਨਿਊ ਸਾਊਥ ਵੇਲਸ ਤੋਂ ਬੋਲ ਰਹੇ ਹੋ ਆਸਟ੍ਰੇਲੀਆ ਤੋਂ ਸਾਊਥ ਹਾਰਬਰ ਤੋਂ ਬਹੁਤ ਸਾਰੇ ਸਾਡੇ ਜਿਹੜੇ ਸਰੋਤੇ ਆ
ਇਹ ਜਿਹੜਾ ਧੰਨਵਾਦ ਤੁਸੀਂ ਕੇਜਰੀਵਾਲ ਸਟਾਈਲ ਕੀਤਾ ਮੋਦੀ ਸਟਾਈਲ
ਹਾਂਜੀ ਉਹ ਵੀ ਕਰ ਰਿਹਾ ਜੀ ਅਮਨਦੀਪ ਅੱਗੇ ਜਾ ਕੇ ਉਹ ਵੀ ਦੋ ਚਾਰ ਗੱਲਾਂ ਕਰਾਂਗੇ ਕੇਜਰੀਵਾਲ ਸਾਹਿਬ ਦੀ ਅਤੇ ਮੋਦੀ ਸਾਹਿਬ ਦੀਆਂ ਤੇ ਪੰਜਾਬ ਦੀਆਂ ਵੀ ਕੀ ਹੋਰ ਵੀ ਗੱਲਾਂ ਕਰਾਂਗੇ ਪਤਾ ਨੀ ਕਿੱਧਰ ਨੂੰ ਸਾਡੀਆਂ ਗੱਲਾਂ ਤੁਰਨੀਆਂ ਹਾਲੇ ਅਸੀਂ ਤੈਅ ਨੀ ਕੀਤਾ ਤੁਹਾਡੇ ਨਾਲ ਪਹਿਲਾਂ ਗੱਲ ਹੋ ਰਹੀ ਸੀ ਜਿੱਦਾਂ ਸਾਡੇ ਸਰੋਤੇ ਸਾਡੇ ਨਾਲ ਜੁੜਨਗੇ ਅਤੇ ਜਿੱਦਾਂ ਜਿੱਦਾਂ ਉਹ ਗੱਲਾਂ ਪੁੱਛਣਗੇ ਅਸੀਂ ਉਹਨਾਂ ਦਾ ਜਵਾਬ ਦੇਵਾਂਗੇ ਲੇਕਿਨ ਮੈਂ ਰਸਮੀ ਤੌਰ ਤੇ ਆਪਣੇ ਸਾਰੇ ਸਰੋਤਿਆਂ ਦਾ ਸਵਾਗਤ ਕਰਦਾ ਤੇ ਉਹਨਾਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਤੇ ਆਦਾਬ ਕਹਿੰਦਾ ਤੇ ਚੱਲਦੇ ਅਗਲੇ ਕਰਦੇ ਆ ਪ੍ਰੋਗਰਾਮਾਂ ਦੀ
ਜੀ ਬਿਲਕੁਲ ਆਪਾਂ ਗੱਲਾਂ ਬਾਤਾਂ ਜਾਰੀ ਰੱਖਾਂਗੇ ਸ਼ੁਰੂ ਕਰਦੇ ਆ ਤੇ ਨਾਲ ਦੀ ਨਾਲ ਸੁਨੇਹੇ ਵੀ ਲੈਣੇ ਆ ਦਲਜੀਤ ਸਿੰਘ ਸਰਾਂ ਐਡਲੇਡ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਸਰੋਤਿਆਂ ਨੂੰ ਪ੍ਰੋਗਰਾਮ ਦੇ ਵਿਚ ਆ ਗਏ ਨੇ ਤੇ ਇਧਰ ਸਾਡੇ ਨਾਲ ਕੁਲਵੀਰ ਸਿੰਘ ਆ ਗਏ ਨੇ ਲੱਗਦਾ ਸਾਡੇ ਬੱਸਾਂ ਵਾਲੇ ਬਾਈ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਕਹਿੰਦੇ ਹੋਰ ਠੀਕ ਠਾਕ ਹੋ ਜੀ ਠੀਕ ਠਾਕ ਹੈ ਬਿਲਕੁਲ ਤੇ ਵੀਰ ਜੀ ਆ ਕਹਿੰਦੇ ਇੱਕ ਪਿੱਕ ਹੈ ਜੀ ਸਹੀ ਹੈ ਜਾਂ ਗਲਤ ਹੈ ਮੈਨੂੰ ਅੱਜ ਮੈਸੇਜ ਆਇਆ ਕਿ ਵਟਸਐਪ ਤੇ ਜੇ ਦੱਸਿਓ ਤੇ ਸ਼ੇਅਰ ਕਰ ਦਿਓ ਜੀ ਤੇ ਕੋਈ ਨੀ ਮੈਂ ਦੇਖਦਾ ਜੀ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤੇ ਕੁਲਬੀਰ ਸਿੰਘ ਵੀ ਸਾਡੇ ਨਾਲ ਜੁੜੇ ਨੇ ਬਲੈਕ ਟਾਊਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ ਬੈਸਟ ਕਹਿੰਦੇ ਜੇ ਪੋਸੀਬਲ ਹੈ ਤਾਂ ਇੱਕ ਸਤਿੰਦਰ ਸਰਤਾਜ ਦਾ ਸਰਦਾਰ ਗੀਤ ਪਲੇ ਕਰ ਦਿਓ ਮੈਂ ਕੋਸ਼ਿਸ਼ ਕਰਦਾ ਜੀ ਗੀਤ ਚਲਾਉਣ ਦੀ ਪਰ ਅਮਰੀਕ ਜੀ ਜਿਹੜਾ ਇਹ ਮੈਸੇਜ ਭੇਜਿਆ ਸੀਗਾ ਪਹਿਲਾਂ ਕੁਲਵੀਰ ਸਿੰਘ ਹੋਣਾ ਨੇ ਇਹਨਾਂ ਨੇ ਇੱਕ ਪੋਸਟਰ ਭੇਜਿਆ ਸੀ ਜਿਹੜਾ ਕਿ ਫੇਸਬੁੱਕ ਦੇ ਉੱਤੇ ਸ਼ੇਅਰ ਵੀ ਕੀਤਾ ਸੀ ਸ਼ਾਇਦ ਦਲਜੀਤ ਸਿੰਘ ਮਹਿਤਾ ਚੌਂਕ ਨੇ ਵੀ ਸ਼ੇਅਰ ਕੀਤਾ ਸੀ ਕਿ ਰੁੱਖ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਜਿਹੜੇ ਖੁਦਕੁਸ਼ੀ ਕਰਦੇ ਨੇ ਕਿਸਾਨ ਜਿਹੜਾ ਕੋਈ ਵੀ ਆ ਖੁਦਕੁਸ਼ੀ ਕਰ ਰਿਹਾ ਤੇ ਉਨ੍ਹਾਂ ਦੇ ਨਾਲ ਸਬੰਧਤ ਹੈ ਕਿ ਸ਼ਾਇਦ ਪਹਿਰੇਦਾਰ ਜਿਹੜਾ ਪੇਪਰ ਹੈ ਉਨ੍ਹਾਂ ਨੇ ਇਹ ਹੈਲਪਲਾਈਨ ਖੋਲੀ ਆ ਕਿ ਇੱਕ ਫੋਨ ਤਾਂ ਕਰ ਲੈ ਖੁਦਕੁਸ਼ੀ ਕਰਨਾ ਪਰਮਾਤਮਾ ਦੇ ਹੁਕਮ ਦੀ ਵੱਡੀ ਅਵੱਗਿਆ ਹੈ ਪਾਪ ਹੈ ਗੁਨਾਹ ਹੈ ਤੇ ਕਾਨੂੰਨੀ ਤੌਰ ਤੇ ਵੀ ਇਹ ਜੁਰਮ ਹੈ ਤੇ ਉਹ ਮਤਲਬ ਇੱਕ ਤਰ੍ਹਾਂ ਨਾਲ ਤਾਨੇ ਮਿਹਣੇ ਮਾਰ ਰਹੇ ਨੇ ਮਤਲਬ ਤਾਨੇ ਮਿਹਣੇ ਨਹੀਂ ਮਤਲਬ ਇੱਕ ਤਰ੍ਹਾਂ ਨਾਲ ਅਵੇਅਰਨੈਸ ਕਰ ਰਹੇ ਨੇ ਅਮਰੀਕ ਜੀ ਇਹੋ ਜਿਹੇ ਪੋਸਟਰ ਜਿਹੜੇ ਆ ਪਰ ਦੇਖੋ ਇਹਦੇ ਬਾਰੇ ਡਿਬੇਟ ਤਾਂ ਹੋਣਾ ਚਾਹੀਦਾ ਸੋਸਾਇਟੀ ਦੇ ਵਿੱਚ ਕਿ ਕਿਉਂ ਕਰ ਰਹੇ ਨੇ ਵਾਏ ਆਰ ਯੂ ਟੇਕਿੰਗ ਦਿਸ ਸਟੈਪ ਜਿਹੜੀਆਂ ਔੜੀਆਂ ਸੌੜੀਆਂ ਜ਼ਿੰਦਗੀ ਦੇ ਵਿੱਚ ਆਉਂਦੀਆਂ ਰਹਿੰਦੀਆਂ ਨੇ ਇੰਨੀ ਮਾਨਸਿਕ ਕਮਜ਼ੋਰੀ ਕਿਉਂ ਸੋ ਅਮਰੀਕ ਜੀ ਤੁਸੀਂ ਪੰਜਾਬ ਦੇ ਵਿੱਚੋਂ ਆਏ ਹੋ, ਤੁਸੀਂ ਉੱਥੇ ਹਫ਼ਤਾ ਡੇਢ ਹਫ਼ਤਾ ਗੁਜ਼ਾਰਿਆ ਤੇ ਇੱਥੇ ਬੈਠਿਆਂ ਨੂੰ ਏਦਾਂ ਲੱਗ ਰਿਹਾ ਕਿ ਹਰ ਕੋਈ ਉੱਥੇ ਅੰਡਰ ਸਟ੍ਰੈਸ ਹੈ, ਖਾਸ ਕਰਕੇ ਕਿਸਾਨ। ਤੁਸੀਂ ਤੁਹਾਡੀ ਕੀ ਆਬਜ਼ਰਵੇਸ਼ਨ ਹੈ
ਜੀ ਅਮਨਦੀਪ? ਜਿਸ ਵੇਲੇ ਤੁਸੀਂ ਵਿਦੇਸ਼ਾਂ ਤੋਂ ਪੰਜਾਬ ਵਿਚ ਆਉਂਦੇ ਹੋ, ਤੁਸੀਂ ਆਪਣਾ ਉੱਥੇ ਆਪਣਾ ਜਿਹੜਾ ਤੁਸੀਂ ਸਮਾਂ ਛੱਡ ਕੇ ਗਏ ਹੁੰਦੇ ਹੋ, ਉਸਦੀ ਭਾਲ ਵਿਚ ਤੁਸੀਂ ਆਉਂਦੇ, ਉਸ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹੋ ਤੇ ਉਹ ਤੁਹਾਨੂੰ ਲੱਭਦਾ ਨਹੀਂ, ਕਿ ਕਈ ਵਾਰੀ ਉਹ ਲੱਭਦਾ ਨਹੀਂ ਤੁਹਾਨੂੰ, ਕਿਉਂਕਿ ਹਾਲਾਤ ਬਿਲਕੁਲ ਬਦਲ ਚੁੱਕੇ ਆ ਪੰਜਾਬ ਦੇ ਵਿਚ। ਉਹ ਜਿਹੜਾ ਪੰਜਾਬ ਅਸੀਂ 20 ਸਾਲ ਜਾਂ 22 ਸਾਲ ਪਹਿਲਾਂ ਛੱਡ ਕੇ ਆਏ ਸੀ, ਉਸ ਪੰਜਾਬ ਦੀ ਨੁਹਾਰ ਦੇ ਵਿਚ, ਉਸਦੀ ਆਰਥਿਕਤਾ ਦੇ ਵਿਚ, ਉਸ ਦੀਆਂ ਸਮਾਜਿਕ ਵੈਲਿਊਜ਼ ਦੇ ਵਿਚ ਬਹੁਤ ਜ਼ਿਆਦਾ ਫਰਕ ਆ ਚੁੱਕਿਆ ਅਮਨਦੀਪ। ਤੇ ਮੈਨੂੰ ਲੱਗਦਾ ਕਿ ਜਿਹੜਾ ਪੰਜਾਬ ਆ ਅਨਸੈਸਰੀ ਸਟ੍ਰੈਸ ਦੇ ਵਿਚ ਜਾ ਚੁੱਕਾ ਹੈ, ਰਸਮਾਂ ਦੇ ਤੌਰ ਤੇ, ਰੀਤੀ ਰਿਵਾਜਾਂ ਦੇ ਤੌਰ ਤੇ, ਸਮਾਜਿਕ ਕਾਰਜਾਂ ਦੇ ਤੌਰ ਤੇ। ਫਾਰ ਐਗਜ਼ਾਮਪਲ, ਜਿਹੜੇ ਉੱਥੇ ਵਿਆਹ ਹੋ ਰਹੇ ਹਨ ਜਾਂ ਕੜਮਾਈਆਂ ਹੋ ਰਹੀਆਂ ਜਾਂ ਜਾਗੋ ਵਗੈਰਾ ਕੱਢੀ ਜਾਂਦੀ, ਉਹਦਾ ਜਿਹੜਾ ਸਰੂਪ ਹੈ ਅਮਨਦੀਪ ਇੰਨਾ ਬਦਲ ਚੁੱਕਾ ਹੈ, ਉਸਨੂੰ ਇੰਨਾ ਕੰਪਲੀਕੇਟਡ ਕਰ ਦਿੱਤਾ ਗਿਆ ਕਿ ਸਟ੍ਰੈਸ ਜਿਹੜਾ ਆਪਣੇ ਆਪ ਆ ਰਿਹਾ ਤੇ ਜਿਹੜੇ ਖਰਚੇ ਆ ਸਮਾਜ ਦੇ ਵਿਚ ਉਹ ਜ਼ਿਆਦਾ ਬਹੁਤ ਜ਼ਿਆਦਾ ਵਧਾ ਲਏ ਗਏ ਆ। ਮੇਰੇ ਖਿਆਲ ਦੇ ਵਿਚ ਅਨਨੈਸੈਸਰੀ ਖਰਚੇ ਵਧਾ ਲਏ ਗਏ ਆ, ਜਿਹੜੀ ਡਿਸਪੋਜ਼ੇਬਲ ਇਨਕਮ ਇਕਦਮ ਲੋਕਾਂ ਦੇ ਹੱਥਾਂ ਵਿਚ ਆ ਗਈ ਹੈ ਤੇ ਉਨ੍ਹਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਕਿੱਥੇ ਖਰਚੀਏ। ਸਮਾਜ ਜਿਹੜਾ ਇਕ ਤਰ੍ਹਾਂ ਦੇ ਨਾਲ ਜਿਹੜੀ ਹਾਈ ਕਲਾਸ ਤੇ ਜਿਹੜੀ ਲੋਅਰ ਕਲਾਸ ਉਹਦਾ ਗੈਪ ਕੱਟ ਕੇ ਮਿਡਲ ਕਲਾਸ ਕੋਲ ਜ਼ਿਆਦਾ ਪੈਸਾ ਆਉਣ ਦੇ ਕਾਰਨ ਜਿਹੜੀਆਂ ਇਹ ਰੀਤੀ ਰਿਵਾਜ ਹਨ ਅਮਨਦੀਪ, ਇਨ੍ਹਾਂ ਵਿਚ ਕਾਫ਼ੀ ਗੁੰਝਲਤਾ ਪੈਦਾ ਹੋ ਗਈ ਹੈ। ਗੁੰਝਲਤਾ ਨਹੀਂ, ਬਹੁਤ ਜ਼ਿਆਦਾ ਅਨਨੈਸੈਸਰੀ
ਬੇਕਾਰ ਜਿਹੜੀਆਂ ਬੇਕਾਰ ਜਿਹੜੇ ਮਤਲਬ ਖਰਚੇ ਜਿਹੜੇ ਆ ਉਹ ਵਧਾ ਲਏ ਗਏ ਨੇ,
ਬੇਕਾਰ ਜਿਹੜੇ ਖਰਚੇ ਵਧਾ ਲਏ ਗਏ ਆ ਤੇ ਉਹਨਾਂ ਖਰਚਿਆਂ ਦੀ ਮਾਂ ਹੇਠ ਆ ਕੇ ਫਿਰ ਉਹ ਜਿਹੜਾ ਸਟ੍ਰੈਸ ਲੈਵਲ ਆ ਪੰਜਾਬ ਦੇ ਲੋਕਾਂ ਦੇ ਵਿਚ ਉਹ ਕਾਫ਼ੀ ਵਧਿਆ ਹੋਇਆ ਹੈ। ਅਤੇ ਉਹ ਫਿਰ ਜਿਸ ਵੇਲੇ ਸਟ੍ਰੈਸ ਲੈਵਲ ਵੱਧਦਾ ਫਿਰ ਪੈਸੇ ਦੀ ਜਿਹੜੀ ਹੋੜ ਆ ਉਹ ਵੀ ਕਾਫ਼ੀ ਪੰਜਾਬ ਦੇ ਵਿਚ ਲੱਗੀ ਹੋਈ ਹੈ। ਕਿਸੇ ਤਰ੍ਹਾਂ ਵੀ ਤੁਸੀਂ ਪੈਸਾ ਕਮਾਉਣਾ ਆ ਉਹਦੇ ਲਈ ਤੁਸੀਂ ਸਟ੍ਰੈਸਫੁਲ ਲਾਈਫ ਜੀਨੇ ਆ। ਮੇਰੇ ਖਿਆਲ ਦੇ ਵਿਚ ਇਸ ਕਰਕੇ ਪੰਜਾਬ ਦੇ ਵਿਚ ਕੁਛ ਲੋਕ ਜਿਹੜੇ ਪੰਜਾਬ ਦੇ ਵਿਚ ਇਸ ਵੇਲੇ ਤਰੱਕੀ ਚੱਲ ਰਹੀ ਹੈ ਅਮਨਦੀਪ, ਉਹ ਜੋ ਕੁਛ ਵੀ ਹੋ ਰਿਹਾ ਹੈ ਮੇਰੇ ਖਿਆਲ ਦੇ ਵਿਚ 10-20 ਸਾਲ ਤੱਕ ਸਸਟੇਨੇਬਲ ਨਹੀਂ ਹੈ, ਤੁਸੀਂ ਸਸਟੇਨ ਨਹੀਂ ਕਰ ਸਕਦੇ। ਕਿਉਂਕਿ ਜਿਸ ਤਰ੍ਹਾਂ ਦੇ ਰਸਮ ਰਿਵਾਜ ਖਰਚੇ ਤੁਸੀਂ ਵਧਾ ਲਏ ਆ ਜਾਂ ਜਿਹੜੀ ਰਸਮ ਜਿਹੜੀਆਂ ਸਮਾਜ ਦੀਆਂ ਕਦਰਾਂ ਕੀਮਤਾਂ ਨੂੰ ਜਿਹੜੀ ਸ਼ੇਪ ਦੇ ਦਿੱਤੀ ਹੈ, ਸਸਟੇਨੇਬਲ ਨਹੀਂ ਆ। ਅਗਰ ਕੋਈ ਚੀਜ਼ ਸਸਟੇਨੇਬਲ ਨਹੀਂ ਆ ਤਾਂ ਫਿਰ ਉਸਦੇ ਬਹੁਤ ਸਾਰੇ ਅੱਗੇ ਜਾ ਕੇ ਨੁਕਸਾਨ ਹੋਣ ਵਾਲੇ ਆ, ਹੋਣ ਵਾਲੇ ਨਹੀਂ ਹੈ, ਨੁਕਸਾਨ ਹੋ ਰਹੇ ਆ। ਜਿਸ ਤਰ੍ਹਾਂ ਕਿ ਤੁਸੀਂ ਖੁਦਕਸ਼ੀਆਂ ਦੀ ਗੱਲ ਕੀਤੀ ਆ, ਇਹਦਾ ਸਰਕਾਰ ਤੇ ਸਿੱਧਾ ਸਿੱਧਾ ਦੋਸ਼ ਲੋਕ ਦੇ ਰਹੇ ਆ। ਮੇਰੇ ਖਿਆਲ ਦੇ ਵਿਚ ਸਰਕਾਰ ਤੇ ਇਹਦਾ ਦੋਸ਼ ਦੇਣ ਦਾ ਕੋਈ ਲੋਕਾਂ ਨੂੰ ਹੱਕ ਨਹੀਂ ਬਣਦਾ, ਕਿਉਂਕਿ ਅਸੀਂ ਆਪਣੇ ਆਪ ਨੂੰ ਇਸ ਤਰ੍ਹਾਂ ਸਮਾਜ ਦੇ ਵਿਚ ਬਾਣਾ ਤਾਣਾ ਬਣਾ ਲਿਆ ਹੈ ਕਿ ਉਸ ਤੋਂ ਨਿਕਲਣਾ ਬੜਾ ਮੁਸ਼ਕਲ ਹੈ, ਫਿਰ ਸਾਨੂੰ ਏਦਾਂ ਦੇ ਸਟੈਪ ਲੈਣੇ ਪੈਂਦੇ ਆ।
ਅਮਰੀਕ
ਹੋਰ ਵੀ ਆਬਜ਼ਰਵੇਸ਼ਨ ਅਮਨਦੀਪ ਮੈਂ ਕੀਤੀ,
ਅਮਰੀਕ ਜੀ ਮਾਫ਼ ਕਰਨਾ ਤੁਹਾਡੇ, ਮੈਂ ਥੋੜੇ ਜਿਹਾ ਇੱਥੇ ਹੋਰ ਵਾਧਾ ਕਰਨਾ ਚਾਹਾਂਗਾ ਕਿ ਇਹੀ ਪੁਆਇੰਟ ਜਿਹੜੇ ਨੇ ਮਿੰਟੂ ਬਰਾੜ ਜੀ ਇੱਕ ਬਹੁਤ ਹੀ ਆਲਾ ਦਰਜੇ ਦਾ ਆਰਟੀਕਲ ਲਿਖ ਰਹੇ ਨੇ, ਸਾਡੀਆਂ ਡਿਸਕਸ਼ਨਸ ਵੀ ਹੁੰਦੀਆਂ ਰਹੀਆਂ ਨੇ ਤੇ ਉਨ੍ਹਾਂ ਨੇ ਆਰਟੀਕਲ ਵੈਸੇ ਉਹਦੀ ਰੂਪਰੇਖਾ ਬਣੀ ਹੋਈ ਆ ਤੇ ਬੜੀ ਜਲਦ ਹੀ ਲੈ ਕੇ ਆ ਰਹੇ ਨੇ ਕਿ ਜਿਹੜੇ ਮਤਲਬ ਹੇਠਾਂ ਵਾਲੇ ਤੱਤ ਨੇ ਜਿਹੜੇ ਕੀ ਕਾਰਨ ਬਣ ਰਹੇ ਨੇ ਖੁਦਕੁਸ਼ੀਆਂ ਦਾ ਪੰਜਾਬ ਦੇ ਵਿਚ, ਪੰਜਾਬ ਦੇ ਵਿਚ ਨੇ ਸਾਰੇ ਭਾਰਤ ਦੇ ਵਿਚ। ਤੇ ਜੇ ਵੈਸੇ ਸੁਸਾਈਡ ਰੇਟ ਦੇਖੀਏ ਤਾਂ ਜਿੰਨਾ ਪੰਜਾਬ ਦੇ ਵਿਚ ਸੁਸਾਈਡ ਰੇਟ ਆ ਉਹਦੇ ਨਾਲੋਂ ਜ਼ਿਆਦਾ ਆਸਟ੍ਰੇਲੀਆ ਦੇ ਵਿਚ ਸੁਸਾਈਡ ਰੇਟ ਹੈ ਜੀ। ਸੋ ਇਹ ਜਿਹੜੇ ਕਾਰਨ ਨੇ ਇਹਦੇ ਵਿਚ ਖੇਤੀ ਨਾਲ ਬਹੁਤਾ ਜ਼ਿਆਦਾ ਲੈਣ ਦੇਣ ਨਹੀਂ ਹੁੰਦਾ, ਉਹ ਜਿਹੜੀ ਸਾਡੀ ਮੈਨੇਜਮੈਂਟ ਹੈ, ਪਰਿਵਾਰ ਦੀ ਮੈਨੇਜਮੈਂਟ ਹੈ, ਸਾਡਾ ਜਿਹੜਾ ਸਮਾਜ ਦੇ ਵਿਚ ਰਹਿਣ ਦਾ ਤਰੀਕਾ ਆ, ਸਾਡੀ ਜਿਹੜੀ ਸੋਸ਼ਲ ਲਾਈਫ ਹੈ, ਕਿਸ ਤਰ੍ਹਾਂ ਅਸੀਂ ਆਪਣੇ ਰੀਤੀ ਰਿਵਾਜ ਜਿੱਦਾਂ ਤੁਸੀਂ ਕਹਿੰਦੇ ਆ ਰਸਮਾਂ ਕਰਦੇ ਆ, ਅੱਡੀਆਂ ਚੱਕ ਚੱਕ ਕੇ ਫਿਰ ਅਸੀਂ ਮਤਲਬ ਫਾਹੇ ਲੈਂਦੇ ਆ ਜਾਂ ਅੱਡੀਆਂ ਚੱਕ ਚੱਕ ਕੇ ਮਤਲਬ ਅਸੀਂ ਖਰਚਾ ਕਰਦੇ ਆ, ਚਾਦਰ ਨਾਲੋਂ ਵੱਧ ਪੈਰ ਪਸਾਰਦੇ ਆ, ਇਹ ਵੱਡੇ ਫੈਕਟਰ ਇਹ ਨੇ ਜੀ ਮਤਲਬ ਜਿਹੜੇ ਕਿ ਸਾਹਮਣੇ ਆ ਰਹੇ ਨੇ। ਇਹੀ ਆਸਟ੍ਰੇਲੀਆ ਦੇ ਵਿਚ ਆ, ਇਹੀ ਪੱਛਮੀ ਦੇਸ਼ਾਂ ਦੇ ਵਿਚ ਨੇ, ਜਿੱਥੇ ਵੀ ਡਿਵੈਲਪ ਕੰਟਰੀ ਆ ਉੱਥੇ ਵੀ ਇਹੀ ਆ ਕਿ ਜਦੋਂ ਅਸੀਂ ਆਪਣਾ ਸਟੈਂਡਰਡ ਇੰਨਾ ਉੱਚਾ ਕਰ ਲੈਂਦੇ ਆ, ਪਹਿਲਾਂ ਪੈਸੇ ਬਣਦੇ ਹੁੰਦੇ ਆ, ਜਦੋਂ ਘਾਟਾ ਪੈਂਦਾ ਇਸ ਫੀਲਡ ਦੇ ਵਿਚ ਖਾਸ ਕਰਕੇ ਖੇਤੀ ਦੇ ਵਿਚ, ਤਾਂ ਫੇਰ ਅਸੀਂ ਉਹ ਜਿਹੜਾ ਸਮਾਜ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹੇ, ਆਪਣੇ ਆਪ ਨੂੰ ਸਮਝਦੇ ਪਏ ਅਸੀਂ ਹੁਣ ਹੇਠਾਂ ਕਿੱਦਾਂ ਉਤਰੀਏ। ਦੈਟਸ ਅ ਮੇਨ ਕੌਜ਼ ਆਫ ਸੁਸਾਈਡ ਐਟ ਦ ਮੋਮੈਂਟ।
ਜੀ ਅਮਨਦੀਪ, ਬਿਲਕੁਲ ਬਿਲਕੁਲ ਤੁਹਾਡੀ ਗੱਲ ਠੀਕ ਹੈ। ਮੈਂ ਕੱਲ ਹੀ ਆਪਣੇ ਘਰ ਦੇ ਵਿਚ ਜਾਂ ਜਿੱਥੇ ਅਸੀਂ ਠਹਿਰੇ ਹੋਏ ਆ ਨਾ ਆਪਣੇ ਰਿਸ਼ਤੇਦਾਰਾਂ ਦੇ, ਉਹਨਾਂ ਦੀ ਲਾਇਬ੍ਰੇਰੀ ਮੈਂ ਦੇਖੀ। ਚਲੋ ਮੈਂ ਕਿਹਾ ਹੁਣ ਥੋੜੇ ਜਿਹੇ ਟਾਈਮ ਆ, ਥੋੜੀ ਜਿਹੀ ਕਿਤਾਬਾਂ ਪੜ੍ਹੀ ਹੈ ਨਾ, ਇੱਥੇ ਮੈਂ ਦੇਖਿਆ ਉਸੇ ਲਾਇਬ੍ਰੇਰੀ ਦੇ ਮਿੰਟੂ ਬਰਾੜ ਜੀ ਦੀ ਕੈਂਗਰੂ ਨਾਵਾਂ ਵੀ ਪਈ ਸੀ।
ਅੱਛਾ ਜੀ।
ਇੱਥੇ ਮੈਂ ਕੈਂਗਰੂ ਨਾਵਾਂ ਜੀ ਤੇ ਕੈਂਗਰੋਨਾਮਾ ਦੇ ਵਿੱਚ ਮੈਂ ਫਿਰ ਦੋ ਤਿੰਨ ਚਾਰ ਆਰਟੀਕਲ ਪੜ੍ਹੇ ਉਹਨਾਂ ਦੇ ਤੇ ਉਹਨਾਂ ਦੇ ਆਰਟੀਕਲਾਂ ਦੇ ਵਿੱਚ ਵੀ ਸਿੱਧੇ ਤੌਰ ਤੇ ਅਜਿਹੇ ਕਈ ਵਰਣਨ ਕੀਤੇ ਗਏ ਆ ਤੇ ਉਹ ਵੀ ਮੈਨੂੰ ਚੰਗੇ ਲੱਗੇ। ਚਲੋ ਉਹਨਾਂ ਦੀ ਜਿਹੜੀ ਨਵੀਂ ਕਿਤਾਬ ਆਏਗੀ ਉਹ ਵੀ ਪੜਾਂਗੇ।
ਨਹੀਂ ਇਹ ਆਰਟੀਕਲ ਸਪੈਸ਼ਲ ਇਸ ਮੁੱਦੇ ਤੇ ਲਿਖ ਰਹੇ ਨੇ, ਪਰ ਜਿਹੜੀ ਤੁਹਾਡੀ ਨੈਕਸਟ ਆਬਜ਼ਰਵੇਸ਼ਨ ਸੀ ਉਹਦੇ ਬਾਰੇ ਕੀ ਕਹਿਣਾ ਤੁਹਾਡਾ?
ਮੇਰੀਆਂ ਤੇ ਮਨਦੀਪ ਇੱਥੇ ਕਈ ਆਬਜ਼ਰਵੇਸ਼ਨ ਮੈਂ ਕੀਤੀਆਂ ਸੀ, ਅਜੇ ਉਹਨਾਂ ਨੂੰ ਅਸੀਂ ਵਿਉਂਤਬੰਦੀ ਨਾਲ ਡਿਸਕਸ ਕਰੀਏ, ਇਨ ਡਿਟੇਲ ਡਿਸਕਸ ਕਰੀਏ ਤਾਂ ਅਗਲੇ ਪ੍ਰੋਗਰਾਮਾਂ ਵਿੱਚ ਉਹਨਾਂ ਨੂੰ ਅਸੀਂ ਡਿਟੇਲ ਦੇ ਵਿੱਚ ਲਵਾਂਗੇ। ਨੈਕਸਟ ਆਬਜ਼ਰਵੇਸ਼ਨ ਮਨਦੀਪ ਮੇਰੀ, ਜਿੱਦਾਂ ਕਿ ਤੁਸੀਂ ਪਹਿਲਾਂ ਵੀ ਕਈ ਵਾਰੀ ਕੀਤਾ ਸੀ ਕਿ ਜਿਹੜਾ ਇੱਕ ਕੈਮਰਾ ਕਲਚਰ ਆ ਸਾਡੇ ਸਮਾਜ ਦੇ ਵਿੱਚ, ਅਨਨੈਸੈਸਰੀ ਕੈਮਰਾ ਕਲਚਰ ਚੱਲ ਰਿਹਾ ਅੱਜ ਕੱਲ, ਵੀਡੀਓ ਕਲਚਰ, ਕੈਮਰਾ ਕਲਚਰ, ਸੈਲਫੀ ਕਲਚਰ, ਜਿਹੜਾ ਕਿ ਬਿਲਕੁਲ ਠੀਕ ਆ, ਕੋਈ ਹੱਦ ਤੱਕ ਇਹ ਹੋਣਾ ਚਾਹੀਦਾ, ਲੇਕਿਨ ਵਿਆਹ ਜਿਹੜੀਆਂ ਸ਼ਾਦੀਆਂ ਦੇ ਵਿੱਚ, ਵਿਆਹਾਂ ਦੇ ਵਿੱਚ ਜਿਹੜੇ ਕੈਮਰਾਮੈਨ ਆ ਉਹ ਡਿਲੇ ਕਰਨ ਦੇ ਵਿੱਚ ਬਹੁਤ ਜ਼ਿਆਦਾ ਹਿੱਸਾ ਉਹਨਾਂ ਦਾ ਹੈ। ਜਦੋਂ ਬਰਾਤ ਚੱਲਦੀ ਹੈ ਤਾਂ ਉਹ ਕੈਮਰਾਮੈਨ ਜਿਹੜੇ ਉਹਨੂੰ ਡਿਲੇ ਕਰ ਦਿੰਦੇ, ਬਰਾਤ ਨੂੰ ਇੱਕ ਘੰਟਾ ਜਾਂ ਦੋ ਘੰਟੇ ਜਾਂ ਤਿੰਨ ਘੰਟੇ ਵੀ ਡਿਲੇ ਕਰਦੇ ਆ
ਕੈਮਰੇ ਵਾਲੇ,
ਉਹ ਕਹਿੰਦੇ ਰਹਿੰਦੇ ਕੈਮਰੇ ਵਾਲੇ ਜਾਂ ਵੀਡੀਓ ਵਾਲੇ ਕਹਿੰਦੇ ਰਹਿੰਦੇ ਆ ਤੁਸੀਂ ਆਹ ਪੋਜ ਕਰੋ, ਏਦਾਂ ਹੱਥ ਕਰੋ, ਆਹ ਕਰੋ, ਤੁਸੀਂ ਧੌਣ ਸਿੱਧੀ ਕਰੋ, ਧੌਣ ਵਿੰਗੀ ਕਰੋ, ਧੌਣ ਸਾਹਮਣੇ ਕਰੋ, ਅੱਖਾਂ ਨੂੰ ਬੰਦ ਕਰੋ, ਖੋਲੋ। ਮੇਰੇ ਖਿਆਲ ਵਿੱਚ ਏਦਾਂ ਲੱਗਦਾ ਜਿੱਦਾਂ ਕਿ ਮੈਰਿਜ ਪਾਰਟੀ ਨੀ ਚੱਲੀ, ਫਿਲਮ
ਦੀ ਸ਼ੂਟਿੰਗ ਚੱਲਦੀ,
ਉਹਦੇ ਨਾਲ
ਸ਼ੂਟਿੰਗ ਹੀ ਚੱਲਦੀ ਹੁੰਦੀ ਹੈ ਜੀ ਸ਼ੂਟਿੰਗ। ਤੁਸੀਂ ਤਾਂ ਜੀ ਜਿਹੜੇ ਪਿੱਛੇ ਪ੍ਰੋਪਸ ਨੀ ਹੁੰਦੇ ਸਾਈਡ ਐਕਟਰ, ਤੁਸੀਂ ਤਾਂ ਸਾਈਡ ਐਕਟਰ ਹੁੰਦੇ ਆ।
ਇਲਾਵਾ ਚਲੋ ਨਹੀਂ, ਉਹ ਤਾਂ ਸਾਰਿਆਂ ਨੂੰ ਐਕਟਰ ਹੀ ਬਣਾਉਂਦੇ ਆ, ਉਹ ਤਾਂ ਸਾਰਿਆਂ ਨੂੰ ਐਕਟਰ ਬਣਾਉਂਦੇ ਆ, ਜਿੱਦਾਂ ਕਿ ਤੁਸੀਂ ਵੀ ਹੀਰੋ ਆ, ਮੈਂ ਵੀ ਹੀਰੋ ਆ, ਚਾਹ ਪੀਣ ਵਾਲਾ ਵੀ ਹੀਰੋ ਜਲ ਵਿੱਚ।
ਨਹੀਂ ਨਹੀਂ ਨਹੀਂ, ਤੁਸੀਂ ਹੀਰੋ ਨੀ ਹੈਗੇ,
ਸਕੂਨ ਨਾ ਪੀਣ ਦਿੰਦੇ,
ਤੁਹਾਨੂੰ ਚਾਹ ਪੀਣ ਲਈ ਸੱਦਿਆ ਆ, ਤੁਹਾਨੂੰ ਸਿਰਫ ਇਹੀ ਆ, ਤੁਹਾਡਾ ਰੋਲ ਸਿਰਫ ਚਾਹ, ਸਾਡਾ ਰੋਲ ਸਿਰਫ
ਚਾਹ ਪੀਣ ਵਾਲੇ ਮਹਿਮਾਨ ਹੁੰਦੇ ਆ ਨਾ।
ਹਾਂਜੀ, ਉਹ ਸਿਰਫ ਤੁਹਾਨੂੰ ਓਨੀ ਐਕਟਿੰਗ ਕਰਨ ਵਾਸਤੇ ਸੱਦਿਆ।
ਜਿਸ ਵੇਲੇ ਤੁਸੀਂ ਚਾਹ ਦੇ ਟੇਬਲ ਤੇ ਹੁੰਦੇ ਜਾਂ ਰੋਟੀ ਵਾਲੇ ਟੇਬਲ ਤੇ ਹੁੰਦੇ ਆ, ਉਹ ਸਾਨੂੰ ਰੋਟੀ ਵੀ ਨੀ ਸਕੂਨ ਨਾਲ ਖਾਣ ਦਿੰਦੇ। ਹਾਂਜੀ ਹਾਂਜੀ, ਤੁਸੀਂ ਇਹਨਾਂ ਬੁਰਕੀ ਨੂੰ ਇੱਥੇ ਰੱਖੋ, ਤੁਸੀਂ ਨਾ ਹੁਣ ਇਹ ਪੋਜ ਬਣਾਓ। ਮੈਂ ਕਿਹਾ ਏਦਾਂ ਕਰ, ਤੂੰ ਮੈਂ ਉਹਨੂੰ ਕਿਹਾ ਕੈਮਰੇਮੈਨ ਨੂੰ, ਮੈਂ ਕਿਹਾ ਤੂੰ ਫੋਟੋ ਖਿੱਚਣੀ ਖਿੱਚ ਲਾ, ਅਸੀਂ ਤਾਂ ਆਪਣੇ ਹਿਸਾਬ ਨਾਲ ਰੋਟੀ ਖਾਣੀ ਆ, ਆਪਣੇ ਹਿਸਾਬ ਨਾਲ ਚਾਹ ਪੀਣੀ ਆ, ਤੇਰਾ ਫਰਜ਼ ਬਣਦਾ, ਤੂੰ ਫੋਟੋ ਲੈ, ਅਸੀਂ ਤੇਲੇ ਪੋਜ ਨੀ ਬਣਾਉਣੇ, ਜਾਂ ਅਸੀਂ ਤੁਸੀਂ ਨੈਚੁਰਲ ਫੋਟੋ ਲੈ, ਜਿੱਦਾਂ ਜੋ ਵਰਤਾਰਾ ਹੋ ਰਿਹਾ ਆ ਉਹ ਫੋਟੋ ਲੈ। ਅਤੇ ਅਮਨਦੀਪ, ਜਿੱਦਾਂ ਉਹਨਾਂ ਨੇ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਸਾਡੇ ਰਿਸ਼ਤੇਦਾਰਾਂ ਨੇ ਵਿਆਹ ਤੋਂ ਪਹਿਲਾਂ, ਸੁਖਮਨੀ ਸਾਹਿਬ ਦਾ ਜਿਹੜੇ ਪਾਠ ਹੋ ਰਿਹਾ ਸਨ ਉਹਦੇ ਵਿੱਚ ਉਹਨਾਂ ਨੇ ਕੀ ਕੀਤਾ, ਜਿਹੜੀ ਗ੍ਰੰਥ ਸਾਹਿਬ ਜੀ ਇਹਨਾਂ ਨੂੰ ਹਾਈਜੈਕ ਇੱਕ ਤਰ੍ਹਾਂ ਕਰ ਲਿਆ, ਚਾਰ ਲਾਈਟਾਂ ਵਾਲੇ ਛਤਰੀਆਂ ਦੀਆਂ ਲਾਈਟਾਂ
ਹਾਈਜੈਕ ਕੈਮਰੇ ਵਾਲਿਆਂ ਨੇ ਕਰ ਲਿਆ,
ਕੈਮਰੇ ਵਾਲਿਆਂ ਨੇ ਕਰ ਲਿਆ। ਹਾਂਜੀ, ਸਾਰੇ ਮੋਹਰੇ ਆ ਗਏ, ਕੋਈ ਇੱਧਰ ਆ ਗਿਆ ਖੜ ਗਿਆ, ਕੋਈ ਇੱਧਰ ਖੜ ਗਿਆ, ਫੋਟੋਆਂ ਲੈਣ ਲੱਗ ਪਏ। ਗੁਰੂ ਸਾਹਿਬ ਦੇ ਦਰਸ਼ਨ ਤਾਂ ਸੰਗਤ ਨੂੰ ਹੋਣੇ ਨੀ ਦਿੱਤੇ ਉਹਨਾਂ ਨੇ, ਉਹਨਾਂ ਨੇ ਨਾ ਕੋਈ ਮਰਿਆਦਾ ਰੱਖਦੇ ਆ, ਉਹ ਅੱਗੇ ਪਿੱਛੇ ਜਿੱਦਾਂ ਮਰਜ਼ੀ ਘੁੰਮੀ ਜਾਂਦੇ ਆ ਨਾ, ਪਤਾ ਨੀ ਕਾਹਦੀਆਂ ਫੋਟੋਆਂ ਲੈਂਦੇ ਆ। ਜਿਹੜੇ ਪਾਠ ਹੋ ਰਿਹਾ ਤਾਂ ਉਹਦੇ ਤੇ ਕੈਮਰਾ ਉਹਨੇ ਗੱਡਿਆ ਹੋਇਆ, ਤਾਂ ਜਿਹੜਾ ਭਾਈ ਸਾਹਿਬ ਆ ਉਹਨੂੰ ਵੀ ਮੈਨੂੰ ਤਾਂ ਲੱਗਦਾ ਉਹਨਾਂ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੋਗੀ ਉਹਨਾਂ ਦੀ, ਜਿੱਦਾਂ ਲਾਈਟਾਂ ਬਾਰ ਬਾਰ ਮਾਰ ਰਹੇ ਆ,
ਡਿਸਟਰਬੈਂਸ
ਤੰਗ ਕਰ ਰਹੇ, ਡਿਸਟਰਬੈਂਸ ਕ੍ਰੀਏਟ ਕਰ ਰਹੇ ਆ। ਮੇਰੇ ਖਿਆਲ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਇੱਕ ਸਮਾਜ ਦੇ ਵਿੱਚ ਏਦਾਂ ਦੀਆਂ ਕ੍ਰੀਤੀਆਂ ਮੈਂ ਤਾਂ ਕਹੂੰਗਾ ਕਿ ਪੈਦਾ ਹੋ ਰਹੀਆਂ ਤੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਆ। ਤੇ ਇਸ ਤੋਂ ਇਲਾਵਾ ਵਿਆਹ ਦੇ ਵਿੱਚ ਢੋਲ ਜਿਹੜੇ ਵੱਜਦੇ, ਮੈਂ ਜਿਸ ਵੇਲੇ ਤੁਸੀਂ ਹਾਲ ਦੇ ਵਿੱਚ ਜਾਂਦੇ ਆ ਵਿਆਹ ਹੋ ਕੇ, ਉਹਦੇ ਵਿੱਚ ਜਿਹੜੀ ਤੁਹਾਡੀ ਹਾਲਤ ਹੁੰਦੀ ਆ, ਚੀਕਣਾ ਪੈਂਦਾ ਤੁਹਾਨੂੰ, ਜ਼ੋਰ ਜ਼ੋਰ ਦੇ ਨਾਲ ਚੀਕਣਾ ਪੈਂਦਾ ਇੱਕ ਦੂਜੇ ਨਾਲ ਗੱਲ ਕਰਨ ਦੇ ਲਈ। ਉਹ ਤਾਂ ਖੈਰ ਮੇਰੇ ਲਈ ਤਾਂ ਚੰਗਾ ਹੋਇਆ, ਕਈ ਵਾਰੀ ਨਾ ਤੁਹਾਡੇ ਸਟ੍ਰੈਸ ਹੁੰਦਾ ਬਹੁਤ ਜ਼ਿਆਦਾ, ਉਹ ਦੂਰ ਵੀ ਹੋ ਜਾਂਦਾ, ਚੀਕ ਚੀਕ ਗੱਲ ਕਰਦੇ ਆ।
ਇਹ ਵੀ ਇੱਕ ਥੈਰੇਪੀ, ਇਹ ਵੀ ਇੱਕ ਥੈਰੇਪੀ ਆ,
ਚੀਕ ਚੀਕ ਕੇ ਸਾਨੂੰ ਬੋਲਣਾ ਪੈਂਦਾ। ਸਾਡੇ ਰਿਸ਼ਤੇਦਾਰ ਵੀ ਆਏ ਹੁੰਦੇ ਜਿਨ੍ਹਾਂ ਨੂੰ ਤੁਸੀਂ ਕਈ ਦੇਰ ਤੋਂ ਨਹੀਂ ਮਿਲੇ ਹੁੰਦੇ, ਉਹਨਾਂ ਨੂੰ ਵੀ ਮਿਲਣ ਦਾ ਸਾਨੂੰ ਮੌਕਾ ਮਿਲਦਾ ਉੱਥੇ, ਉਹ ਮੌਕਾ ਨੀ ਮਿਲਦਾ ਚੀਕਣ ਦਾ, ਇਸ ਲਈ ਮੌਕਾ ਮਿਲਦਾ। ਮੈਨੂੰ ਤਾਂ ਕਿਸੇ ਰਿਸ਼ਤੇਦਾਰ ਦੀ ਕੋਈ ਗੱਲ ਸਮਝ ਨੀ ਆਈ, ਉਹ ਕਿੱਥੋਂ ਆਏ ਆ, ਕਿੱਦਾਂ ਉਹਨਾਂ ਦਾ ਹਾਲ ਚਾਲ ਆ। ਬਾਅਦ ਚ ਫੋਨ ਕਰਕੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਹਾਡਾ ਕੀ ਹਾਲ ਚਾਲ ਆ, ਵਿਆਹ ਦੇ ਵਿੱਚ ਤਾਂ ਵਿਆਹ ਦੇ ਵਿੱਚ ਤਾਂ ਸਿਰਫ ਸ਼ਕਲਾਂ ਹੀ ਦਿਸੀਆਂ,
ਵਿਆਹ ਦੇ ਵਿੱਚ ਚੱਕ ਦੇ ਢੋਲੀਆਂ ਹੋਈ ਫਿਰ
ਚੱਕ ਦੇ ਢੋਲੀਆਂ ਵਾਲੀ ਗੱਲ ਆ। ਤੇ ਇਹ ਤਾਂ ਵਿਆਹ ਦੇ ਹੋਰ ਵੀ ਬਹੁਤ ਐਕਸਪੀਰੀਅੰਸ ਆ।
ਕੋਈ ਨੀ, ਇਹ ਆਪਾਂ ਜਿਹੜੇ ਸਾਰੇ ਸਾਰੇ ਐਕਸਪੀਰੀਅੰਸ ਜਿਹੜੇ ਆਪਾਂ ਸਾਰੇ ਹੌਲੀ ਹੌਲੀ ਆਪਣੇ ਸਰੋਤਿਆਂ ਨਾਲ ਸਾਂਝੇ ਕਰ ਲੈਣੇ ਆ, ਤੇ ਲੈਣੀ ਇੱਕ ਛੋਟੀ ਜਿਹੀ ਬ੍ਰੇਕ ਤੇ ਮੈਸੇਜ ਕਾਫੀ ਆਏ ਹੋਏ ਨੇ ਉਹ ਵੀ ਆਪਾਂ ਪੜਾਂਗੇ ਮਸਲੇ ਵੀ ਕਾਫੀ ਨੇ ਉਹ ਵੀ ਡਿਸਕਸ ਕਰਨੇ ਨੇ ਸੋ ਦੋਸਤੋ ਜੁੜੇ ਰਹੋ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਨਾਲ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਸਾਰਵਰ ਤੋਂ ਔਰ ਸਿਡਨੀ ਵਾਲੇ ਅਮਰੀਕ ਸਿੰਘ ਫਲੋਰਾ ਦਿੱਲੀ ਤੋਂ ਮੇਰੇ ਨਾਲ ਜੁੜੇ ਹੋਏ ਨੇ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ
ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਮੈਂ ਕੇਵਲ 45 ਦਿਨਾਂ ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ ਜੀ ਹਾਂ ਮੇਰੇ ਸੀਕਰੇਟ ਡ੍ਰੌਪਸ ਹਨ 1-2-3 ਡਾਇਟ ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au
CD batteries now trading as DMB motor repairs
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨੀਕਲ ਏਅਰ ਕੰਡੀਸ਼ਨਿੰਗ LPG ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
CD batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
CD batteries ਹਫ਼ਤੇ ਦੇ 7 ਦਿਨ ਉਪਲਬਧ ਹਨ ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 0434641327
ਜਲੰਧਰ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਬਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 0412-292-308
ਆਸਟ੍ਰੇਲੀਆ ਪਰ ਫੈਮਿਲੀ ਲਾਅ ਸਬੰਧੀ ਆਪਣੀ ਕਿਸੇ ਵੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜਿਉਰਿਸ ਆਸਟ੍ਰੇਲੀਆ ਲਾਇਰਸ ਨੂੰ ਡੋਮੈਸਟਿਕ ਵਾਇਲੈਂਸ ਜਾਇਦਾਦ ਸਬੰਧੀ ਝਗੜੇ ਬੱਚਿਆਂ ਦੇ ਹੱਕ ਜਾਂ ਹੋਰ ਕਿਸੇ ਵੀ ਕਿਸਮ ਦੀਆਂ ਪਰਿਵਾਰਕ ਸਮੱਸਿਆਵਾਂ ਸਬੰਧੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ ਫੋਨ ਨੰਬਰ 02-9687-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ jurisaustralia.com.au ਇਹ ਆਸਟ੍ਰੇਲੀਆ ਪਰ ਆਪਣੀਆਂ ਸੇਵਾਵਾਂ ਦਿੰਦੇ ਨੇ
ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ ਬਹੁਤ ਕੁਝ ਕਰ ਚੁੱਕੇ ਹਾਂ ਬਹੁਤ ਕੁਝ ਕਰਨਾ ਅਜੇ ਬਾਕੀ ਹੈ ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੌਂਸਰ ਕਰੋ ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ। 3/61 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387590629।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਰਿਸ਼ੀ ਗੁਲਾਟੀ ਨੂੰ, ਜਾਂ ਈਮੇਲ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।
ਦਿਲ ਨਾਲ ਦਿਲ ਮਿਲੇ ਤਾਂ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ ਤੇ ਘੜੀ ਦੇ ਉੱਤੇ 10:06 ਸਿਡਨੀ ਸਮੇਂ ਦੇ ਮੁਤਾਬਿਕ ਹੋ ਗਏ ਨੇ। ਦਿਨ ਸ਼ਨਿਚਰਵਾਰ ਤੇ 7 ਮਈ 2016। ਅਮਰੀਕ ਸਿੰਘ ਜੀ, ਦਿੱਲੀ ਦਾ ਸਮਾਂ ਕੀ ਕਹਿ ਰਿਹਾ ਇੰਡੀਆ ਦਾ?
ਅਮਨਦੀਪ, ਇਸ ਵੇਲੇ ਦਿੱਲੀ ਦੇ ਵਿਚ 5:35 ਹੋ ਰਿਹਾ ਸਵੇਰ ਦੇ।
ਕਿਆ ਬਾਤ ਹੈ,
ਹਾਲੇ ਬਾਹਰ ਥੋੜਾ ਥੋੜਾ ਹਨੇਰਾ ਆ ਬਾਹਰ,
ਠੀਕ ਹੈ,
ਬਹੁਤਾ ਦੇਖ ਨਹੀਂ ਸਕਦਾ ਕਿਉਂਕਿ ਕਾਫੀ ਕੰਜੈਸਟਡ ਪਾਪੂਲੇਟਡ ਏਰੀਆ ਜਿੱਥੇ ਮੈਂ ਕਹਿ ਰਹੇ ਹਾਂ।
ਅੱਛਾ ਜੀ, ਚਲੋ ਆਪਾਂ ਦਿੱਲੀ ਦੇ ਬਾਰੇ ਵੀ ਗੱਲ ਕਰਨੀ ਹੈ ਤੇ ਪਹਿਲਾਂ ਕੁਝ ਸੁਨੇਹੇ ਆਪਣੇ ਸੱਜਣਾ ਮਿੱਤਰਾਂ ਦੇ ਸਾਂਝੇ ਕਰਨਾ ਚਾਹੁੰਦੇ ਹਾਂ। ਤੇ ਆ ਇਕ ਕਮਿਊਨਿਟੀ ਅਨਾਉਂਸਮੈਂਟ ਹੈ ਜੀ, ਤੁਹਾਨੂੰ ਪਤਾ ਹੈ ਕਿ 11 ਤੇ 12 ਜੂਨ ਨੂੰ ਆਲਮੋਸਟ ਇਕ ਮਹੀਨਾ ਰਹਿ ਗਿਆ ਗ੍ਰਿਫਿਥ ਸ਼ਹੀਦੀ ਟੂਰਨਾਮੈਂਟ ਨੂੰ, 20th ਸ਼ਹੀਦੀ ਟੂਰਨਾਮੈਂਟ ਹੋ ਰਿਹਾ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜੀ ਪ੍ਰਬੰਧਕਾਂ ਵੱਲੋਂ ਕਿ ਹੁੰਮ ਹੁਮਾ ਕੇ ਪਹੁੰਚੋ ਇਸ ਸ਼ਹੀਦੀ ਟੂਰਨਾਮੈਂਟ ਦੇ ਵਿਚ ਤੇ ਆਪਣਾ ਯੋਗਦਾਨ ਪਾਓ। ਤੇ ਇਹ ਵੀ ਬੇਨਤੀ ਹੈ ਕਿ ਹੁਣੇ ਹੀ ਅਕੋਮੋਡੇਸ਼ਨ ਕਰਾ ਲਓ ਕਿਉਂਕਿ ਅਕੋਮੋਡੇਸ਼ਨ ਤਾਂ ਵੈਸੇ ਪਹਿਲਾਂ ਹੀ ਆਊਟ ਆਫ ਬੁਕਿੰਗ ਹੋ ਗਈ ਹੈ ਤੇ ਆਸ ਪਾਸ ਦੇ ਜਿਹੜੇ 50-100 ਕਿਲੋਮੀਟਰ ਏਰੀਆ ਹੈ ਉਥੇ ਹਜੇ ਅਵੇਲੇਬਲ ਹੈ, ਤੁਸੀਂ ਬੁਕਿੰਗ ਕਰਾ ਸਕਦੇ ਹੋ ਲੀਟਨ ਏਰੀਏ ਦੇ ਵਿਚ ਤੇ ਛੇਤੀ ਤੋਂ ਛੇਤੀ ਤੁਸੀਂ ਆਪਣਾ ਰਹਿਣ ਦਾ ਪ੍ਰਬੰਧ ਕਰ ਲਿਓ। ਤੇ ਇਸ ਵਾਰ ਅਮਰੀਕ ਜੀ ਜਿਸ ਹਿਸਾਬ ਨਾਲ ਮੈਨੂੰ ਲੱਗਦਾ ਹੈ ਕਿ ਇਕ ਮਹੀਨਾ ਪਹਿਲਾਂ ਗ੍ਰਿਫਿਥ ਦੀ ਬੁਕਿੰਗ ਹੋ ਗਈ ਹੈ ਤੇ ਮੈਨੂੰ ਲੱਗਦਾ ਕਿ ਇਸ ਵਾਰੀ 9 ਤੋਂ ਲੈ ਕੇ 10 ਹਜ਼ਾਰ ਆਪਣਾ ਪੰਜਾਬੀ ਸਿੱਖ ਉਥੇ ਪਹੁੰਚੇਗਾ ਜੀ, ਜਿੱਥੇ ਤੱਕ ਮੈਨੂੰ ਲੱਗਦਾ। ਹਾਂਜੀ, ਤੇ ਅਸੀਂ 2 ਤਾਂ ਹੋਣਾ ਹੀ ਆ ਤੇ ਉਹ ਤਾਂ ਕੋਈ ਚੱਕਰ ਹੀ ਨੀ। ਹਾਂਜੀ, ਤੇ ਇੱਕ ਹਾਂਜੀ ਇਸੇ ਹੀ ਟੂਰਨਾਮੈਂਟ ਨੂੰ ਮੱਦੇਨਜ਼ਰ ਰੱਖਦੇ ਹੋਏ ਜੀ ਮੈਲਬਰਨ ਤੋਂ 12 ਜੂਨ ਨੂੰ ਸੰਧੂ ਬੱਸ ਲਾਈਨਸ ਜਿਹੜੀਆਂ ਨੇ ਉਹ ਬੱਸਾਂ ਜਾ ਰਹੀਆਂ ਨੇ ਜੀ ਉਹਨਾਂ ਦੀਆਂ ਗ੍ਰਿਫਿਥ ਨੂੰ ਤੇ 12 ਜੂਨ ਨੂੰ ਮੈਲਬਰਨ CBD ਫਲਿੰਡਰ ਸਟਰੀਟ ਤੋਂ ਸਵੇਰੇ 5:30 ਵਜੇ ਚੱਲੇਗੀ ਤੇ 6 ਵਜੇ ਗੁਰਦੁਆਰਾ ਸਾਹਿਬ ਕ੍ਰੇਗੀਵਨ ਪਹੁੰਚੇਗੀ। ਸੋ ਪਹਿਲਾਂ ਫਲਿੰਡਰ ਸਟਰੀਟ ਤੋਂ ਵੀ ਤੁਸੀਂ ਚੜ੍ਹ ਸਕਦੇ ਹੋ 5:30 ਵਜੇ ਤੇ 6 ਵਜੇ ਗੁਰਦੁਆਰਾ ਕ੍ਰੇਗੀਵਨ ਤੋਂ ਵੀ ਚੜ੍ਹ ਸਕਦੇ ਹੋ ਤੇ ਟਿਕਟ 12 ਸਾਲ ਤੋਂ ਉਪਰ ਜੀ $50 ਹੈ ਤੇ 12 ਸਾਲ ਤੋਂ ਹੇਠਾਂ ਜਿਹੜੀਆਂ ਉਹ $35 ਹੈ ਤੇ ਇਹ ਨੰਬਰ ਵਗੈਰਾ ਤੁਹਾਨੂੰ ਦੱਸ ਦੇਵਾਂਗੇ, ਇਹ ਸਾਰੇ ਸ਼ੇਅਰ ਕਰਾਂਗੇ ਤੁਹਾਡੇ ਨਾਲ। ਸੋ $50 ਕੁਛ ਵੀ ਨਹੀਂ ਟਿਕਟ ਜੀ, ਅਗਰ ਤੁਸੀਂ ਜਾਣਾ ਹੈ ਗ੍ਰਿਫਿਥ ਤੇ ਆਣਾ ਵੀ ਹੈ, ਬੱਸ ਦੇ ਵਿਚ ਨਜ਼ਾਰੇ ਹੀ ਆ, ਸੋ ਵਧੀਆ ਸਰਵਿਸ ਦੇ ਰਹੇ ਨੇ, ਸੋ ਤੁਸੀਂ ਬੁਕਿੰਗ ਕਰਾ ਸਕਦੇ ਹੋ। ਸੋ ਨਾਲ ਦੀ ਨਾਲ ਮਲਕੀਤ ਬਘਿਆਣਾ ਜੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਸੋਹਣਾ ਗੀਤ ਲਾਇਆ ਜੀ ਤੁਸੀਂ, ਖਿੱਚ ਲੈ ਵੈਰੀ ਆ, ਸਵਾਦ ਆ ਗਿਆ ਜੀ। ਹਾਂਜੀ, ਪੁਰਾਣਾ ਗੀਤ ਇਹ ਬਹੁਤ ਚੱਲਦੇ ਹੁੰਦੇ ਸੀ ਤੇ ਮੈਂ ਸੋਚਿਆ ਚਲੋ ਰਸਤੇ ਦੇ ਨਾਲ ਸੰਬੰਧਿਤ ਮਾੜਾ ਮੋਟਾ ਖਿੱਚਣ ਖੁੱਚਣ ਦਾ ਗੀਤ ਲਾ ਦਿੰਦੇ ਹਾਂ ਕਿਤੇ, ਤੇ ਉਹ ਅਸੀਂ ਲਾ ਦਿੱਤਾ ਸੀ। ਤੇ ਵਿਆਹ ਦਾ ਪੋਜ਼ ਮਨਦੀਪ ਸਿੰਘ ਕ੍ਰੇਗੀਵਨ ਵਾਲੇ ਨੇ ਮੈਸੇਜ ਭੇਜਿਆ, ਵੀਡੀਓ ਜੀ ਅਸੀਂ ਅਨਫੋਰਚੁਨੇਟਲੀ ਦੇਖ ਨਹੀਂ ਸਕਦੇ, ਤੇ ਵੈਸੇ ਮੈਂ ਕੋਸ਼ਿਸ਼ ਕਰਦਾ ਜੀ ਬ੍ਰੇਕ ਦੇ ਵਿਚ ਇਸ ਨੂੰ ਦੇਖਣ ਦੀ। ਤੇ ਜਸਪ੍ਰੀਤ ਸਿੰਘ ਬੈਂਸ ਸਾਡੇ ਨਾਲ ਜੁੜ ਗਏ ਨੇ ਜੀ ਅਮਰੀਕਾ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਇਟਸ ਵੈਰੀ ਕੰਪਲੈਕਸ ਮਾਈਂਡ ਰੈਂਚਿੰਗ ਡਿਸਕਸ਼ਨ ਅਬਾਊਟ ਦ ਸੁਸਾਈਡ। ਬਿਲਕੁਲ ਬਹੁਤ ਲੰਬੀਆਂ ਲੰਬੀਆਂ ਗੱਲਾਂ ਕੀਤੀਆਂ ਜਾ ਸਕਦੀਆਂ, ਪਰ ਓਵਰਆਲ ਅਸੀਂ ਥੋੜੀ ਜਿਹੀ ਗੱਲ ਕੀਤੀ ਸੀ। ਤੇ ਬਾਕੀ ਕਹਿੰਦੇ ਤੁਹਾਡੇ ਰਿਕਾਰਡ ਲਈ ਤੁਹਾਨੂੰ ਦੱਸ ਦਈਏ ਕਿ ਸਾਊਥ ਇੰਡੀਆ ਦੇ ਵਿਚ ਜਿਹੜਾ ਸੁਸਾਈਡ ਰੇਟ ਹੈ ਜੀ, ਉਹ ਨਾਰਥ ਇੰਡੀਆ ਜਾਂ ਪੰਜਾਬ ਤੋਂ ਕਿਤੇ ਜ਼ਿਆਦਾ ਹੈ ਜੀ, ਇਹ ਵੀ ਇਕ ਫੈਕਟ ਹੈ। ਤੇ ਅਮਰੀਕ ਜੀ ਸ਼ਾਮਿਲ ਹੋ, ਮੈਂ ਕਿਹਾ ਹੰਗਾਰਾ ਤਾਂ ਦੇ ਦਿਆ ਕਰੋ ਤੁਸੀਂ, ਮੈਂ ਕਿਹਾ ਹੰਗਾਰਾ ਹੀ ਦੇ ਜਾਇਆ ਕਰੋ, ਗੱਲਾਂ ਤਾਂ ਮੇਰੀਆਂ ਨੀ ਮੁੱਕਣੀਆਂ, ਤੁਸੀਂ ਹੰਗਾਰਾ ਹੀ ਦੇ ਜਾਇਆ ਕਰੋ ਬਸ। ਤੇ ਕਹਿੰਦੇ ਨੇ ਕਿ ਜਿਹੜੀ ਇਕ ਚੀਜ਼ ਇਹ ਹੈ ਕਿ ਇਕਦਮ ਜਿਹੜੇ ਇਕਨੋਮਿਕ ਸਟੇਟਸ ਦੇ ਵਿਚ ਚੇਂਜਿਸ ਆਈਆਂ, ਜਿਸ ਤਰ੍ਹਾਂ ਅਮਰੀਕ ਜੀ ਤੁਸੀਂ ਦੱਸਿਆ ਸੀ ਕਿ ਅਨਰੀਅਲਿਸਟਿਕ ਐਕਸਪੈਕਟੇਸ਼ਨ, ਮਤਲਬ ਜਿਹੜੀਆਂ ਕਿ ਤੁਸੀਂ ਮਤਲਬ ਆਪਣੇ ਬਿੱਤ ਤੋਂ ਬਾਹਰਲੀਆਂ ਜਿਹੜੀਆਂ ਤੁਹਾਡੀਆਂ ਲੋੜਾਂ ਉਹ, ਤੇ ਜਿਹੜੇ ਰਿਲੇਸ਼ਨਸ਼ਿਪ ਫੈਮਿਲੀ ਦੇ ਕੰਪਲੀਕੇਟ ਹੋ ਜਾਣੇ ਬਹੁਤ ਜ਼ਿਆਦਾ, ਇਹਨੂੰ ਸਿੰਪਲੀਫਾਈ ਨਾ ਕਰਨਾ, ਡਰੱਗ ਯੂਜ਼ ਜਿਹੜਾ ਆ, ਤੇ ਜਿਹੜੇ ਲਵ ਜਿਹੜੀ ਲਵ ਫੇਅਰ ਕਹਿੰਦੇ ਆ ਜਿਹੜੇ ਨਾ ਇੰਡੀਆ ਦੇ ਵਿਚ ਲਵ ਫੇਅਰ ਤੇ ਰਿਸਟ੍ਰਿਕਸ਼ਨ ਹੈ, ਉਹ ਵੀ ਇਕ ਪ੍ਰੋਬਲਮ ਹੈ, ਤੇ ਖਾਸ ਕਰਕੇ ਪੇਂਡੂ ਇਲਾਕਿਆਂ ਦੇ ਵਿਚ ਇਹ ਐਂਡਲੈਸ ਡਿਸਕਸ਼ਨ ਹੈ ਕਹਿੰਦੇ। ਤੇ ਕਹਿੰਦੇ ਆਈ ਪਰਸਨਲੀ ਡੂ ਨਾਟ ਅਗਰੀ ਦੈਟ ਸਟੇਟ ਗਵਰਨਮੈਂਟ ਇਜ਼ ਰਿਸਪੋਨਸੀਬਲ ਫਾਰ ਸੁਸਾਈਡ ਰੇਟ, ਜਿਸ ਤਰ੍ਹਾਂ ਕਿ ਮੀਡੀਆ ਦੱਸ ਰਿਹਾ ਵੀ ਇਸ ਦੇ ਵਿਚ, ਮੈਨੂੰ ਲੱਗਦਾ ਨੀ ਕਹਿੰਦੇ ਵੀ ਗਵਰਨਮੈਂਟ ਦਾ ਕੋਈ ਲੈਣ, ਉਹ ਅਮਰੀਕ ਸਿੰਘ ਫਲੋਰਾ ਵੀ ਕਹਿ ਰਹੇ ਨੇ, ਅਸੀਂ ਵੀ ਕਹਿ ਰਹੇ ਨੇ, ਇਹ ਸਾਡਾ ਜਿਹੜਾ ਸਮਾਜ ਹੈ ਅਸੀਂ ਆਪਣੇ ਲੈਵਲ ਤੇ ਇਸ ਨੂੰ ਕਿੱਦਾਂ ਟੈਕਲ ਕਰਨਾ ਹੈ, ਇਹ ਇਹਤੇ ਬਹੁਤ ਡਿਪੈਂਡ ਕਰਦਾ। ਸੋ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਇੰਨੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ। ਤੇ ਇਧਰ ਟੈਲੀਗ੍ਰਾਮ ਤੇ ਸਾਡੇ ਨਾਲ ਬਹੁਤ ਸਾਰੇ ਸੱਜਣ ਜੁੜੇ ਨੇ ਜੀ, ਤੇ ਇਨ੍ਹਾਂ ਦੇ ਮੈਸੇਜ ਵੀ ਆਪਾਂ ਲੈਣੇ ਆ। ਦਲਜੀਤ ਸਿੰਘ ਸਰਾ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਐਡਲੇਟ ਤੋਂ, ਸਤਿ ਸ੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਹੈ। ਜਗਰੂਪ ਸਮਰਾ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਹੁਣ ਇਹ ਜੀ ਵਧੀਆ ਕੰਮ ਕਰਦੇ ਨੇ, ਪੇਂਟਿੰਗ ਦੀ ਇਨ੍ਹਾਂ ਦੀ ਜੋਬ ਹੈਗੀ ਆ, ਪੇਂਟਰ ਨੇ, ਪਰ ਇਨ੍ਹਾਂ ਨੇ ਕਿਹਾ ਕਿ ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਤੇ ਮਿੰਟੂ ਬਰਾੜ ਜੀ, ਹਾਂਜੀ ਮਿੰਟੂ ਬਰਾੜ ਤਾਂ ਨਹੀਂ, ਮਤਲਬ ਅਮਰੀਕ ਜੀ, ਪ੍ਰੋਗਰਾਮ ਇੰਜੋਏ ਕਰ ਰਹੇ ਆ। ਕਹਿੰਦੇ ਜੋਬ ਬਹੁਤ ਬਿਜ਼ੀ ਚੱਲ ਰਹੀ ਆ, ਬਿਕੋਜ਼ ਪੂਰੇ ਮੈਲਬਨ ਦੇ ਕੋਫਿਨ ਪੇਂਟ ਕਰਨ ਦਾ ਕੰਟਰੈਕਟ ਸਾਡੀ ਕੰਪਨੀ ਨੂੰ ਮਿਲ ਗਿਆ ਜੀ ਹੁਣ, ਹਾਂਜੀ। ਸੋ ਇਨ੍ਹਾਂ ਨੂੰ ਪਹਿਲਾਂ ਤਾਂ ਮਤਲਬ ਬਹੁਤ ਬਹੁਤ ਵਧਾਈਆਂ ਕਿ ਚਲੋ ਇਹ ਬਹੁਤ ਬਿਜ਼ੀ ਆ, ਪਰ ਅਸੀਂ ਅਰਦਾਸ ਨਹੀਂ ਕਰ ਸਕਦੇ ਕਿਉਂਕਿ ਜਿਹੜੇ ਕੋਫਿਨ ਹੈ ਨਾ, ਕੋਫਿਨ ਸਾਰੇ ਸਰੋਤੇ ਸਮਝਦੇ ਹੋਣੇ ਆ, ਜਿਹੜੇ ਮਤਲਬ ਲਾਸ਼ਾਂ ਪਾ ਕੇ ਦੱਬਦੇ ਨੇ, ਜਿਨ੍ਹਾਂ ਦੇ ਵਿਚ ਉਹ ਡੱਬੇ ਹੁੰਦੇ ਨਾ, ਉਹ ਬਹੁਤ ਕੀਮਤੀ ਡੱਬੇ ਹੁੰਦੇ ਆ ਜੀ, ਉਹ ਪੰਜ ਹਜ਼ਾਰ ਡਾਲਰ ਦੇ ਹੁੰਦੇ ਆ, ਕਈ ਦਸ ਹਜ਼ਾਰ ਡਾਲਰ ਤੱਕ ਵੀ ਪਹੁੰਚ ਜਾਂਦੀ ਉਹਨਾਂ ਦੀ ਕੀਮਤ। ਸੋ ਉਹ ਜਿਹੜੇ ਆ ਮਤਲਬ ਉਹਨਾਂ ਨੂੰ ਬਹੁਤ ਸ਼ਿੱਦਤ ਦੇ ਨਾਲ ਤਿਆਰ ਕੀਤਾ ਜਾਂਦਾ ਇਨ੍ਹਾਂ ਡੱਬਿਆਂ ਨੂੰ, ਔਰ ਪੇਂਟ ਕੀਤਾ ਜਾਂਦਾ, ਬਹੁਤ ਕੁਛ ਵਧੀਆ ਮਤਲਬ ਇਨ੍ਹਾਂ ਨੂੰ ਇਨ੍ਹਾਂ ਤੇ ਕੰਮ ਕੀਤਾ ਜਾਂਦਾ। ਤੇ ਇਸ ਸਾਰੇ ਮੈਲਬਨ ਦੇ ਇਲਾਕੇ ਦੀ ਕਹਿੰਦੇ ਜਿਹੜੇ ਕੰਟਰੈਕਟ ਆ ਇਨ੍ਹਾਂ ਨੂੰ ਮਿਲ ਗਿਆ। ਸੋ ਚਲੋ ਬਹੁਤ ਵਧੀਆ ਜੀ, ਤੁਸੀਂ ਫੋਟੋ ਵੀ ਭੇਜੀ ਆ, ਹੁਣ ਤੁਸੀਂ ਦੱਸ ਦਿਓ ਇਹ ਲੇਟਰ ਆਨ ਸ਼ੇਅਰ ਕਰੀਏ ਨਾ, ਪਰ ਤੁਸੀਂ ਏਦਾਂ ਕਰਿਓ ਹੋਰ ਕਈ ਫੋਟੋਆਂ ਖਿੱਚ ਕੇ ਭੇਜਿਓ, ਅਸੀਂ ਪਾਵਾਂਗੇ। ਤੇ ਸੁਖਦੀਪ ਸਿੰਘ ਸਾਡੇ ਨਾਲ ਜੁੜੇ ਨੇ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਆਏ ਹਾਏ ਹਾਏ, ਇਨ੍ਹਾਂ ਨੇ ਵੀ ਫੋਟੋਆਂ ਖਿੱਚੀਆਂ, ਇਨ੍ਹਾਂ ਦੀਆਂ ਨਾ ਅਗਲੀਆਂ ਵੀ ਫੋਟੋਆਂ ਮੈਂ ਇਕੱਠੀਆਂ ਕਰਕੇ ਪਾਣੀਆਂ ਹੁਣ, ਤੇ ਪਾਣੀ ਵਗੈਰਾ ਸੈੱਟ ਕਰਦੇ ਨੇ, ਤੇ ਔਰੇਂਜ ਵੀ ਟੁੱਟ ਰਹੇ ਨੇ, ਲੋਡ ਵੀ ਕਰ ਰਹੇ ਨੇ, ਪੌੜੀਆਂ ਲਾ ਕੇ ਜੀ, ਔਰ ਸੰਗਤਰੇ ਦੀ ਪੌੜੀ ਦੀ ਫੋਟੋ ਭੇਜੀ, ਇਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ, ਕਿਆ ਬਾਤ ਹੈ, ਸੰਗਤਰੇ ਟੁੱਟ ਰਹੇ ਨੇ ਜੀ। ਸੋ ਇਹ ਸਾਰੀਆਂ ਫੋਟੋਆਂ ਜਿਹੜੀਆਂ ਕਹਿੰਦੇ ਪਹਿਲਾ ਟਰੱਕ ਲੋਡ ਅਸੀਂ ਕਰ ਰਹੇ ਹਾਂ ਸੀਜ਼ਨ ਦਾ, ਸੰਗਤਰੇ ਟੁੱਟਣੇ ਸ਼ੁਰੂ ਹੋ ਗਏ ਨੇ। ਸੋ ਇਹ ਵੀ ਫੋਟੋਆਂ ਮੈਂ ਅੱਜ ਸ਼ਾਮ ਤਾਂ ਮੈਂ ਅੱਜ ਵੈਸੇ ਕੱਲ ਸਵੇਰ ਨੂੰ ਕਰਾਂਗਾ ਜੀ, ਸੁਖਦੀਪ ਜੀ ਮੈਂ ਸੇਵ ਕਰ ਲਿਆ, ਕਿਉਂਕਿ ਹੁਣੇ ਹੁਣੇ ਮੈਂ ਆਪਣੇ ਫੇਸਬੁੱਕ ਪੇਜ ਤੇ ਨਾ ਉਹ ਜਿਹੜੇ ਬਣਾਉਣੇ ਵਾਲੇ ਮੁੰਡੇ ਆਪਣੇ ਸੁਖਜਿੰਦਰ ਹੋਣੀ, ਉਨ੍ਹਾਂ ਦੀਆਂ ਫੋਟੋਆਂ ਤਿੰਨ ਚਾਰ ਸ਼ੇਅਰ ਕੀਤੀਆਂ। ਫਿਲਹਾਲ ਤੁਸੀਂ ਅੱਜ ਕੇਲਿਆਂ ਨਾਲ ਸਾਰੋ, ਕੱਲ ਨੂੰ ਆਪਾਂ ਸੰਗਤਰੇ ਖਾਵਾਂਗੇ ਜੀ। ਤੇ ਜੋਗਾ ਲਵਾਣਾ ਜੀ ਹਾਂਗਕਾਂਗ ਤੋਂ ਸਾਡੇ ਨਾਲ ਜੁੜ ਗਏ ਨੇ, ਅਮਰੀਕ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਨੇ ਕਿ ਸੋਹਣਾ ਪ੍ਰੋਗਰਾਮ ਚੱਲ ਰਿਹਾ ਜੀ, ਪਰਮਾਤਮਾ ਮਿਹਰ ਰੱਖੇ ਜੀ। ਤੇ ਬਾਕੀ ਕਹਿੰਦੇ ਨੇ ਕਿ ਤੁਸੀਂ ਬਸ ਵਧੀਆ ਕਰੀ ਜਾਓ ਪ੍ਰੋਗਰਾਮ, ਕਮਾਲ ਦਾ ਹੈ ਜੀ, ਤੇ ਥੈਂਕ ਯੂ ਜੀ। ਅਮਰੀਕ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਰਾਜਵੰਤ ਹੁਣੀ ਇਕ ਵੀਡੀਓ ਭੇਜ ਰਹੇ ਨੇ, ਇਹ ਮੈਂ ਬਾਅਦ ਚੋ ਦੇਖਾਂਗਾ ਜੀ। ਰਾਜਵੰਤ ਸੇਖੋਂ ਐਡਲੇਟ ਵਾਲੇ ਜਸ ਘੁੰਮਣ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਉਹ ਉਨ੍ਹਾਂ ਨੇ ਜੀ ਇਕ ਨਾ ਖਬਰ ਭੇਜੀ ਆ, ਖਬਰ ਦੇ ਵਿਚ ਉਨ੍ਹਾਂ ਨੇ ਕਿਹਾ ਕਿ ਨਿਤ ਵਰਤੋਂ ਦੇ ਖਰਚੇ ਘਟਾਉਣ ਲਈ ਚਾਸ ਵਾਲੀਆਂ ਕੀਤੀ ਪਹਿਲ, ਤੇ ਉਨ੍ਹਾਂ ਨੇ ਨਾ ਇਕ ਪੋਸਟਰ ਤਿਆਰ ਕੀਤਾ ਜੀ ਬੋਰਡ, ਤੇ ਓਹਨਾ ਨੇ ਕਹਿੰਦੇ ਚਾਸ ਵਾਲੀਆਂ ਚ ਖਰਚਿਆ ਤੇ ਪਾਬੰਦੀ ਲਗਾਉਣ ਦੇ ਲਈ ਲਗਾਏ ਬੋਰਡ ਬਾਰੇ ਦੱਸਦੇ ਹੋ ਜਸਵੰਤ ਸਿੰਘ। ਉਹ ਬੋਰਡ ਦੇ ਵਿਚ ਨਾ ਜਿਦਾਂ ਬੋਰਡ ਦੇ ਉਤੇ ਲਿਖਿਆ ਆ ਕਿ ਜਿਹੜੇ ਖਰਚਿਆਂ ਨੂੰ ਕਿੱਦਾਂ ਘਟਾਇਆ ਜਾਵੇ, ਤੇ ਉਨ੍ਹਾਂ ਨੇ ਕਿਹਾ ਕਿ ਜਿਦਾਂ ਹੁਣ ਮਤਲਬ ਪਿੰਡਾਂ ਦੇ ਵਿਚ ਕਿੰਨੇ ਪੈਸੇ ਦੇਣੇ ਆ, ਕਿੰਨਾ ਸ਼ਗਨ ਪਾਉਣਾ ਆ, ਵਧਾਈ ਕਿੰਨੀ ਦੇਣੀ ਆ ਜਾਂ ਸਾਰੇ ਆ, ਉਹ ਸਾਰਿਆਂ ਦਾ ਉਨ੍ਹਾਂ ਨੇ ਨਾ ਵੇਰਵਾ ਲਿਖਿਆ ਤੇ ਉਹ ਪਿੰਡ ਦੇ ਵਿਚ ਇਕ ਗਾਈਡਲਾਈਨ ਦੇ ਰਹੇ ਨੇ ਵੀ ਇਹ ਚੱਲ ਰਿਹਾ, ਜਿਦਾਂ ਹੁਣ ਕੋਈ ਖੁਸਰੇ ਆ ਗਏ ਨੱਚਣ ਨੂੰ ਹਨਾ, ਉਨ੍ਹਾਂ ਨੂੰ ਕਿੰਨੇ ਪੈਸੇ ਦੇਣੇ ਆ ਜਾਂ ਏਦਾਂ ਕਿੱਦਾਂ, ਉਹ ਸਾਰਾ ਇਕ ਮਿਨੀਮਮ ਜਿਹੜੀ ਗਾਈਡਲਾਈਨ ਦੇ ਰਹੇ। ਉਹ ਕਹਿੰਦੇ ਵੀ ਅਸੀਂ ਇਹ ਜਿਹੜੇ ਬੋਰਡ ਆ ਨਾ ਇਹ ਆਪਣੇ ਫਾਰਮਾਂ ਦੇ ਮੂਹਰੇ ਲਾ ਰਹੇ ਨੇ, ਬਹੁਤ ਵਧੀਆ ਕਰ ਰਹੇ ਆ, ਇਹ ਜਾਗਰੂਕਤਾ ਹੋਣੀ ਚਾਹੀਦੀ ਆ ਕਿ ਆਪਣੇ ਖਰਚੇ ਕਿੱਦਾਂ ਕੰਟਰੋਲ ਕਰਨੇ ਆ। ਤੁਹਾਡਾ ਜਿਹੜਾ ਪਹਿਲਾ ਮਸਲਾ ਜੀ ਉਹ ਥੋੜੀ ਦੇਰ ਬਾਅਦ ਡਿਸਕਸ ਕਰਾਂਗੇ, ਤੇ ਸਾਡੇ ਨਾਲ ਨਰਵੈਰ ਸਿੰਘ ਨਵੀਂ ਕੈਨੇਡਾ ਵਾਲੇ ਆ ਗਏ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਭਾਜੀ ਆਪਣੀ ਸੀਕਰੇਟ ਡਰੋਪ ਵਾਲੀ ਐਡ ਇਸ ਤਰ੍ਹਾਂ ਲੱਗਦਾ ਜਿਵੇਂ ਕਿਸੇ ਬੰਗਾਲੀ ਬਾਬੇ ਦੀ ਝਾੜਾ ਕਰਨ ਵਾਲੀ ਐਡ ਹੋਵੇ। ਜੇ ਕਹਿੰਦੇ ਤੁਹਾਨੂੰ ਕੋਈ ਜਾਣਕਾਰੀ ਹੋਵੇ ਕਿ ਵਾਕਿਆ ਹੀ ਇਫੈਕਟਿਵ ਹੈ ਤਾਂ ਪਲੀਜ਼ ਜ਼ਰੂਰ ਦੱਸਿਓ, ਲੋੜਵੰਦ ਨੂੰ ਸਲਾਹ ਦਿੱਤੀ ਜਾ ਸਕੇ। ਇਹ ਵਾਕਿਆ ਹੀ ਇਫੈਕਟਿਵ ਹੈ ਜੀ, ਉਹ ਜਿਹੜੇ ਰਿਸ਼ੀ ਸੱਚੇ ਬੋਲਦਾ ਜੀ ਉਹਦਾ ਆਪਣਾ ਭਾਰ ਬਹੁਤ ਘਟਿਆ ਸੀ, ਬਹੁਤ ਵਧੀਆ ਹੋਇਆ ਜੀ, ਪਰ ਉਹ ਤੁਹਾਨੂੰ ਫਾਲੋ ਕਰਨਾ ਪੈਂਦਾ, ਉਹ ਬਿਲਕੁਲ ਸੱਚੀ ਆ, ਉਹ ਐਵੇਂ ਨਹੀਂ ਅਸੀਂ ਐਡ ਲਾਈ ਹੋਈ, ਉਹ ਸੱਚੀ ਆ ਜੀ। ਤੇ ਰਵਿੰਦਰ ਸਿੰਘ ਸਿਡਨੀ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਅੱਜ ਕੱਲ ਕਹਿੰਦੇ ਵਿਆਹ ਆਨੰਦ ਕਾਰਜ ਤਾਂ 10% 15% ਲੋਕ ਹੀ ਦੇਖਦੇ ਨੇ, ਬਾਕੀਆਂ ਨੂੰ ਤਾਂ ਮੈਰਿਜ ਪੈਲੇਸ ਦੇਖਣ ਲਈ ਹੀ ਬੁਲਾਇਆ ਜਾਂਦਾ ਹੈ, ਤੇ ਵੀਡੀਓਗ੍ਰਾਫੀ ਤੇ ਤਾਂ ਨਾਰਮਲ ਵਿਆਹ ਤੋਂ ਵੀ ਜ਼ਿਆਦਾ ਖਰਚ ਕੀਤਾ ਜਾਂਦਾ, ਅਗਰ ਪੈਸੇ ਆਪਣਾ ਹੈ ਤਾਂ ਉਸ ਨੂੰ ਆਪਣਾ ਫਿਊਚਰ ਬਣਾਉਣ ਦੇ ਲਗਾਉਣਾ ਚਾਹੀਦਾ। ਸੋ ਅਮਰੀਕ ਜੀ ਇਹ ਇੱਕ ਬੜੀ ਪ੍ਰੋਬਲਮ ਹੈ, ਇਹ ਹੁਣ ਜਿਹੜੀ ਆਪਾਂ ਸੂਸਾਈਡ ਦੀ ਗੱਲ ਕਰ ਰਹੇ ਹਾਂ, ਖਰਚੇ ਵਧਾਉਣ ਦੀ ਗੱਲ ਕਰ ਰਹੇ ਹਾਂ, ਇਹ ਬੇਕਾਰ ਫਜ਼ੂਲ ਦਾ ਖਰਚਾ ਜਿਹੜਾ ਉਹਦੀ ਗੱਲ ਕਰ ਰਹੇ ਹਾਂ ਆਪਾਂ ਕਿ ਕੀ ਜੀ
ਜੀ
ਹਾਂਜੀ ਹਾਂਜੀ ਤੁਸੀਂ ਨਹੀਂ ਨਹੀਂ ਮਤਲਬ ਕੀ ਇਹ ਮਤਲਬ ਜਾਇਜ਼ ਹੈ ਸਾਰਾ, ਮਤਲਬ ਹੁਣ ਦੇਖੋ ਪਹਿਲਾਂ ਤਾਂ ਆਪਾਂ ਤੁਸੀਂ ਗੱਲ ਕੀਤੀ ਸੁਖਮਨੀ ਸਾਹਿਬ ਦੇ ਪਾਠ ਦੀ ਹੈ ਨਾ, ਪਾਠ ਚੱਲ ਰਿਹਾ ਸੀ, ਸੰਗਤ ਆ ਰਹੀ ਸੀ, ਉਹਦੇ 4-5 ਕੈਮਰਿਆਂ ਵਾਲੇ ਇਧਰ ਉਧਰ ਲਾਈਟਾਂ ਲੈ ਕੇ ਕਦੇ ਇਧਰੋਂ ਉਧਰੋਂ, ਕੀ ਉਹ ਡਿਸਟਰਬੈਂਸ ਨੀ ਕੀ ਮਤਲਬ ਉਹ ਦੂਰੋਂ ਖੜ ਕੇ ਟਰਾਈਪੋਡ ਤੋਂ ਜਾਂ ਸਾਈਡ ਤੋਂ ਸ਼ਿੱਦਤ ਨਾਲ ਪਿੱਛੋਂ ਵੀਡੀਓ ਨੀ ਬਣਾ ਸਕਦਾ, ਉਹਦੇ ਕੋਲ ਫੋਕਸ ਹੈ ਨੀ, ਉਹਦੇ ਕੋਲ ਮਤਲਬ ਜ਼ੂਮ ਹੈ ਨੀ,
ਇਹ ਡਿਸਟਰਬੈਂਸ ਨੀ, ਇਹ ਟੋਟਲ ਡਿਸਟਰਬੈਂਸ ਇਸ ਨੂੰ ਤੁਸੀਂ ਕਹਿ ਸਕਦੇ ਆ। ਇੱਥੇ ਮੈਂ ਇੱਕ ਐਗਜ਼ਾਮਪਲ ਦੇਣੀ ਚਾਹਾਂਗਾ, 5-7 ਸਾਲ ਪਹਿਲਾਂ ਮੈਂ ਵੀ ਆਪਣੀ ਲੜਕੀ ਦਾ ਵਿਆਹ ਕੀਤਾ ਸੀ, ਅਸੀਂ ਲੋਕਲ ਕੈਮਰਾਮੈਨ ਨੀ ਕੀਤੇ ਸੀ, ਆਸਟ੍ਰੇਲੀਆ ਤੋਂ ਕੈਮਰਾਮੈਨ ਗਿਆ ਸੀ, ਗੋਰੇ ਕੈਮਰਾਮੈਨ ਸੀ, ਤੇ ਉਹਨਾਂ ਨੇ ਇੱਕ ਵੀ ਡਿਸਟਰਬੈਂਸ ਨੀ ਕ੍ਰੀਏਟ ਕੀਤੀ, ਉਹਨਾਂ ਨੇ ਪਹਿਲਾਂ ਆਪਣੇ ਆਪ ਨੂੰ ਇੱਕ ਥਾਂ ਤੇ ਸਟੇਸ਼ਨ ਕਰ ਲਿਆ, ਉੱਥੋਂ ਹੀ ਸਾਰੀ ਵੀਡੀਓ ਉਹਨਾਂ ਨੇ ਬਣਾਈ, ਅਤੇ ਕਦੇ ਵੀ ਕਿਸੇ ਸਾਰੀ ਵਿਆਹ ਦੇ ਵਿੱਚ ਉਹਨਾਂ ਨੇ ਕਦੇ ਕਿਸੇ ਨੂੰ ਇਹ ਨੀ ਕਿਹਾ ਕਿ ਇਹ ਪੋਜ਼ ਬਣਾਓ ਜਾਂ ਏਦਾਂ ਤੁਸੀਂ ਖੜੋ, ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਲਾਈਵ, ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਸ਼ਾਟ ਨੂੰ ਉਹ ਲਾਈਵ ਲੈਣਾ, ਸ਼ਾਟ ਨੂੰ ਸਹੀ ਢੰਗ ਦੇ ਨਾਲ ਲੈਣਾ, ਅਗਰ ਉਹ ਨਹੀਂ ਲੈ ਸਕਦੇ ਸ਼ਾਟ ਇਹਦਾ ਮਤਲਬ ਉਹਨਾਂ ਕੋਲ ਸਕਿੱਲ ਨੀ ਹੈਗੇ। ਜਿਹੜੇ ਸਾਡੇ ਕੈਮਰਾਮੈਨ ਹੈ, ਭਾਰਤ ਦੇ ਕੈਮਰਾਮੈਨ ਜਿਹੜੇ ਦੇਖੇ ਆ, ਉਹ ਤਾਂ ਇੱਕ ਤਰ੍ਹਾਂ ਦੇ ਨਾਲ ਉਹ ਹਰਾਸ ਕਰਦੇ ਆ, ਤੁਹਾਨੂੰ ਹਾਈਜੈਕ ਕਰ ਲੈਂਦੇ ਆ, ਤੁਹਾਨੂੰ ਇੰਨਾ ਪਰੇਸ਼ਾਨ ਕਰਦੇ ਆ ਵਿਆਹ ਦੇ ਵਿੱਚ ਕਿ ਤੁਹਾਡਾ ਜਿਹੜਾ ਚਾਅ ਜਿਹੜਾ ਵਿਆਹ ਦਾ ਹੁੰਦਾ ਉਹ ਖਤਮ ਹੋ ਜਾਂਦਾ, ਕਈ ਵਾਰ ਮੇਰਾ ਤਾਂ ਖਤਮ ਹੋ ਗਿਆ ਸੀ, ਕਿਉਂਕਿ ਉਹਨਾਂ ਨੇ ਇੰਨਾ ਪਰੇਸ਼ਾਨ ਕੀਤਾ ਟੇਬਲਾਂ ਤੇ ਇੱਧਰ ਉੱਧਰ ਜਾ ਕੇ, ਇਹ ਸਾਰੇ ਵਿਆਹਾਂ ਵਿੱਚ ਇੱਦਾਂ ਹੀ ਹੁੰਦਾ ਅਮਨਦੀਪ। ਤੇ ਇੱਥੇ ਤੁਸੀਂ ਗੱਲ ਕੀਤੀ ਕਿ ਬਹੁਤ 25% ਨੀ 10% ਜਿਹੜੇ ਲੋਕ ਆ ਉਹ ਲਾਵਾਂ ਵੇਲੇ ਜਿਹੜਾ ਐਕਚੁਅਲ ਵਿਆਹ ਹੁੰਦਾ ਜਿਹਨੂੰ ਅਸੀਂ ਵਿਟਨੈਸ ਵੀ ਕਹਿੰਦੇ ਹਾਂ, ਜਿਸ ਵੇਲੇ ਲਾਵਾਂ ਹੁੰਦੀਆਂ ਉਸ ਵੇਲੇ ਅਸੀਂ ਬੈਠਦੇ ਹਾਂ, ਉਹਨੂੰ ਕਾਹਦੇ ਬੈਠਦੇ ਹਾਂ, ਉਹ ਵਿਟਨੈਸ ਹੁੰਦੀ ਕਿ ਸਾਡੇ ਸਾਹਮਣੇ ਇਹਨੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੀ ਹਜੂਰੀ ਵਿੱਚ ਲਾਵਾਂ ਲਈਆਂ, ਇੱਕ ਤਰ੍ਹਾਂ ਦਾ ਵਿਟਨੈਸ ਹੁੰਦਾ ਸੀ ਪਹਿਲੀਆਂ ਦੇ ਵਿੱਚ, ਸਾਡੇ ਜਮਾਨੇ ਦੇ ਵਿੱਚ 60 ਦੇ ਵਿੱਚ 70 ਦੇ ਵਿੱਚ, ਜੇ ਤੁਸੀਂ ਸਾਨੂੰ ਕੋਈ ਸੁਨੇਹਾ ਦਿੰਦਾ ਸੀ ਵਿਆਹ ਦਾ, ਇਹ ਆਮ ਧਾਰਨਾ ਹੁੰਦੀ ਚਲੋ ਅਸੀਂ ਲਾਵਾਂ ਵੇਲੇ ਜ਼ਰੂਰ ਜਾਣਾ ਆ, ਕੁੜੀ ਨੂੰ ਸ਼ਗਨ ਪਾ ਕੇ ਮੁੰਡੇ ਨੂੰ ਸ਼ਗਨ ਪਾ ਕੇ ਆ ਜਾਣਾ, ਰੋਟੀ ਬਿਸ਼ਕ ਨਾ ਖਾਈਏ, ਦੁਪਹਿਰ ਦਾ ਖਾਣਾ ਬਿਸ਼ਕ ਨਾ ਖਾਈਏ, ਅਸੀਂ ਵਿਆਹ ਦੇ ਲਾਵਾਂ ਵੇਲੇ ਜ਼ਰੂਰ ਜਾਣਾ, ਉਹ ਹੁੰਦਾ ਸੀ ਵਿਆਹ ਦੇ ਵਿੱਚ ਪਾਰਟੀਸਪੇਸ਼ਨ ਕਰਨੀ, ਵਿਆਹ ਦੇ ਵਿੱਚ ਜਾਣਾ, ਸ਼ਮੂਲੀਅਤ ਕਰਨੀ। ਅੱਜ ਕੱਲ ਬਿਲਕੁਲ ਇਹਦੇ ਉਲਟ ਆ ਮਨਦੀਪ, ਅੱਜ ਕੱਲ ਕਹਿੰਦੇ ਆ ਲਾਵਾਂ ਨੂੰ ਤਾਂ ਛੱਡੋ, ਅਸੀਂ ਆਪਣੇ ਜਿਹੜਾ ਮੀਟਿੰਗ ਹਾਲ ਨੀ ਕਹਾਂਗੇ ਮੈਰਿਜ ਹਾਲ ਦੇ ਵਿੱਚ ਜਾਣਾ, ਉੱਥੇ ਜਾ ਕੇ ਤੁਸੀਂ ਪਹਿਲਾਂ ਹੀ ਸ਼ੁਰੂ ਹੋ ਜਾਂਦੇ ਵਿਆਹ ਤਾਂ ਹੋਇਆ ਹੀ ਨੀ ਹੁੰਦਾ, ਉਹ 10-11 ਵਜੇ ਖੁੱਲ ਜਾਂਦੇ ਹਾਲ ਤੇ, ਸਾਰਾ ਖਾਣਾ ਪੀਣਾ ਚਾਹ ਵਗੈਰਾ ਵੀ ਖੁੱਲ ਜਾਂਦੀ ਆ, ਤਾਂ ਉਹ ਚਾਹ ਵਗੈਰਾ ਪੀ ਰਹੇ ਹੁੰਦੇ ਆ। ਉਸ ਤੋਂ ਬਾਅਦ ਇੱਕ ਅਮਨਦੀਪ ਮੈਂ ਹੋਰ ਗੱਲ ਦੇਖੀ ਵਿਆਹ ਦੇ ਵਿੱਚ, ਵਿਆਹ ਜਿਸ ਵੇਲੇ ਬਰਾਤ ਗਈ ਤਾਂ ਸਿੱਧੀ ਉਹ ਗੁਰਦੁਆਰਾ ਸਾਹਿਬ ਜਾ ਕੇ ਉਹਦੇ ਲਾਵਾਂ ਹੋ ਗਈਆਂ, ਤੇ ਬਾਅਦ ਵਿੱਚ ਮਿਲਣੀਆਂ ਬਾਅਦ ਵਿੱਚ ਹੋਈਆਂ ਜਾ ਕੇ ਹਾਲ ਦੇ ਵਿੱਚ, ਹਾਲ ਦੇ ਵਿੱਚ ਜਾ ਕੇ ਬਾਅਦ ਚ ਮਿਲਣੀਆਂ,
ਉਹ ਕੱਲ
ਪਤਾ ਨੀ ਅਮਨਦੀਪ, ਮੈਂ ਵੱਖਰਾ ਵਰਤਾਰਾ
ਦੇਖਿਆ। ਅਮਰੀਕ ਜੀ, ਇਹਦਾ ਕਾਰਨ ਹੋਰ ਵੀ ਹੁੰਦਾ ਆ, ਕਿਉਂਕਿ ਇੱਕ ਧਾਰਨਾ ਬਣੀ ਹੋਈ ਆ, ਧਾਰਨਾ ਕਿ ਇੱਕ ਮਤਲਬ ਇਹ ਕਹਾਵਤ ਕਹਿ ਲੋ, ਇਹ ਇੱਕ ਸਿਆਣਿਆਂ ਨੇ ਇੱਕ ਪੈਰਾਮੀਟਰ ਸੈੱਟ ਕੀਤਾ ਹੋਇਆ ਕਿ ਜਿਹੜੀਆਂ ਲਾਵਾਂ ਆ ਉਹ 12 ਵਜੇ ਤੋਂ ਪਹਿਲਾਂ ਹੋਣੀਆਂ ਚਾਹੀਦੀਆਂ, ਹਨਾ। ਤੇ ਨਹੀਂ ਉਹ ਉਹੀ ਆ ਨਾ, ਫਿਰ ਉਹ ਕਹਿੰਦੇ ਆ ਦੇਖੋ ਚਲੋ 12 ਤੇ ਜੇ ਹੁਣ ਲਾਵਾਂ ਆਪਣੇ ਮਿਲ ਨੀ ਕਰਨ ਲੱਗ ਪਏ ਤਾਂ 4 ਵਜੇ ਆ, ਉਹ ਫੇਰ ਵੀ ਉਹਦੇ ਚੋ ਮਤਲਬ ਉਹ 12 ਵਜੇ ਦੇ ਕੋਲ ਨੂੰ ਕਰਨ ਦੀ ਕੋਸ਼ਿਸ਼ ਕਰਦੇ, ਖਿੱਚ ਕੇ ਕੋਸ਼ਿਸ਼ ਕਰਦੇ। ਚਲੋ ਕੋਈ ਨੀ, ਗੁਰੂ ਸਾਹਿਬ ਨੂੰ ਪਤਾ ਆ ਘੰਟਾ 2 ਘੰਟੇ ਲੇਟ ਹੈ, ਹਨਾ। ਪਰ ਉਹ ਇਹਦੇ ਚ ਚਲੋ ਕੋਈ ਗੁਰੂ ਸਾਹਿਬ ਵਾਲੀ ਕੋਈ ਗੱਲ ਨੀ ਹੈਗੀ, ਗੁਰੂ ਸਾਹਿਬ ਨੇ ਕਿਤੇ ਬੰਦਿਸ਼ ਨੀ ਲਾਈ ਹੋਈ ਵੀ ਕਿੰਨੇ ਵਜੇ ਲਾਵਾਂ ਹੋਣੀਆਂ, ਉਹ ਤਾਂ ਚਾਹੇ ਅੱਧੀ ਰਾਤ ਨੂੰ ਕਰ ਲਓ। ਉਹ ਗੱਲ ਇਹ ਹੈ ਵੀ ਉਹ ਸਿਆਣਿਆਂ ਨੇ ਜਿਹੜੇ ਕਾਇਦੇ ਕਾਨੂੰਨ ਬਣਾਏ ਸੀ ਉਹਦਾ ਮਤਲਬ ਇਹੀ ਸੀਗਾ ਵੀ ਟਾਈਮ ਸਿਰ ਅਗਲੇ ਦੇ ਘਰ ਜਾਓ, ਟਾਈਮ ਸਿਰ ਸਮਾਜ ਦੇ ਵਿਚ ਵਿਚਰੋ, ਅਗਲੇ ਨੂੰ ਵੀ ਨਾ ਤੰਗ ਕਰੋ, ਆਪ ਵੀ ਨਾ ਤੰਗ ਹੋਵੋ। ਸੋ ਇੱਕ ਜਿਹੜੀ ਉਹ ਧਾਰਨਾ ਹੈ ਨਾ ਵੀ ਚਲੋ 12 ਵਜੇ ਲਾਵਾਂ ਹੋ ਜਾਣੀਆਂ ਚਾਹੀਦੀਆਂ, ਉਹਦਾ ਮਤਲਬ ਇਹ ਹੈ ਕਿ ਉੱਥੇ ਬਰਾਤ 9 ਵਜੇ ਪਹੁੰਚੇਗੀ ਤਾਂ ਉਹ 3 ਮਿਲ ਲਈ ਕਰਕੇ ਚਾਹ ਪੀ ਕੇ ਫੇਰ ਜਾ ਕੇ ਜਿਹੜੀਆਂ ਲਾਵਾਂ 9 ਵਜੇ। ਤਾਂ ਮੈਨੂੰ ਤਾਂ ਲੱਗਦਾ ਜਿਸ ਹਿਸਾਬ ਨਾਲ ਤੁਸੀਂ ਦੱਸ ਰਹੇ ਹੋ ਲੇਡੀ ਸੰਗੀਤ ਹੋ ਰਹੇ ਆ, ਪ੍ਰੀ ਵੈਡਿੰਗ ਪਾਰਟੀਜ਼ ਹੋ ਰਹੀਆਂ, ਕਿੰਨੇ ਕੁ ਵਜੇ ਤੱਕ ਚੱਲਦੀਆਂ ਅਮਰੀਕ ਜੀ?
ਅਮਨਦੀਪ ਜਿਹੜੀ ਇਹ ਤਾਂ ਮੈਨੂੰ ਪਤਾ ਨੀ ਬਾਕੀ ਪਾਰਟੀਆਂ ਕਿੱਦਾਂ ਚੱਲਦੀਆਂ। ਜਿਹਦੇ ਵਿਆਹ ਅਸੀਂ ਗਏ ਸੀ ਉਹਦੇ ਵਿਚ ਜਿਹੜਾ ਜਾਗੋ ਦਾ ਪ੍ਰੋਗਰਾਮ ਹੋਇਆ ਨਾ ਉਹ ਕੋਈ 1:30-2 ਵਜੇ ਦੇ ਕਰੀਬ ਮੁੱਕਿਆ ਹੋਣਾ, 2:30 ਵਜੇ ਦੇ ਕਰੀਬ ਰਾਤ ਨੂੰ ਮੁੱਕਿਆ ਹੋਣਾ। ਉਹਦੇ ਵਿਚ ਡਰਮ ਵਗੈਰਾ ਵੱਜਦੇ ਆ, ਪਹਿਲਾਂ ਜਾਗੋ ਨੂੰ ਸਾਰੇ ਘੁਮਾਉਂਦੇ ਆ ਨਾ, ਉਸ ਤੋਂ ਬਾਅਦ ਡਰਮ ਵਗੈਰਾ ਵੱਜਦੇ ਆ, ਡਿਸਕੋ ਕੀ ਕਹਿੰਦੇ ਉਹਨੂੰ, ਡੀਜੇ
ਲੱਗਦਾ,
ਉਹ ਚ ਡਾਂਸ ਵਗੈਰਾ ਕੀਤੇ ਜਾਂਦਾ। ਅਗਰ ਤੁਸੀਂ 3 ਵਜੇ ਜਾਂ 2:30 ਵਜੇ ਸੌਂਦੇ ਆ, ਉਸ ਰਾਤ ਨੂੰ ਦੂਜੇ ਦਿਨ ਬਰਾਤ ਜਾਣੀ ਹੁੰਦੀ ਹੈ, ਤਾਂ ਤੁਸੀਂ 9 ਵਜੇ ਉੱਠ ਕੇ ਬਰਾਤ ਕਿੱਦਾਂ ਜਾ ਸਕਦੀ ਹੈ? ਮੇਰੇ ਖਿਆਲ ਦੇ ਵਿਚ ਉਹ ਜਿਹੜੀ ਰਾਤ ਆ ਇੱਕ ਦਿਨ ਪਹਿਲਾਂ ਵਿਆਹ ਤੋਂ ਜਿਸ ਦਿਨ ਬਰਾਤ ਜਾਣੀ ਹੁੰਦੀ ਹੈ ਉਹ ਸਟ੍ਰੈਸ ਫ੍ਰੀ ਚਾਹੀਦੀ ਹੈ। ਉਸ ਰਾਤ ਨੂੰ ਸਾਰਿਆਂ ਨੂੰ ਆਰਾਮ ਦੇ ਨਾਲ ਸੌਣਾ ਚਾਹੀਦਾ, ਅਤੇ ਜਿਹੜਾ ਘਰ ਵਾਲਾ ਹੈ ਉਹਦਾ ਫਰਜ਼ ਬਣਦਾ ਕਿ ਸਾਰਿਆਂ ਨੂੰ ਦੱਸੇ ਕਿ ਜਿਹੜੀ ਬਰਾਤ ਆ 9 ਵਜੇ ਉੱਥੇ ਪਹੁੰਚਣੀ ਹੈ ਜਾਂ 9:30 ਵਜੇ ਉੱਥੇ ਪਹੁੰਚਣੀ ਹੈ, ਇੱਥੋਂ ਅਸੀਂ 8 ਵਜੇ ਤੁਰ ਪੈਣਾ, ਜਿੱਦਾਂ ਪਹਿਲੀਆਂ 'ਚ ਹੁੰਦਾ ਸੀ। ਪਹਿਲੀਆਂ ਦੇ ਵਿੱਚ ਜਦੋਂ ਸਾਡਾ ਜ਼ਮਾਨਾ ਸੀ ਤੇ 4 ਵਜੇ ਲੋਕ ਜਾਗ ਜਾਂਦੇ ਸੀ ਬਰਾਤ ਨੂੰ ਜਾਣ ਨੂੰ, ਤੇ ਉਹ 6-7 ਵਜੇ ਤਿਆਰ ਹੋ ਕੇ ਮੱਥਾ ਟੇਕ ਕੇ ਗੁਰਦੁਆਰੇ ਉਹ 8 ਵਜੇ ਤੁਰ ਪੈਂਦੇ ਹੁੰਦੇ ਸੀ ਘਰੋਂ, ਜਾਂ 1-1.5 ਘੰਟਾ ਬਰਾਤ ਨੂੰ ਜਿੱਦਾਂ ਵੀ ਲੱਗਦਾ ਸੀ ਉਸ ਹਿਸਾਬ ਨਾਲ ਉਹ ਉੱਥੇ ਪਹੁੰਚ ਜਾਂਦੇ ਸੀ। ਤੇ ਜਿਹੜੀਆਂ ਲਾਵਾਂ 12 ਵਜੇ ਤੋਂ ਪਹਿਲਾਂ ਮਸਤ ਹੋ ਜਾਂਦੀਆਂ ਸੀਗੀਆਂ, ਅਤੇ ਲਾਵਾਂ ਦੇ ਵਿੱਚ ਐਕਚੁਅਲ ਵੀ ਜਿਹੜੇ ਲੋਕ ਆਪਣੇ ਜਿਹੜੇ ਰਿਸ਼ਤੇਦਾਰ ਹੁੰਦੇ ਸੀ, ਪਿੰਡ ਦੀ ਪੰਚਾਇਤ ਹੁੰਦੀ ਸੀ ਜਾਂ ਸਾਰੇ ਲੋਕ ਪਿੰਡ ਦੇ ਜਿਹੜੇ ਪਤਵੰਤ ਤੇ ਸੱਜਣ ਹੁੰਦੇ ਉੱਥੇ ਬਹਿੰਦੇ ਸੀ ਜਾ ਕੇ, ਉਹਨਾਂ ਦੀ ਹਜ਼ੂਰੀ ਦੇ ਵਿੱਚ, ਉਹਨਾਂ ਦੀ ਹਾਜ਼ਰੀ ਦੇ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਅਲਾਵਾਂ ਹੁੰਦੀਆਂ ਸੀਗੀਆਂ। ਲੇਕਿਨ ਅੱਜ ਕੱਲ ਦਾ ਇਹਦਾ ਸੈਟਅਪ ਬਹੁਤ ਅਮਨਦੀਪ ਬਦਲ ਚੁੱਕਾ ਇੱਕ ਤਰ੍ਹਾਂ ਦੇ ਨਾਲ, ਰਿਅਲਿਸਟਿਕ ਦਾ ਰਿਐਲਿਟੀ ਜਿਹੜੀ ਬਹੁਤ ਜ਼ਿਆਦਾ ਦੂਰ ਉੱਥੋਂ ਅਸੀਂ ਚਲੇ ਗਏ ਹਾਂ। ਤੇ ਜਿੱਦਾਂ ਮੈਂ ਤੁਹਾਡੇ ਨਾਲ ਪਹਿਲਾਂ ਗੱਲ ਕਰ ਰਿਹਾ ਸੀ ਜਿਸ ਵੇਲੇ ਲਾਵਾਂ ਹੁੰਦੀਆਂ, ਤਾਂ ਉਸ ਵਿਆਹ ਦੇ ਵਿੱਚ ਭਾਈ ਸਾਹਿਬ ਨੇ ਕਿਹਾ ਕਿ ਜਿਹੜੀ ਕੁੜੀ ਮੁੰਡਾ ਉਹੀ ਪ੍ਰਕਰਮਾ ਕਰਨਗੇ, ਉਹਨਾਂ ਨੂੰ ਕੋਈ ਸਪੋਰਟ ਨਹੀਂ ਦਿੱਤੀ ਜਾਊਗੀ। ਜਿੱਦਾਂ ਅੱਗੇ ਭਰਾ ਖੜ ਜਾਂਦੇ ਸੀ, ਮਾਮੇ ਖੜ ਜਾਂਦੇ ਸੀ, ਚਾਚੇ ਖੜ ਜਾਂਦੇ ਸੀ, ਤਾਂ ਉਹਨਾਂ ਨੂੰ ਸਪੋਰਟ ਦਿੰਦੇ ਹੁੰਦੇ ਸੀ ਨਾ, ਤੇ ਲਾਵਾਂ ਜਿਲ੍ਹੇ ਫੇਰੇ ਲੈਂਦੇ ਸੀ ਤਾਂ ਉਹਨਾਂ ਨੂੰ ਸਪੋਰਟ ਦਿੰਦੇ ਹੁੰਦੇ ਸੀ। ਤਾਂ ਇਸ ਵਿਆਹ ਦੇ ਵਿੱਚ ਉਹਨਾਂ ਨੇ ਕਲੀਅਰ ਕੱਟ ਕਹਿਤਾ ਭਾਈ ਸਾਹਿਬ ਨੇ ਕਿ ਕਿਉਂਕਿ ਪਰਮਾਤਮਾ ਜਾਂ ਗੁਰੂ ਸਾਹਿਬਾਨ ਆਪ ਹੀ ਸਪੋਰਟ ਦੇਣਗੇ, ਉਹ
ਪਤਾ ਕੀ ਆ ਅਮਰੀਕ ਜੀ, ਇਹ ਵੀ ਗੱਲ, ਇਹ ਜਿਹੜੀ ਸਮਾਜ ਦੀ ਕਰੈਕਸ਼ਨ ਹੈ ਨਾ ਸਮਾਜ ਦੇ ਵਿਚ, ਇਹ ਜ਼ਰੂਰੀ ਹੈ। ਤੇ ਇਹ ਜਿਹੜੀ ਨਾ ਗੱਲ ਕਹਿ ਰਹੀ, ਇਹ ਦੁੱਖ ਕੇ ਕਹਿਣੀ ਪੈਂਦੀ ਸੀ। ਮੈਂ ਖੁਦ ਦੇਖੇ ਕਈ ਵਿਆਹ ਹੁਣ ਲੇਟਲੀ ਕਿ ਪਹਿਲਾਂ ਤਾਂ ਚਲੋ ਇਹ ਮੰਨਦੇ ਆ, ਇਹ ਚ ਕੋਈ ਚਲੋ ਮਾੜੀ ਗੱਲ ਨੀ, ਜੇ ਭਰਾ ਸਪੋਰਟ ਕਰਦੇ ਨੇ ਚਾਚੇ ਤਾਇਆਂ ਦੇ ਮੁੰਡੇ ਭੂਆ ਫੁੱਫੀਆਂ ਦੇ, ਹਨਾ, ਤੇ ਉਹ ਤਾਂ ਠੀਕ ਹੈ, ਮਤਲਬ ਭਰਾ ਤਾਂ ਖੜ ਸਕਦੇ ਨੇ। ਹੁਣ ਲੇਟਲੀ ਪਤਾ ਕੀ ਹੋ ਗਿਆ, 2-3 ਸਾਲ ਤੋਂ ਰਿਵਾਜ ਜਿਹੜਾ ਕਿੱਧਰ ਨੂੰ ਤੋਰ ਲਿਆ। ਵੈਸੇ ਇਹ ਕੰਮ ਸਾਰਾ ਕੰਮ ਖਰਾਬ ਕੀਤਾ ਲੇਡੀਜ਼ ਨੇ, ਲੇਡੀਜ਼ ਜਿਹੜੀਆਂ, ਸੋਰੀ ਟੂ ਸੇ ਅਗਰ ਪ੍ਰੋਗਰਾਮ ਸੁਣਦੀਆਂ ਹੋਣ, ਪਰ ਉਹ ਨਾ ਇੰਨਾ ਕੰਮ ਖਰਾਬ ਕਰਦੀਆਂ। ਮੈਂ ਕਈ ਫਿਲਮਾਂ ਨੀ ਵਿਆਹਾਂ ਦੇ ਵਿੱਚ ਫਿਲਮਾਂ ਹੀ ਰੱਖੋ, ਫਿਲਮਾਂ ਦੀ ਸ਼ੂਟਿੰਗ ਹੀ ਰੱਖ, ਮਤਲਬ ਕਈ ਵਿਆਹਾਂ ਦੇ ਵਿੱਚ ਮਤਲਬ ਮੈਂ ਜੀਜੇ ਵੀ ਖੜੇ ਦੇਖੇ ਨੇ ਜੀ, ਹਾਂ, ਜਿਹੜੇ ਜਵਾਈ ਆ ਉਹਨਾਂ ਦੇ, ਜਿਹੜੀ ਕੁੜੀ ਦਾ ਵਿਆਹ ਹੋ ਰਿਹਾ ਉਹਨਾਂ ਦੇ ਜਿਹੜੇ ਜੀਜੇ ਆ ਉਹ ਵੀ ਕੁੜੀ ਨੂੰ ਸਪੋਰਟ ਕਰ ਰਹੇ ਨੇ, ਹਨਾ। ਉਹ ਪਤਾ ਕਿਉਂ ਕਰ ਰਹੇ ਨੇ, ਜਿਹੜੀਆਂ ਭੈਣਾਂ ਆ ਉਹਦੀਆਂ ਕੁੜੀ ਦੀਆਂ ਜਾਂ ਹੋਰ, ਉਹ ਕਹਿ ਰਹੀਆਂ ਨੇ, ਜਿਹੜੀਆਂ ਮਾਵਾਂ ਨੇ ਉਹ ਜੀਜਿਆਂ ਨੂੰ, ਮਤਲਬ ਉਹ ਬਸ ਉਹ ਵੀਡੀਓ ਚ ਆ ਜਾਣ ਕਿਸ ਤਰ੍ਹਾਂ, ਰੌਲਾ ਇਹ ਆ ਵੀ ਵੀਡੀਓ ਚ ਆਉਣ ਦਾ, ਹੋਰ ਕੋਈ ਰੌਲਾ ਨੀ ਹੈਗਾ, ਰੌਲਾ ਇਹ ਆ ਭਰਾ ਆ ਗਏ, ਤੂੰ ਵੀ ਖੜ ਜਾ, ਉਹ ਚਾਹੇ ਉਹ ਜੀਜਾ ਹੀ ਲੱਗਦਾ ਚਾਹੇ ਕੋਈ ਹੋਰ ਹੀ ਲੱਗਦਾ ਆ, ਹਨਾ, ਉਹ ਵੀ ਉੱਥੇ ਖੜਾ। ਮਤਲਬ ਇੱਕ ਪਹਿਲੀ ਗੱਲ ਤਾਂ ਖੜਨਾ ਵੈਸੇ ਚਾਹੀਦਾ ਨੀ ਜਦੋਂ ਹੁਣ ਮੁੰਡਾ ਕੁੜੀ ਦੋਨੇ ਐਡਲਟ ਨੇ, ਹਨਾ, ਗੁਰੂ ਸਾਹਿਬ ਦੀ ਉਹ ਇੰਡੀਪੈਂਡੈਂਟ ਹੈ, ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਵਿਆਹ ਕਰਾਉਣਾ, ਤਾਂ ਮੈਨੂੰ ਨੀ ਲੱਗਦਾ ਉਹਨਾਂ ਨੂੰ ਕਿਸੇ ਦੀ ਸਪੋਰਟ ਦੀ ਲੋੜ ਹੈਗੀ ਆ, ਵਿਚ ਇਜ਼ ਫਾਈਨ। ਪਰ ਚਲੋ ਮੰਨ ਲਓ ਕਿ ਸਮਾਜ ਸਮਾਜ ਨੇ ਕਹਿ ਵੀ ਦਿੱਤਾ ਚਲੋ ਭਰਾ ਹੈਲਪ ਕਰ ਦੇਣ ਤਾਂ ਕਿ ਪਤਾ ਲੱਗ ਜਾਵੇ ਵੀ ਭਰਾ ਆਇਆ ਬਈ ਇਹ ਬਰਾਤ ਨੂੰ, ਠੀਕ ਹੈ, ਉਹ ਵੀ ਠੀਕ ਹੈ, ਚਲੋ ਉਹਨਾਂ ਦੀ ਵੀ ਅਹਿਮੀਅਤ ਬਣ ਜਾਂਦੀ ਆ। ਪਰ ਉਹ ਤੋਂ ਬਾਅਦ ਹੋਰ ਫਰਦਰ ਉਹਨੂੰ ਹੋਰ ਕਰਪਟ ਕਰਦੇ ਕਰਦੇ ਉਹਦੇ ਵਿਚ ਜੀਜੇ ਵੀ ਖੜੇ ਕਰਨੇ ਸ਼ੁਰੂ ਕਰ ਦਿੱਤੇ ਲੋਕਾਂ ਨੇ, ਹਨਾ, ਮਤਲਬ ਦੈਟਸ ਟੂ ਮਚ। ਤੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹ ਸਟਾਪ ਹੋਣਾ ਚਾਹੀਦਾ। ਹੁਣ ਕੈਮਰਿਆਂ ਦੀ ਗੱਲ ਕਰਦੇ ਆ ਤਾਂ ਤੁਹਾਡੇ ਤੇ ਇੱਕ ਥੋੜਾ ਜਿਹਾ ਨਾ ਦੋਸ਼ ਲੱਗਿਆ ਅੱਜ ਪ੍ਰੋਗਰਾਮ ਚ, ਉਹ ਇਹ ਲੱਗਿਆ ਵੀ ਜਗਤਾਰ ਜੌਲ ਮਨੀਲੇ ਵਾਲੇ ਕਹਿ ਰਹੇ ਨੇ, ਕਹਿੰਦੇ ਅੱਜ ਫਲੋਰਾ ਸਾਹਿਬ ਤਾਂ ਸਾਹਿਬ ਦਾ ਪਾਰਾ ਕੈਮਰੇ ਵਾਲਿਆਂ ਵੱਲ ਚੜਿਆ ਹੋਇਆ, ਕਹਿੰਦਾ ਬਿਲਕੁਲ ਸੱਚੀਆਂ ਤੇ ਖਰੀਆਂ ਗੱਲਾਂ ਸੁਣਾ ਰਹੇ ਆ।
ਅਮਨਦੀਪ, ਇਹ ਤਾਂ ਮੈਂ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਉਹ ਸਪੋਰਟ ਨਹੀਂ ਚਾਹੀਦੀ, ਕਿਉਂਕਿ ਪਹਿਲਾਂ ਜਿਸ ਵੇਲੇ ਲੜਕੀ ਹੁੰਦੀ ਸੀ ਉਹਨੇ ਜਾਨੀ ਆਪਣੇ ਆਪ ਨੂੰ ਕਾਫੀ ਵਸਤਰ ਪਹਿਨੇ ਹੋਏ ਹੁੰਦੇ ਸੀ, ਉਹ ਦਿਖਦਾ ਵੀ ਨੀ ਹੁੰਦਾ ਸੀ, ਝੁੰਡ ਕੱਢਿਆ ਹੁੰਦਾ,
ਝੁੰਡ ਕੱਢਿਆ ਹੁੰਦਾ।
ਲੇਕਿਨ ਅੱਜ ਕੱਲ ਤਾਂ ਉਹਨੇ ਸਪੋਰਟ ਦੀ ਵੈਸੇ ਲੋੜ ਹੀ, ਇਹਦਾ ਇੱਕ ਸੁਧਾਰ ਹੋਇਆ, ਨਹੀਂ ਹੋਣ ਦਿੱਤਾ ਉਹਨਾਂ ਨੇ, ਬਿਲਕੁਲ ਬੰਦ ਕਰੋ ਕੁੜੀ ਮੁੰਡਾ, ਚੰਗੀ ਗੱਲ ਆ ਨਾ।
ਹੁਣ ਜੇ ਹੁਣ ਸੁਧਾਰ ਤੁਸੀਂ ਦਿੱਲੀ ਚ ਕਰੇ ਰਹੇ, ਮੈਨੂੰ ਲੱਗਦਾ ਚ ਕੇਜਰੀਵਾਲ ਦਾ ਹੱਥ ਲੱਗਦਾ ਮੈਨੂੰ, ਪਰ
ਹਾਂਜੀ ਮੈਨੂੰ ਲੱਗਦਾ
ਇੱਕ ਫਿਰ ਹੁਣ ਤੁਸੀਂ ਦਿੱਲੀ ਚ ਇੱਕ ਦਿੱਲੀ ਚ ਹੋਰ ਵੀ ਕਰਾ ਦਿਓ ਸੁਧਾਰ ਫਿਰ ਵਿਆਹਾਂ ਦੇ ਵਿਚ ਆਪਣਿਆਂ ਚ, ਜਿਹੜਾ ਕਿ ਮੈਂ ਕਾਫੀ ਦੇਰ ਤੋਂ ਵੈਸੇ ਇਹਦੇ ਬਾਰੇ
ਪੰਜਾਬ ਦੀ ਗੱਲ ਕਰ ਰਿਹਾ, ਪੰਜਾਬ ਦੀ ਗੱਲ ਕਰ ਰਿਹਾ ਮੈਂ, ਦਿੱਲੀ ਦਾ ਵਿਆਹ ਨਹੀਂ ਦੇਖਿਆ।
ਚਲੋ ਪੰਜਾਬ ਚ ਹੋਵੇ, ਆਪਾਂ ਬਲੇਮ ਤਾਂ ਕੇਜਰੀਵਾਲ ਨੂੰ ਹੀ ਕਰਨਾ ਆ, ਹਨਾ, ਤੇ ਕਿਉਂਕਿ ਹੁਣ ਪੰਜਾਬ ਦੇ ਵਿਚ ਵੀ ਉਹਦਾ ਕਾਫੀ ਦਬਦਬਾ ਹੈ ਨਾ, ਤੇ ਇਸ ਕਰਕੇ।
ਹਾਂਜੀ,
ਸੋ ਅਮਰੀਕ ਜੀ ਇੱਕ ਹੋਰ ਜਿਹੜੀ ਬੜੀ ਸਮੱਸਿਆ, ਚਲੋ ਆ ਲਾਵਾਂ ਦੀ ਜਿਹੜੀ ਭਰਾਵਾਂ ਦੀ ਇਹ ਤਾਂ ਕਰ ਲਈ, ਵੀ ਇੱਕ ਹੋਰ ਬੜੀ ਸਮੱਸਿਆ ਆ। ਸਮੱਸਿਆ ਇਹ ਹੈ ਕਿ ਜਦੋਂ ਪੁਰਾਣੇ ਵਿਆਹਾਂ ਦੇ ਵਿਚ ਤੁਸੀਂ ਦੇਖਿਆ ਹੋਣਾ ਕਿ ਜਿਹੜੀ ਹੋਰ ਹੁਣ ਜਾਣੀ ਕਿ ਠੀਕ ਕਰਨ ਵਾਲੀ ਗੱਲ ਆਪਾਂ ਉਹ ਕਰਦੇ ਆ ਕਿ ਪੁਰਾਣੇ ਵਿਆਹਾਂ ਦੇ ਵਿਚ ਇਹ ਹੁੰਦਾ ਸੀਗਾ ਕਿ ਇੱਕ ਤਾਂ ਮੁੰਡਾ ਜਿਹੜਾ ਕਲਗੀ ਲਾਈ ਹੁੰਦੀ ਸੀ ਤੇ ਉਹ ਜਿਹੜੀ ਕਲਗੀ ਆ ਉਹ ਜੀਜਾ ਲਾਉਂਦਾ ਹੁੰਦਾ ਸੀ, ਠੀਕ ਹੈ ਨਾ, ਤੇ ਉਹ ਜੀਜਾ ਲਾ ਕੇ ਮਤਲਬ ਜੀਜਾ ਨੇ ਉਹਨੇ ਮਤਲਬ ਜਦੋਂ ਜਾਣਾ ਮੱਥਾ ਟੇਕਣਾ ਤਾਂ ਉਹਨੇ ਕਿਰਪਾਨ ਜਿਹੜੀ ਆਪਣੀ ਆ ਉਹ ਗੁਰੂ ਸਾਹਿਬ ਅੱਗੇ ਭੇਟ ਕਰਕੇ ਉੱਥੇ ਰੱਖ ਦੇਣੀ ਆ, ਠੀਕ ਹੈ, ਜਦੋਂ ਉਹਨੇ ਬਹਿਣਾ ਉੱਥੇ ਤੇ ਜਿੱਦਾਂ ਹੀ ਉਹ ਮਹਾਰਾਜ ਦੇ ਮੂਹਰੇ ਲਾਵਾਂ ਲਈ ਬਹਿਣਾ ਤੇ ਜਿਹੜਾ ਜੀਜਾ ਹੁੰਦਾ ਸੀ ਜਾਂ ਪ੍ਰਾਹੁਣਾ ਵੱਡਾ ਪ੍ਰਾਹੁਣਾ ਉਹ ਕਲਗੀ ਲਾ ਕੇ ਮਹਾਰਾਜ ਦੇ ਮੂਹਰੇ ਚੜਾਉਂਦਾ ਹੁੰਦਾ ਸੀ, ਕਿਉਂਕਿ ਦੋ ਪਾਤਸ਼ਾਹ ਨੀ ਨਾ ਆਮਣੇ ਸਾਹਮਣੇ ਬੈਠ ਸਕਦੇ, ਠੀਕ ਹੈ ਨਾ,
ਤੇ
ਉਹਦਾ ਮਤਲਬ ਕੀ ਹੁੰਦਾ ਸੀਗਾ, ਉਹਦਾ ਮਤਲਬ ਇਹ ਹੁੰਦਾ ਸੀਗਾ ਕਿ ਭੈਣਾਂ ਨੇ ਉਸ ਵੇਲੇ ਜਿਹੜਾ ਉਹ ਕਿੰਗ ਹੈ ਉਸ ਸਾਰੀ ਬਰਾਤ ਦਾ ਮਤਲਬ ਫੋਕਸ ਹੈ ਉਹ ਕਿੰਗ ਹੈ ਜਿਹੜਾ ਮੁੰਡਾ ਆ, ਪਰ ਜਦੋਂ ਉਹ ਗੁਰੂ ਸਾਹਿਬ ਦੇ ਮੂਹਰੇ ਬਹਿੰਦਾ ਸੀ ਜਾ ਕੇ ਤਾਂ ਉਹ ਆਪਣੀ ਕਲਗੀ ਭੇਂਟ ਗੁਰੂ ਸਾਹਿਬ ਨੂੰ ਕਰਦਾ ਸੀ ਵੀ ਮੈਂ ਤੇਰੇ ਮੂਹਰੇ ਹੁਣ ਤੂੰ ਮੇਰਾ ਕਿੰਗ ਹੈ ਮੈਂ ਨੀ ਕਿੰਗ ਹੈਗਾ, ਠੀਕ ਹੈ ਨਾ, ਦੈਟਸ ਇਹ ਥੀਮ ਸੀਗਾ, ਇੱਕ ਨਿਮਰਤਾ ਵਾਲਾ ਥੀਮ ਸੀਗਾ ਕਿ ਮੇਰਾ ਵਡੱਪਣ ਹੁਣ ਤੇਰੇ ਤੋਂ ਜ਼ਿਆਦਾ ਨਹੀਂ ਹੈਗਾ, ਦੈਟ ਵਾਜ਼ ਅ ਮੇਨ ਹਨਾ ਰੀਜ਼ਨ। ਉਹਦੇ ਲਈ ਕੀ ਹੈ ਵੀ ਉਹ ਜੀਜਾ ਜਿਹੜਾ ਸੀ ਜਿਹਦਾ ਕਿ ਆਲਰੇਡੀ ਵਿਆਹ ਹੋਇਆ ਹੁੰਦਾ ਸੀ ਉਹ ਇਹ ਰਸਮ ਪੂਰੀ ਕਰਦਾ ਹੁੰਦਾ ਸੀ। ਹੁਣ ਕੀ ਹੋ ਗਿਆ ਕਿ ਹੁਣ ਉਹ ਕੁੜੀਆਂ ਕਰਨੀ ਸ਼ੁਰੂ, ਭੈਣਾਂ ਨੇ ਸ਼ੁਰੂ ਕਰਤਾ ਕੰਮ। ਰੌਲਾ ਕੀ ਆ? ਸਿਰਫ ਤੇ ਸਿਰਫ ਵੀਡੀਓ ਚ ਆਉਣ ਦਾ, ਹੋਰ ਕੋਈ ਰੌਲਾ ਨੀ, ਸਿਰਫ ਤੇ ਸਿਰਫ ਫਿਲਮ ਬਣਾਉਣ ਦਾ, ਕੈਮਰੇ ਵਾਲਿਆਂ ਨੇ ਜਾਂ ਆਪੇ ਹੀ ਲੇਡੀਜ਼ ਨੇ ਇਹ ਕੰਮ ਸ਼ੁਰੂ ਕਰ ਲਿਆ। ਦੂਜਾ ਕੰਮ ਉਧਰ ਕੁੜੀਆਂ ਵਾਲਿਆਂ ਦੇ ਨਾਲ ਪਹਿਲਾਂ ਆਪਣੇ ਅਸੀਂ ਸੁਰਤ ਦੇ ਵਿਚ ਦੇਖਿਆ, ਨੈਣ ਬਹਿੰਦੀ ਹੁੰਦੀ ਸੀ ਪਿੰਡ ਦੀ, ਠੀਕ ਹੈ, ਹੈਲਪ ਕਰਨ ਦੇ ਲਈ ਉੱਠਣਾ ਬਹਿਣਾ ਜਾਂ ਜੋ ਵੀ ਕਰਨਾ, ਤਾਂ ਜਾਂ ਵੱਡੀ ਭਰਜਾਈ, ਠੀਕ ਹੈ, ਜਿਹੜੀ ਭਰਜਾਈ ਹੁੰਦੀ ਸੀ ਨਾ ਜਿਹਦਾ ਵਿਆਹ, ਉਹ ਬਹਿੰਦੀ ਹੁੰਦੀ ਸੀ, ਨਾ ਮਾਂ ਬਹਿੰਦੀ ਹੁੰਦੀ ਸੀ ਨਾ ਭੈਣਾਂ ਬਹਿੰਦੀਆਂ ਹੁੰਦੀਆਂ ਸੀ ਨਾਲ, ਠੀਕ ਹੈ।
ਅਮਰੀ ਮੈਂ ਤੁਹਾਨੂੰ ਇੱਥੇ ਮੈਂ ਇੰਟਰਫੇਅਰ ਕਰਨੀ ਚਾਹਨਾ
ਜੀ,
ਸੈਵਨਟੀ ਦੇ ਵਿਚ ਜਦੋਂ ਬਰਾਤ ਜਾਂਦੀ ਹੁੰਦੀ ਸੀ ਉਹਦੇ ਫੀਮੇਲ ਹੁੰਦੇ ਸੀ, ਸਿਰਫ ਇੱਕ ਨੈਣ ਜਾਂਦੀ ਹੁੰਦੀ ਸੀ ਨਾਲ,
ਜੀ 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 ਜੀ,
ਉਹ ਸਪੋਰਟ ਕਰਨ ਲਈ, ਜਿੱਦਾਂ ਫੀਮੇਲ ਨੂੰ ਸਪੋਰਟ ਕਰਨ ਦੇ ਲਈ ਜਿਹੜੀ ਵਿਆਹਤਾ ਸੀ ਉਹਨੂੰ ਸਪੋਰਟ ਕਰਦੇ, ਇੱਕ ਨੈਣ ਜਾਂਦੀ ਹੁੰਦੀ ਸੀ, ਫੇਰ ਆਵਾਜ਼ ਪੈ ਗਿਆ ਕਿ ਭੈਣਾਂ ਜਾਣ ਲੱਗ ਪਈਆਂ, ਭੈਣਾਂ ਜਿਸ ਵੇਲੇ ਜਾਣ ਲੱਗ ਪਈਆਂ ਤੇ ਹੋਰ ਵੀ ਆਲਦਾ ਰਿਸ਼ਤੇਦਾਰ ਜਾਣ ਲੱਗ ਪਏ, ਤੇ ਇੱਦਾਂ ਜਿਹੜੀ ਹੁੰਦੀ 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 ਜਿਹੜੀ ਹੁਣ ਤਾਂ ਇਹਦੀਆਂ ਬਰਾਤਾਂ ਵਿਚ ਮੈਨੂੰ ਮੈਂ ਫੀਮੇਲ ਦੀ ਜ਼ਿਆਦਾ ਗਿਣਤੀ ਹੁੰਦੀ ਆ ਤੇ ਮੇਲ ਦੀ ਘੱਟ ਗਿਣਤੀ ਹੁੰਦੀ ਮੇਰੇ ਖਿਆਲ ਦੇ, ਜਿਵੇਂ ਇੱਦਾਂ ਲੱਗਦਾ ਆ ਇੱਕ ਤਰ੍ਹਾਂ ਦੇ ਨਾਲ, ਜੇ ਤੁਸੀਂ ਇਕਨੋਮਿਕ ਪੁਆਇੰਟ ਆਫ ਦੇਖੋ ਨਾ ਹੁਣ ਇਕਾਨਮੀ ਮੁਹਰੇ ਆ ਜਾਂਦੀ ਆ,
ਇਕਾਨਮੀ
ਦੇ ਲਈ ਇਹ ਚੰਗੀ ਗੱਲ ਆ,
ਤੁਸੀਂ ਇਕਾਨਮੀ ਲਈ ਤਾਂ ਚੰਗੀ ਗੱਲ ਆ, ਜਿਹੜੇ ਫਿਰ ਬਾਕੀ ਬਾਅਦ ਚੋਂ ਖਰਚੇ ਝੱਲਣੇ ਪੈਂਦੇ ਜਿਨ੍ਹਾਂ ਦੀ ਇਕਾਨਮੀ ਖਰਾਬ ਹੁੰਦੀ ਹੈ।
ਦੇਸ਼ ਦੀ ਇਕਾਨਮੀ ਠੀਕ ਹੋ ਜਾਂਦੀ, ਘਰ ਦੀ ਇਕਾਨਮੀ ਖਰਾਬ ਹੋ ਜਾਂਦੀ।
ਹਾਂਜੀ, ਤੇ ਅੱਜ ਫਿਰ ਡਿਸਕਸ਼ਨ ਵੀ ਉਹਦੀ ਚੱਲ ਰਹੀ ਹੈ ਨਾ, ਤੇ ਜਿਹੜੀ ਘਰ ਦੀ ਇਕਾਨਮੀ ਠੀਕ ਕਰ ਲਈਏ। ਹੁਣ ਰੌਲਾ ਇਹ ਹੈ ਵੀ ਹੁਣ ਕੀ ਹੋ ਗਿਆ ਆ, ਹੁਣ ਉਹ ਜਿਹੜੀਆਂ ਜਦੋਂ ਲਾਵਾਂ ਨੂੰ ਬਹਿੰਦੇ ਨੇ ਮੁੰਡਾ ਕੁੜੀ, ਹੁਣ ਮੁੰਡੇ ਦੇ ਨਾਲ ਉਹਨਾਂ ਦਾ ਚਲੋ ਪ੍ਰਾਹੁਣਾ ਬਹਿੰਦਾ ਹੁੰਦਾ ਸੀ ਜਾਂ ਇੱਕ ਭਰਾ ਬਹਿ ਜਾਂਦਾ ਹੁੰਦਾ ਸੀ, ਹੁਣ ਕੀ ਹੈ ਤੁਸੀਂ ਵੀਡੀਓ ਦੇਖਿਓ 90% ਮੁੰਡੇ ਦੀਆਂ ਭੈਣਾਂ ਚਾਚੀਆਂ ਤਾਈਆਂ ਫੁੱਫੀਆਂ ਦੀਆਂ ਉਹ ਮੁੰਡੇ ਦੇ ਪਿੱਛੇ ਬੈਠੀਆਂ ਹੁੰਦੀਆਂ ਤੇ ਉਧਰ ਕੁੜੀ ਦੇ ਪਿੱਛੇ ਲੱਗੀਆਂ ਲੈਂਦੀਆਂ ਹੁੰਦੀਆਂ। ਮਤਲਬ ਦੈਟਸ ਰੀਅਲੀ ਟੋਟਲੀ ਉਹ ਅਨਐਕਸੈਪਟੇਬਲ ਹੈ ਇਹ ਰੀਤੀ ਰਿਵਾਜ, ਕਿਉਂਕਿ ਉਹਨਾਂ ਦੇ ਪਿੱਛੇ ਹੁਣ ਉਹ ਆਪਣੇ ਸੰਗਤ ਦੇ ਵਿੱਚ ਉੱਠ ਕੇ ਉਹਨਾਂ ਦੇ ਪਿੱਛੇ ਆ ਗਏ। ਵਾਈ ਆਰ ਦੇ ਸਿਟਿੰਗ ਇਨ ਦਾ ਬੈਕ? ਉਹਨਾਂ ਨੇ ਕੀ ਕਰਨਾ? ਰੌਲਾ ਪਤਾ ਕੀ ਆ, ਰੌਲਾ ਇਹ ਆ ਕਿ ਜਿਹੜੇ 2-3 ਕੈਮਰੇ ਲੱਗੇ ਹੁੰਦੇ ਨਾ, ਉਹਨਾਂ ਦਾ ਫੋਕਸ ਮੁੰਡੇ ਕੁੜੀ ਦੇ ਹੁੰਦਾ ਤੇ ਉਹ ਸਿਰਫ ਇਹ ਆ ਵੀ ਪਿਛਲੇ ਫਰੇਮਾਂ ਦੇ ਵਿਚ ਉਹ ਮੇਰੀ ਕੁੜੀ ਆਣੀ ਚਾਹੀਦੀ ਆ, ਉਹ ਮੇਰੀ ਲੜਕੀ ਆਣੀ ਚਾਹੀਦੀ, ਉਹ ਮੇਰੀ ਨੂੰਹ ਆਣੀ ਚਾਹੀਦੀ ਆ। ਇਹ ਬੁੜੀਆਂ ਨੂੰ ਇਹ ਪ੍ਰੋਬਲਮ ਆਈ ਹੋ ਆ, ਹਨਾ। ਉਹ ਧੱਕੇ ਨਾਲ ਮੈਂ ਖੁਦ ਦੇਖੀਆਂ ਹੁੱਜਾਂ ਮਾਰ ਮਾਰ ਕੇ ਠਾਲ ਠਾਲ ਕੇ, ਚੱਲ ਤੂੰ ਵੀ ਬਹਿ ਜਾ ਉੱਥੇ, ਚੱਲ ਤੂੰ ਵੀ ਬਹਿ ਜਾ ਉੱਥੇ, ਪਿੱਛੇ ਜਾ ਕੇ ਬਹਿਣਾ ਕਰ ਲਈ ਆ, ਤਾਂ ਕਿ ਉਹ ਫਿਲਮ ਦੇ ਵਿਚ ਉਹ ਚਾਰ ਲਾਵਾਂ ਦੇ ਆ ਜਾਣਾ। ਹੁਣ ਇੱਕ ਮੈਂ ਹਾਸੋਹੀਣੀ ਸਿਚੁਏਸ਼ਨ ਇਹ ਦੇਖੀ, ਲਾਈਵ ਮੈਂ ਦੇਖ ਰਿਹਾ ਸੀ, ਮੈਂ ਬੈਠਾ ਹੋਇਆ ਸੀ ਜਿੱਥੇ ਨਾ ਕੀਰਤਨੀ ਲਾਵਾਂ ਪੜਦੇ ਨੇ, ਮੈਂ ਉਹਦੇ ਪਿੱਛੇ ਬੈਠਾ ਹੋਇਆ ਸੀਗਾ, ਠੀਕ ਹੈ। ਤੇ ਮੈਂ ਦੇਖ ਰਿਹਾ ਲਾਈਵ, ਸਿੱਧੇ ਸਾਹਮਣੇ ਮੇਰੇ ਲੜਕਾ ਲੜਕੀ ਬੈਠੇ ਨੇ, ਸੱਜੇ ਹੱਥ ਮੇਰੇ ਮਹਾਰਾਜ ਨੇ, ਸਾਹਮਣੇ ਲੜਕਾ ਲੜਕੀ ਬੈਠੇ ਨੇ, ਉਹਦੇ ਪਿੱਛੇ 15-20 ਕੁੜੀਆਂ ਤੇ ਬਹੂਆਂ ਬੈਠੀਆਂ ਨੇ, ਠੀਕ ਹੈ, ਉਹਨਾਂ ਦੇ ਪਿੱਛੇ। ਮਤਲਬ ਉਹ ਤਾਂ ਬੜੇ ਸੰਸੀਅਰ ਹੈ ਮੁੰਡਾ ਤੇ ਕੁੜੀ, ਉਹਨਾਂ ਦੀ ਤਾਂ ਲਾਵਾਂ ਹੋ ਰਹੀਆਂ, ਪਰ ਜਿਹੜੇ ਪਿੱਛੇ ਬੈਠੇ ਨੇ 15 ਬੈਠੀਆਂ ਨੇ, ਉਹਨਾਂ ਦੇ ਜਿਹੜੇ ਫੇਸ਼ੀਅਲ ਐਕਸਪ੍ਰੈਸ਼ਨ ਹੈ, ਉਹਨਾਂ ਦੇ ਜਿਹੜਾ ਐਟੀਚਿਊਡ ਹੈ, ਉਹਨਾਂ ਦੇ ਜਿਹੜੇ ਐਕਟੀਵਿਟੀਜ਼ ਹੈ, ਉਹ ਅਨਐਕਸੈਪਟੇਬਲ ਹੈ। ਉਹ ਪਤਾ ਕੀ ਕਰ ਰਹੀਆਂ ਨੇ, ਕੋਈ ਕਿਸੇ ਦੇ ਕੰਨ ਚ ਫੂਕ ਮਾਰ ਰਹੀਆਂ ਨੇ, ਕੋਈ ਕਿਸੇ ਨੂੰ ਚੁਟਕਲਾ ਸੁਣਾ ਰਹੀਆਂ ਨੇ, ਕੋਈ ਕਿਸੇ ਨੂੰ ਫੋਨ ਤੇ ਵਟਸਐਪ ਦਾ ਮੈਸੇਜ ਦਿਖਾ ਰਹੀਆਂ ਨੇ, ਹੈ ਉਹ ਕੋਈ ਦੰਦ ਕੱਢ ਰਹੀਆਂ ਨੇ, ਕੋਈ ਹੱਸ ਰਹੀਆਂ ਨੇ, ਤੇ ਕੋਈ ਨਾ ਆਪਣੀ ਸੱਸ ਵੱਲ ਨੂੰ ਦੇਖ ਦੇਖ ਕੇ ਗੁੱਸੇ ਹੋਈ ਜਾ ਰਹੀਆਂ, ਕੋਈ ਮਤਲਬ ਆਹੋ ਕਿਸੇ ਦਾ ਨਿਆਣਾ ਆ ਜਾਂਦਾ ਨੱਠ ਕੇ ਆ ਕੇ ਪੱਟਾਂ ਚ ਬਹਿ ਜਾਂਦਾ ਉਹਨਾਂ ਦੇ, ਤੇ ਉਹ ਹੁੱਜਾਂ ਮਾਰ ਮਾਰ ਕੇ ਠਾਲਦੀਆਂ, ਜਾ ਜਾ ਆਪਣੇ ਡੈਡੀ ਕੋਲ ਜਾ, ਡਾਲ ਡੈਡੀ ਕੋਲ ਜਾ, ਹਨਾ। ਮਤਲਬ ਦੈਟਸ ਉਹ ਇਹ ਕੈਮਰੇ ਦੇ ਪਿੱਛੇ ਹੋ ਰਿਹਾ। ਮੈਂ ਮਤਲਬ ਮੈਂ ਨਾ ਮੈਂ ਗਾਰੰਟੀ ਕਰਦਾ ਕਿ ਜਦੋਂ ਉਹ ਪਰਿਵਾਰ ਜਿਹੜਾ ਵੀਡੀਓ ਦੇਖੂਗਾ ਨਾ, ਉਹ ਮੁੰਡਾ ਕੁੜੀ ਦਾ ਫੋਕਸ ਦੇ ਵਿਚ ਘੱਟ ਹੋਊਗੇ, ਪਰ ਜੋ ਪਿੱਛੇ ਗਤੀਵਿਧੀਆਂ ਚੱਲ ਰਹੀਆਂ ਨੇ ਉਹ ਮਤਲਬ ਆਪਣੇ ਨਾ ਝੱਗੇ ਪਾੜੂਗੇ ਵੀ ਹਾਏ ਹਾਏ ਰੱਬਾ, ਅਸੀਂ ਮਤਲਬ 1-2 ਲੱਖ ਰੁਪਈਆ ਖਰਚ ਕੇ ਇਸ ਕੰਮ ਨੂੰ ਵੀਡੀਓ ਬਣਵਾਏ ਸੀਗੇ।
ਇੱਥੇ ਅਮਲੀ ਜਿਹੜੇ ਕੈਮਰਾਮੈਨ ਹੈ ਨਾ, ਉਹਨਾਂ ਨੂੰ ਇਹ ਚਾਹੀਦਾ ਉਹ ਮੁੰਡੇ ਕੁੜੀ ਤੇ ਜ਼ਿਆਦਾ ਫੋਕਸ ਕਰਨ, ਅਤੇ ਜਿਹੜੇ ਮੇਨ ਜਿਹੜੇ ਕਰੈਕਟਰ ਹੁੰਦੇ ਆ ਵਿਆਹ ਦੇ ਵਿੱਚ, ਤਾਂ ਕੁੜਮੇ ਆ ਕੁੜਮਣੀ ਆ ਜਾਂ ਉਹਨਾਂ ਦੇ ਮਾਂ ਬਾਪ, ਉਹਨਾਂ ਤੇ ਫੋਕਸ ਕਰਨ। ਜਿਹੜੀ ਅਨਸੈਸਰੀ ਜਿੱਦਾਂ ਤੁਸੀਂ ਕਿਹਾ, ਅੱਜ ਕੱਲ ਤਾਂ ਇਹਦਾ ਕੈਮਰਾ ਜਿੱਦਾਂ ਪਾਰਟੀ ਦੇ ਵਿੱਚ ਕੈਮਰੇ ਨੀ ਲੱਗਦੇ, ਪਾਰਟੀ ਦੇ ਵਿੱਚ ਇੱਕ ਕਰੇਨ ਲੱਗੀ ਹੁੰਦੀ ਹੈ, ਮੈਂ ਕਰੇਨ ਦੇਖੀ ਉੱਥੇ ਲੱਗੀ ਹੈ, ਉਹ ਜਿੱਦਾਂ ਨਾ T20 ਵਰਲਡ ਕੱਪ ਕ੍ਰਿਕਟ ਉਹ ਕੈਮਰੇ ਜਿਹਾ ਘੁੰਮਦੇ ਆ, ਤੇ ਡਰੋਨ ਵੀ ਯੂਜ਼ ਕੀਤੇ ਗਏ, ਅਮਦੀਪ ਡਰੋਨ ਵੀ ਯੂਜ਼ ਕੀਤੇ ਗਏ ਫੋਟੋਆਂ ਲੈਣ ਦੇ ਲਈ, ਉੱਪਰ ਘੁੰਮ ਰਿਹਾ ਤੁਹਾਡੇ ਸਿਰਾਂ ਦੇ ਉੱਪਰ ਘੁੰਮ ਰਿਹਾ, ਉਹ ਜੇ ਡਰੋਨ ਤੁਹਾਡੇ ਡਿੱਗ ਦੇਵੇ ਤੁਹਾਡੀ ਪਲੇਟਾਂ ਵੀ ਖਰਾਬ ਕਰ ਸਕਦੇ ਖਾਂਦਿਆਂ ਦੀ, ਹੈ ਨਾ, ਤੇ ਉਹ ਡਰੋਨ ਘੁੰਮ ਰਹੇ ਆ, ਤੇ ਨਾਲ ਇੱਕ ਵੱਡਾ ਕੈਮਰਾ ਉਹ ਕਰੇਨ ਦੇ ਨਾਲ ਇੱਧਰ ਉੱਧਰ ਹੋ ਰਿਹਾ, ਜੋ ਕੁਛ ਸਟੇਜ ਦੇ ਉੱਪਰ ਹੋ ਰਿਹਾ ਨਾਲ ਉਹਦੀ ਸਕਰੀਨ ਦੇ ਵਿੱਚ ਵੀ ਤੁਹਾਨੂੰ ਦਿਖਾਈ ਦੇ ਰਿਹਾ ਕੀ ਤੁਸੀਂ ਕੀ ਬੈਠੇ ਹੋ, ਕਿਹੜਾ ਸਮੋਸਾ ਖਾ ਰਹੇ ਹੋ, ਕਿਹੜਾ ਚਾਹ ਦਾ ਕੱਪ ਪੀ ਰਹੇ ਹੋ, ਹੈ ਨਾ, ਸਾਡੇ ਨਾਲ ਉਹਦੀ ਤੁਹਾਡੀ ਸਕਰੀਨ ਦੇ ਉੱਪਰ ਵੀ ਆ ਰਿਹਾ, ਤੇ ਇੱਕ ਤਰ੍ਹਾਂ ਦੇ ਨਾਲ ਮੈਨੂੰ, ਮੈਂ ਤਾਂ ਬਹੁਤ ਜ਼ਿਆਦਾ ਨੀ ਹੋ ਗਿਆ, ਬਹੁਤ ਜ਼ਿਆਦਾ ਨਹੀਂ ਹੋ ਗਿਆ।
ਇਹੀ ਆਪਣੇ ਰਵਿੰਦਰ ਸਿੰਘ ਸਿਰਨੀ ਵਾਲੇ ਵੀ ਕਹਿੰਦੇ ਨੇ, ਕਹਿੰਦੇ ਕਿ ਜਿਹੜੀ ਆ ਤੁਸੀਂ ਸਿਚੁਏਸ਼ਨ ਦੱਸ ਰਹੇ ਹੋ ਨਾ ਮੁੰਡੇ ਕੁੜੀ ਦੇ ਪਿੱਛੇ ਬੈਠਣ ਦੀ ਵੀਡੀਓ ਚ ਆਉਣ ਦੀ ਉਸ ਫਰੇਮ ਦੇ ਵਿੱਚ, ਇਹ ਕਹਿੰਦੇ ਦਰਬਾਰ ਸਾਹਿਬ ਦੇ ਵਿੱਚ ਵੀ ਰਾਗੀ ਜਥਿਆਂ ਦੇ ਪਿੱਛੇ ਬੈਠਣ ਦੀ ਇਹੀ ਸਟੋਰੀ ਆ ਜੀ। ਉੱਥੇ ਵੀ ਮਤਲਬ ਉਹਦੇ ਪੈਸੇ ਲੈਂਦੇ ਨੇ, ਲੱਗਦੇ ਨੇ, ਕਹਿੰਦੇ ਸੁਣਿਆ ਆ ਐਲੀਗੇਸ਼ਨ ਲੱਗੇ ਨੇ ਵੀ ਉਹ ਪਿੱਛੇ ਬੈਠਣ ਦੇ ਪੈਸੇ ਲੱਗਦੇ ਨੇ ਤੁਹਾਨੂੰ, ਮਤਲਬ ਤੁਹਾਨੂੰ ਸਿਫਾਰਿਸ਼ਾਂ ਪਾਉਣੀਆਂ ਪੈਂਦੀਆਂ ਨੇ ਉੱਥੇ। ਸੇਮ ਕੰਸੈਪਟ ਜਿਹੜਾ ਕੈਮਰਿਆਂ ਦੀ ਪ੍ਰੋਬਲਮ ਸੇਮ ਇਹੀ ਹੈ ਕਿ ਰਸਮਾਂ ਰਿਵਾਜਾਂ ਨੂੰ ਜਿਹੜੀਆਂ ਮਤਲਬ ਬਰੀਕੀਆਂ ਨੂੰ ਤੋੜਦੇ ਹੋਏ ਸਾਰੇ ਮਤਲਬ ਸਾਰਿਆਂ ਨੂੰ ਛਿੱਕੇ ਟੰਗਦੇ ਹੋਏ ਮਤਲਬ ਇਹ ਅਸੀਂ ਕਰਦੇ ਹਾਂ ਕਿ ਅਸੀਂ ਕਿਸੇ ਤਰ੍ਹਾਂ ਕੈਮਰੇ ਚ ਆ ਜਾਈਏ, ਫਿਲਮ ਦੇ ਵਿਚ ਆ ਜਾਈਏ। ਹੁਣ ਠੀਕ ਹੈ ਤੁਹਾਡੇ ਵਰਗੇ ਜਿਹੜੇ ਸਾਡੇ ਵਰਗੇ ਅਸੀਂ ਭੱਜਦੇ ਹਾਂ ਕੈਮਰਿਆਂ ਤੋਂ, ਠੀਕ ਹੈ ਨਾ, ਲੁਕਦੇ ਫਿਰਦੇ ਆ ਬਈ ਮੈਂ ਤਾਂ ਬਈ ਏਦਾਂ ਹੀ ਖਾਊਂਗਾ ਜਿੱਦਾਂ ਮਰਜ਼ੀ ਰੱਖ ਲਓ ਤੁਸੀਂ, ਹੈ ਨਾ,
ਕੈਮਰੇ ਵਾਲੇ ਨੂੰ।
ਪਰ ਜਿਹੜੇ ਜਿਹੜੇ ਫੋਟੋਜੈਨਿਕ ਹੁੰਦੇ ਨੇ, ਫੋਟੋ ਫੋਬੀਆ ਜਿਨ੍ਹਾਂ ਨੂੰ ਹੋਇਆ ਹੁੰਦਾ ਆ, ਉਹ ਨੀ ਪਰਵਾਹ ਕਰਦੇ ਕਿ ਵਿਆਹ ਕਿਹਦਾ ਆ, ਉਹ ਤਾਂ ਇਹ ਕਹਿੰਦੇ ਵੀ ਅਸੀਂ ਜਾ ਕੇ ਬਸ ਉੱਥੇ ਨਾ ਮਤਲਬ ਮੂਹਰੇ ਖੜ ਜਾਈਏ ਅਗਲੇ ਦੀ ਫੋਟੋ ਆਵੇ ਜਾਂ ਨਾ ਆਵੇ, ਮੇਰੀ ਜਰੂਰ ਵਿੱਚ ਆ ਜਾਣੀ ਚਾਹੀਦੀ ਆ, ਹਨਾ। ਤੇ ਚਲੋ ਇਧਰ ਸਾਡੇ ਹੁਣ ਆਪਾਂ ਮੈਸੇਜ ਲੈਣੇ ਆ, ਸਰਵੀ ਸਿੰਘ ਪਟਿਆਲਾ ਵੀ ਸੁਣ ਰਹੇ ਨੇ ਤੇ ਪ੍ਰੋਗਰਾਮ ਤੇ, ਉਹ ਵੀ ਥੋੜੀ ਟੈਕਨੀਕਲ ਜਾਣਕਾਰੀ ਭੇਜ ਰਹੇ ਨੇ। ਤੇ ਬਾਕੀ ਇਧਰ ਅਮਨ ਜੀ ਫੋਟੋ ਭੇਜ ਰਹੇ ਨੇ, ਕਹਿੰਦੇ ਕਿ ਉਹ ਕੁੱਟ ਰਹੇ ਨੇ ਜੀ ਪੁਲਿਸ ਵਾਲੇ, ਲੇਡੀਜ਼ ਨੂੰ ਵੀ ਕੁੱਟ ਰਹੇ ਨੇ, ਲੇਡੀ ਪੁਲਿਸ ਲੇਡੀ ਨੂੰ ਚੱਕੀ ਜਾ ਰਹੀ ਹੈ। ਤੇ ਬਾਦਲ ਸਾਹਿਬ ਲੈਕਚਰ ਦੇ ਰਹੇ ਨੇ, ਕਹਿੰਦੇ ਠੰਡ ਰੱਖੋ ਜੀ, ਸੇਵਾ ਸਭ ਦੀ ਹੋਵੇਗੀ, ਹੁਣ ਵੋਟਾਂ ਕਰਕੇ ਨਹੀਂ ਕਰਦੇ। ਹਾਂਜੀ, ਤੇ ਬਾਕੀ ਇਹ ਆ ਕਿ ਇਧਰ ਹੁਣ ਗੁਰੀ ਸਰਾਂ ਨੇ ਵੀ ਸਾਂਝ ਪਾਈ ਹੈ ਜੀ ਵਿਚਾਰਾਂ ਦੀ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਵੀਰ ਜੀ ਇੱਕ ਗੱਲ ਕਹਿਣੀ ਆ, ਹੋ ਸਕਦਾ ਕਿ ਜਿਸ ਜੀਜੇ ਦੀ ਤੁਸੀਂ ਗੱਲ ਕਰ ਰਹੇ ਹੋਵੇ ਉਸ ਕੁੜੀ ਦਾ ਕੋਈ ਵੀਰ ਨਾ ਹੋਵੇ, ਕੱਲੀਆਂ ਸਿਸਟਰਸ ਹੀ ਹੋਣ ਤਾਂ ਪਰਿਵਾਰ ਲਈ ਘਰ ਦਾ ਜਵਾਈ ਹੀ ਬ੍ਰਦਰ ਦੀ ਥਾਂ ਹੁੰਦਾ ਹੈ। ਮੇ ਬੀ ਆਮ ਰੋਂਗ, ਪਰ ਹਰ ਗੱਲ ਦੇ ਦੋ ਪਹਿਲੂ ਹੁੰਦੇ ਨੇ। ਇਹ ਜੀ ਦੋ ਪਹਿਲੂ ਵਾਲੀ ਗੱਲ ਨਹੀਂ ਹੈਗੀ ਇੱਥੇ, ਇਹ ਬਿਲਕੁਲ ਇਹ ਜਿਹੜੀ ਗੱਲ ਹੈ ਨਾ ਉਹ ਉਸ ਸਮਾਂ ਕੇ ਉਹਦੇ ਤਾਂ ਟੂ ਮੈਨੀ ਬ੍ਰਦਰ ਸੀਗੇ ਜਿਹੜੇ ਵਿਆਹ ਦੇ ਵਿਚ ਅਸੀਂ ਗਏ ਆ ਨਾ, ਉਹ ਤਾਂ ਸਿਰਫ ਉਹ ਪ੍ਰੋਬਲਮ ਵੀ ਸਾਨੂੰ ਪਤਾ ਸੀ, ਉਹ ਪ੍ਰੋਬਲਮ ਵੀ ਲੇਡੀਜ਼ ਨੂੰ ਹੀ ਸੀਗੀ ਭਈ ਸਾਡਾ ਪ੍ਰਾਹੁਣਾ ਵੀਡੀਓ ਜਾਣਾ ਚਾਹੀਦਾ। ਤੇ ਪਰ ਪ੍ਰੀਤ ਜੀ ਇਹ ਅਸੀਂ ਮਤਲਬ ਐਨ ਪ੍ਰਤੱਖ ਆਪਣੇ ਜੋ ਦੇਖਿਆ ਇਹ ਦੇਖਿਆ, ਪਰ ਉਹ ਜਿਹੜੀ ਪਹਿਲੀ ਗੱਲ ਤਾਂ ਹੋਣੇ ਨਹੀਂ ਚਾਹੀਦੇ ਉੱਥੇ ਬ੍ਰਦਰ, ਉਹਨਾਂ ਨੂੰ ਕੋਈ ਲੋੜ ਨਹੀਂ ਹੈਗੀ। ਜੇ ਹੋਣ ਵੀ ਤਾਂ ਬ੍ਰਦਰ ਹੋਣ, ਫਿਰ ਆਪਾਂ ਜਿਹੜੇ ਰੀਤੀ ਰਿਵਾਜ ਕੱਲ ਨੂੰ ਉੱਥੇ ਬਾਹਰੋਂ ਅਸੀਂ ਬੰਦੇ ਹਾਇਰ ਕਰਕੇ ਖੜੇ ਕਰਨ ਲੱਗ ਪਈਏ, ਇਹ ਕਿੰਨਾ ਸ਼ੋਭਾ ਦਿੰਦਾ ਆ ਹਨਾ, ਜੇ ਤੋੜਨਾ ਹੀ ਆ ਸਾਰਾ ਕੁਛ। ਚਲੋ ਮੈਨੂੰ ਲੱਗਦਾ ਅਮਰੀਕ ਸਿੰਘ ਜੀ ਦਾ ਕੰਟੈਕਟ ਟੁੱਟ ਗਿਆ, ਆਪਾਂ ਥੋੜੀ ਦੇਰ ਬਾਅਦ।
ਹੈਲੋ,
ਅੱਛਾ ਅੱਛਾ, ਤੁਸੀਂ ਹੰਗਾਰਾ ਦੇ ਦਿਆ ਕਰੋ ਜੀ, ਮੈਨੂੰ ਲੱਗਦਾ ਧੋਖਾ ਤੁਸੀਂ ਮਿਊਟ ਕਰਕੇ ਲੱਗਦਾ। ਤੇ ਕਰਮਜੀਤ ਕੌਰ ਮਾਨ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਜੀ ਫਲੋਰਾ ਸਾਹਿਬ ਤੇ ਵੀਰ ਜੀ, ਕਹਿੰਦੇ ਬੜਾ ਹੱਸ ਰਹੀ ਆ ਮੈਂ ਮੈਸੇਜ ਕਰਕੇ ਵੀ, ਕਰਦੇ ਕਰਦੇ ਵੀ ਕਹਿੰਦੇ ਹਾਸਾ ਆ ਰਿਹਾ, ਸਾਡੇ ਤੇ ਸ਼ਾਮਤ ਆ ਗਈ ਅੱਜ ਲੇਡੀਜ਼ ਦੀ।
ਸ਼ਾਮਤ ਨੀ ਆ ਰਹੀ, ਅਸੀਂ ਤਾਂ ਖਿਆਲ
ਅੱਖੀ ਦੇ ਖਿਆਲ, ਇਹ ਤਾਂ ਕ੍ਰਿਕਟ ਦੀ ਕਮੈਂਟਰੀ ਚੱਲ ਰਹੀ ਆ। ਤੇ ਅਮਰੀਕ ਜੀ ਤੁਹਾਡੇ ਬਟਨ ਦੱਬ ਹੋ ਰਹੇ ਨੇ ਫੋਨ ਦੇ, ਥੋੜਾ ਜਿਹਾ ਤੁਸੀਂ ਕੰਟਰੋਲ ਕਰੋ ਸਕਰੀਨ ਨੂੰ। ਤੇ ਮੈਂ ਇੱਥੇ ਇਹ ਜਾਣਾ ਚਾਹਾਂ ਵੀ ਅਸੀਂ ਜਿਹੜੇ ਰੀਤੀ ਰਿਵਾਜ ਖਰਾਬ ਹੋ ਰਹੇ ਨੇ, ਫੰਕਸ਼ਨ ਖਰਾਬ ਹੋ ਰਹੇ ਨੇ, ਡਿਲੇ ਹੋ ਰਹੇ ਨੇ, ਇਹ ਦੇਖੋ ਮੈਂ ਤਾਂ ਇਹੀ ਕਹਿੰਦਾ ਹੁੰਦਾ, ਮੈਨੂੰ ਇੱਕ ਦੋ ਨੀ, ਮੈਨੂੰ ਚਾਰ ਵਿਆਹਾਂ ਦੇ ਵਿਚ ਨਾ ਵਿਆਹਾਂ ਦਾ ਡਾਇਰੈਕਟਰ ਬਣਾਇਆ ਗਿਆ ਜੀ ਅਮਰੀਕ ਜੀ। ਹਾਂਜੀ ਹਾਂਜੀ, ਮੈਂ ਡਾਇਰੈਕਟਰ ਰਿਹਾ ਵਿਆਹਾਂ ਦਾ। ਹੁਣ ਤੋਂ ਸਾਰੇ ਹੈਰਾਨ ਹੋਣਗੇ ਕਿ ਇਹ ਕਿਹੜੀ ਨਵੀਂ ਪੋਜੀਸ਼ਨ ਕ੍ਰੀਏਟ ਕਰ ਲਈ, ਕਿਉਂਕਿ ਮੈਂ ਤਾਂ ਡਾਇਰੈਕਟਰ ਹੀ ਰਹਿਣਾ ਚਾਹੇ ਜਿੱਥੇ ਮਰਜ਼ੀ ਚੱਲ ਜਾਵੇ ਹਨਾ। ਤੇ ਹਾਂਜੀ, ਜੇ ਮੈਂ ਹੁਣ ਟਰੈਕਟਰ ਤੇ ਬਹਿ ਜਾਂਦਾ ਤਾਂ ਮੈਂ ਡਾਇਰੈਕਟਰ ਹੁਣ ਟਰੈਕਟਰ ਬਣ ਜਾਂਦਾ, ਠੀਕ ਹੈ। ਤੇ ਇਸ ਕਰਕੇ ਮੈਨੂੰ ਵਿਆਹਾਂ ਦੀ ਜਿੰਮੇਵਾਰੀ ਦਿੱਤੀ ਗਈ, ਮੇਰੇ ਕਹਿਣ ਦਾ ਮਤਲਬ ਇਹ ਹੈ ਟਾਈਮ ਕੀਪਿੰਗ ਦੀ। ਤੇ ਉਨ੍ਹਾਂ ਨੂੰ ਸਾਰਿਆਂ ਨੂੰ ਜਿਹੜੀ ਕਮਿਊਨੀਕੇਸ਼ਨ ਬਹੁਤ ਜ਼ਰੂਰੀ ਹੈ, ਖਾਸ ਕਰਕੇ ਲੇਡੀਜ਼ ਨੂੰ, ਬੰਦਿਆਂ ਨੂੰ, ਪ੍ਰਾਹੁਣਿਆਂ ਨੂੰ, ਕੀ ਹੋ ਰਿਹਾ ਇਵੈਂਟ ਦੇ ਵਿਚ, ਕੱਲ ਨੂੰ ਕੀ ਕਰਨਾ ਅਸੀਂ, ਕਿੰਨੇ ਵਜੇ ਕਰਨਾ। ਸੋ ਮੇਰਾ ਜਿਹੜਾ ਜੀ ਜਿਹੜਾ ਹੁਣ ਮਸਲਿਆਂ ਦੇ ਤਾਂ ਆਪਾਂ ਗੱਲਾਂ ਕਰ ਲਈਆਂ ਵੀ ਕਿਹੜੇ ਕਿਹੜੇ ਮਸਲੇ ਆ ਹੈਗੇ ਹਨਾ, ਹੁਣ ਇੰਨੀ ਬਰੀਕੀ ਤੱਕ ਤਾਂ ਨਹੀਂ ਗਏ ਵੀ ਆਪਾਂ ਕਿਹਨੇ ਕਿਹਨੇ ਕਿੱਥੇ ਕਿੱਥੇ ਖੜਨਾ, ਪਰ ਇੰਨਾ ਜ਼ਰੂਰ ਹੈ ਕਿ ਸਾਰੇ ਪਰਿਵਾਰ ਨੂੰ ਇੱਕ ਦਿਨ ਪਹਿਲਾਂ ਬਿਠਾ ਕੇ ਮੀਟਿੰਗ ਸੱਦੀ ਗਈ, ਜਾਣੀ ਕਿ ਬਿਠਾਲੇ ਨਾਲੇ ਚਾਹ ਪਾਣੀ ਪੀਤਾ। ਤੇ ਉਹ ਖੜ ਕੇ ਸਾਰਿਆਂ ਨੂੰ ਇਹੀ ਦੱਸਿਆ ਗਿਆ ਵੀ ਭਾਜੀ ਭਾਈ ਸਾਹਿਬ ਦੋਨਾਂ ਧਿਰਾਂ, ਲੜਕੀ ਵਾਲੇ ਤੇ ਲੜਕੇ ਵਾਲੇ, ਤੇ ਅਸੀਂ ਨਿਆਣੇ ਜਨਮਦੇ ਆ, ਪਾਲਦੇ ਆ, ਵੱਡੇ ਕਰਦੇ ਆ, ਇੱਕ ਇਹੀ ਇੱਛਾ ਹੁੰਦੀ ਆ ਕਿ ਇਹਨਾਂ ਦਾ ਵਿਆਹ ਕਰਨਾ, ਇਹ ਪੀਕ ਟਾਈਮ ਹੈ ਜੀ ਮਾਂ ਬਾਪ ਦਾ ਹਨਾ, ਜਦੋਂ ਵਿਆਹ ਹੁੰਦਾ। ਪਰ ਇਹ ਵਿਆਹ ਜੇ ਤੁਸੀਂ ਡਿਲੇ ਕਰਨਾ ਆ, ਖੱਜਲ ਕਰਨਾ ਆ, ਦਾਰੂ ਪੀ ਕੇ ਲਿਟਣਾ ਆ, ਕੁੱਟ ਕਟਾਈਏ ਕਰਨੇ ਆ, ਟਾਈਮ ਸਿਰ ਨਹੀਂ ਪਹੁੰਚਣਾ, ਖਰਾਬਾ ਕਰਨਾ ਆ, ਤਾਂ ਫਿਰ ਮਤਲਬ ਇੰਨਾ ਜਿਹੜੇ 20-25 ਸਾਲ ਨਿਆਣੇ ਨੂੰ ਪਾਲੇ ਦਾ ਫਾਇਦਾ ਕੀ ਹੋਇਆ ਜਦੋਂ ਇਹ ਦਿਨ ਖਰਾਬੇ ਕਰ ਲੈਣਾ, ਠੀਕ ਹੈ। ਹਾਂਜੀ, ਸਾਰਿਆਂ ਨੂੰ ਦੁਖੀ ਕਰਨਾ, ਲੜਾਈਆਂ ਘੜਾਈਆਂ ਕਰਨੀਆਂ, ਫਿੱਕ ਪਾ ਲੈਣੇ ਆ। ਇਸ ਕਰਕੇ ਸਾਰਿਆਂ ਨੂੰ ਬੇਨਤੀ, ਮੈਂ ਤਾਂ ਇਹੀ ਕਹਿੰਦਾ ਹੁੰਦਾ ਵੀ ਆਹ ਇੰਨਾ ਇੰਨਾ ਟਾਈਮ ਹੈ, ਇੰਨੇ ਇੰਨੇ ਵਜੇ ਜਾਣਾ, ਆਪਾਂ ਸੁਚੱਜੇ ਤਰੀਕੇ ਨਾਲ ਇਹ ਸ਼ਾਮ ਨੂੰ ਸੁੱਖ ਸਬੀਲੀ ਘਰ ਪਹੁੰਚਣਾ ਆ, ਹਨਾ, ਆਹ ਟਾਈਮ ਫਰੇਮ ਹੈ।
ਤੁਹਾਡੀ ਗੱਲ ਠੀਕ ਹੈ, ਅਗਰ ਪਲੈਨਿੰਗ ਔਰ ਮੀਟਿੰਗ ਵਿਆਹ ਤੋਂ ਇੱਕ ਦਿਨ ਪਹਿਲਾਂ ਕਰ ਲਈ ਜਾਵੇ, ਜਿਹੜੇ ਤੁਹਾਡੇ ਪਤਵੰਤ ਤੇ ਸੱਜਣ ਆਏ ਹੁੰਦੇ ਆ, ਜਿਹਨਾਂ ਨੇ ਆਉਣਾ ਹੁੰਦਾ ਆ, ਜਿਹੜੇ ਤੁਹਾਡੇ ਕਲੀਗ ਹੁੰਦੇ ਆ, ਉਹਨਾਂ ਨੂੰ ਤੁਸੀਂ ਦੱਸ ਦਿਓ ਵੀ ਇੰਨੇ ਵਜੇ ਬਰਾਤ ਪਹੁੰਚਣੀ ਆ, ਤਾਂ ਕੋਸ਼ਿਸ਼ ਕਰੋ ਉਨੇ ਵਜੇ ਬਰਾਤ ਪਹੁੰਚੇ। ਇੱਕ ਦੋ ਅਮਦੀਪ ਮੇਰੇ ਦੋਸਤ ਆਣੇ ਜੀ ਉਸ ਵਿਆਹ ਦੇ ਵਿੱਚ, ਜਿਸ ਵਿਆਹ ਚ ਅਸੀਂ ਗਏ ਸੀ, ਤੇ ਜਿਸ ਵੇਲੇ ਅਸੀਂ ਇਸਲਾਮਾਬਾਦ ਹਾਲ ਦੇ ਵਿੱਚ ਪੁੱਜੇ ਤਾਂ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਦੋਂ ਪਾਏ,
ਉਹਨਾਂ ਨੇ ਕਿਹਾ ਜੀ ਅਸੀਂ ਤਾਂ ਹੁਣ 2:30 ਆਏ ਆ ਹਲੇ। ਮੈਂ ਕਿਹਾ ਤੁਸੀਂ ਲੇਟ ਨੀ ਹੋ? ਕਹਿੰਦਾ ਸਾਨੂੰ ਪਤਾ ਹੁੰਦਾ 2:30 ਆਉਂਦੇ ਹੁੰਦੇ।
ਉਹ ਜਿਹੜੀ ਕਮਿਊਨੀਕੇਸ਼ਨ ਹੈ ਨਾ, ਮਤਲਬ ਹਾਂਜੀ ਚਲੋ, ਮਕਸਦ ਇਹ ਹੈ ਜੀ ਕਿ ਲੇਡੀਜ਼ ਨੂੰ ਖਾਸ ਕਰਕੇ ਬੇਨਤੀ ਹੈ ਕਿ ਉਹਨਾਂ ਦਾ ਆਪਣਾ ਫੰਕਸ਼ਨ ਹੁੰਦਾ, ਧੀ ਪੁੱਤ ਉਹਨਾਂ ਨੇ ਜੰਮੇ ਪਾਲੇ ਸਾਰਾ ਕੁਝ ਹੁੰਦਾ, ਤੇ ਉਸ ਟਾਈਮ ਦੇ ਵਿੱਚ ਆਪਾਂ ਖਰਾਬਾ ਕਰਨਾ ਜਾਂ ਖਰਾਬ ਹੋਣ ਦੇ ਨਾਲ ਸਾਥ ਦੇਣਾ, ਉਹ ਸ਼ੋਭਾ ਨਹੀਂ ਦਿੰਦਾ ਸਾਰੇ ਪਰਿਵਾਰ ਨੂੰ ਜਾਂ ਸਮਾਜ ਨੂੰ। ਸੋ ਆਪਾਂ ਇਹ ਜਿਹੜੀ ਬੰਦਿਆਂ ਨੂੰ, ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਇਸ ਦਿਨ ਦੀ ਜਿਹੜੀ ਬਰੀਕੀ ਹੈ, ਇਸ ਦਿਨ ਦੀ ਅਹਿਮੀਅਤ ਹੈ, ਉਹਨੂੰ ਆਪਾਂ ਪਛਾਣੀਏ, ਤੇ ਖਾਸ ਕਰਕੇ ਜਿਹੜੇ ਕੈਮਰੇ ਵਾਲੇ ਆ ਉਹਨਾਂ ਨੂੰ ਥੋੜਾ ਕੰਟਰੋਲ ਰੱਖੀਏ, ਕਿਉਂਕਿ ਉਹ ਨਾ ਸਾਡਾ ਵਿਆਹ ਕਰਵਾਉਣ ਲੱਗ ਜਾਣਾ, ਉਹ ਨਾ ਕੰਟਰੋਲ ਆ ਕੇ ਡਾਇਰੈਕਟਰ ਕਰਨ ਲੱਗ ਜਾਣਾ। ਉਹਨਾਂ ਨੂੰ ਇਹ ਕਹੋ ਵੀ ਭਾਈ ਜੋ ਹੋ ਰਿਹਾ ਤੁਸੀਂ ਉਹਦਾ ਵੀਡੀਓ ਬਣਾਈ ਜਾਓ, ਠੀਕ ਹੈ।
ਅਮਨਦੀਪ, ਅਸੀਂ ਜਿਹੜੇ ਕੈਮਰੇ ਵਾਲੇ ਸਾਡੇ ਲਈ ਨੀ ਆ, ਵਿਆਹਾਂ ਦੇ ਵਿੱਚ ਅਸੀਂ ਕੈਮਰੇ ਵਾਲਿਆਂ ਲਈ ਆ, ਏਦਾਂ ਲੱਗ ਰਿਹਾ ਸੀ।
ਹਾਂਜੀ ਹਾਂਜੀ,
ਕੈਮਰੇ ਵਾਲਿਆਂ ਲਈ ਆ, ਉਹ ਨੀ ਸਾਡੇ ਲਈ। ਐਕਚੁਲੀ ਹੁੰਦਾ ਹੈ ਕਿ ਜਿਹੜੇ ਕੈਮਰੇ ਵਾਲੇ ਆ ਉਹ ਲੋਕਾਂ ਦੇ ਲਈ ਆ, ਉਹਨਾਂ ਨੇ ਲੋਕਾਂ ਨੂੰ ਸ਼ੂਟ ਕਰਨਾ ਜਿੱਦਾਂ ਲੋਕ ਬਿਹੇਵ ਕਰਦੇ ਆ, ਨਾਰਮਲੀ ਬਿਹੇਵ ਕਰਦੇ, ਜਿੱਦਾਂ ਵੀ ਕਰਦੇ, ਉਹਨਾਂ ਨੇ ਸ਼ਾਟ ਨੂੰ ਜਿਹੜਾ ਉਸ ਵੇਲੇ ਲੈਣਾ ਆ। ਹੁਣ ਕਿਸ ਵੇਲੇ ਨਾ ਜਿੱਦਾਂ ਸ਼ਗਨ ਪਾ ਰਿਹਾ ਬਾਪ ਲੜਕੀ ਲੜਕੇ ਨੂੰ, ਉਹ ਲੈ ਨੀ ਰਹੇ, ਉਹ ਦੁਬਾਰਾ ਇਹਨੂੰ ਐਕਸ਼ਨ ਕਰੋ ਜੀ,
ਫੋਟੋ ਦੁਬਾਰਾ ਕਰੋ ਜੀ, ਇਹਨੂੰ ਐ ਕਰੋ, ਓ ਕਰੋ, ਉਹ ਮਤਲਬ
ਦੁਬਾਰਾ ਕਰੋ ਜੀ,
ਦੁਬਾਰਾ ਰੀਟੇਕ ਕਰੋ।
ਕਿਹਾ ਇੱਕ ਨੂੰ ਮੈਂ, ਇੱਕ ਕੈਮਰੇ ਵਾਲੇ ਮੈਂ ਬੁਲਾ ਕੇ ਥੋੜਾ ਜਿਹਾ ਪਹਿਲਾਂ ਉਹਦੀ ਸਿਫਤ ਕਰਕੇ ਮੈਂ ਸਮਝਾਇਆ ਵੀ ਜੇ ਤੇ ਐਕਸ਼ਨ ਹੈ ਨਾ, ਤੁਸੀਂ ਲਾਓ, ਇਹ ਤੁਹਾਡੀ ਜ਼ਿੰਮੇਵਾਰੀ ਹੈ, ਤੁਸੀਂ ਬਾਰ ਬਾਰ ਪਰੇਸ਼ਾਨ ਕਿਉਂ ਕਰ ਰਹੇ ਹੋ ਨਾ।
ਅਮਰੀਕ ਜੀ, ਅਮਰੀਕ ਜੀ, ਇੱਕ ਗੀਤ ਸੁਣਨਾ ਪੈਣਾ ਹੈ ਕਿਉਂਕਿ ਇੱਕ ਥੋੜੀ ਟੈਕਨੀਕਲ ਪ੍ਰੋਬਲਮ ਚੱਲ ਰਹੀ ਹੈ, ਤੇ ਇਸ ਗੀਤ ਤੋਂ ਬਾਅਦ ਫਿਰ ਆਉਂਦੇ ਹਾਂ ਜੀ।
ਠੀਕ ਹੈ ਜੀ।
ਕਿਸੇ ਦੇ ਨਾ ਤੇ ਨਾਰ ਬਗਾਨੀ ਦੇ ਅੱਖੀਆਂ ਮੀਚ ਭਰੋਸਾ ਕਰਨਾ, ਅੱਗ ਫੜਨੀ ਵਿੱਚ ਹੱਥ ਦੇ ਸੱਪ ਦੀ ਪੈਰ ਸਿਰੀ ਤੇ ਤਰਨਾ, ਰਨ ਅੱਖੀਆਂ ਫੇਰ ਲਵੇ, ਅੱਖੀਆਂ ਫੇਰ ਲਵੇ, ਯਾਰ ਨੂੰ ਮਾਰੇ ਦੇ ਦਿਲਾਸਾ, ਇਹ ਮਿੱਤ ਕਿਸੇ ਦੇਣਾ ਹੋ। ਠੱਗ ਚੋਰਾ ਯਾਰਾਂ ਦੇ ਗੁੱਸੇ ਰਹਿੰਦੇ, ਪੁੱਤ ਚੋਰੀ ਦੇ ਗੱਭਰੂ ਕਦੇ ਨਾ ਹੋਣ ਸਿਆਣੇ ਕਹਿੰਦੇ, ਪੰਛੀ ਤੇ ਜੋਗੀ ਨਾ, ਪੰਛੀ ਤੇ ਜੋਗੀ ਨਾ, ਕਦੇ ਵੀ ਕਰਦੇ ਇੱਕ ਥਾਂ ਵਾਸਾ, ਇਹ ਮਿੱਤ ਕਿਸੇ ਦੇ ਨਾ ਹੋ। ਰੱਸੀਆਂ ਮਿਣਦੇ ਨੇ ਲੋਕੀ ਔਤ ਗਿਆ ਦੀਆਂ ਥਾਵਾਂ, ਭਾਈਆਂ ਵਿਨ ਜੋੜੀਆਂ ਨਾ ਹੁੰਦਾ ਪੁੱਤਰਾ ਵਾਜ ਨਾ ਨਾਵਾਂ, ਰੁੱਖ ਨਦੀ ਕਿਨਾਰੇ ਹੋ, ਨਦੀ ਕਿਨਾਰੇ ਹੈ ਕਾਦਾ ਜਿੰਦੜੀ ਦਾ ਪਰਵਾਸਾ, ਇਹ ਮਿੱਤ ਕਿਸੇ ਦੇ ਨਾ ਡਰ ਕੇ ਰੱਬ ਕੋਲੋਂ, ਜਿਹੜਾ ਥਲ ਤੋਂ ਜਲ ਕਰ ਦੇਵੇ, ਸੁੱਕੇ ਹੋਏ ਰੁੱਖਾਂ ਨੂੰ ਪਲ ਵਿੱਚ ਲਾ ਦਿੰਦਾ ਹੈ ਮੇਵੇ, ਲੋਕੋ ਦੇ ਤਰੀਕਿਆਂ ਦਾ, ਲੋਕੋ ਦੇ ਤਰੀਕਿਆਂ ਦਾ ਦੱਸਦਾ ਸੱਚ ਝੂਠ ਨਾ ਮਾਸਾ, ਇਹ ਮਿੱਤ ਕਿਸੇ ਦੇਣਾ ਹੋ।
ਜੀ ਦੋਸਤੋ, ਗੀਤ ਸੁਣ ਰਹੇ ਸੀ ਸੁਰਿੰਦਰ ਛਿੰਦਾ ਦੀ ਆਵਾਜ਼ ਦੇ ਵਿਚ, ਤੇ ਵਿਆਹਾਂ ਦੀ ਗੱਲਬਾਤ ਚੱਲ ਰਹੀ ਅੱਜ। ਸਮਾਜਿਕ ਇਸ਼ੂ ਹੈ ਜੀ ਤੇ ਸੋਸ਼ਲ ਇਸ਼ੂ, ਵੈਸੇ ਤਾਂ ਹੁਣ ਕੇਜਰੀਵਾਲ ਸਾਹਿਬ ਦੀ ਵੀ ਗੱਲ ਕਰਨੀ ਆ, ਪਰ ਕਈ ਵਾਰੀ ਇੱਦਾਂ ਹੁੰਦੀ ਹੈ ਕਿ ਜੋ ਸਾਨੂੰ ਜ਼ਿਆਦਾ ਰੈਲੇਵੈਂਟ ਹੈ ਅਸੀਂ ਉਹ ਜ਼ਿਆਦਾ ਗੱਲਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਕੁਲਦੀਪ ਸਿੰਘ ਨਾਗਰਾ ਸਾਡੇ ਨਾਲ ਜੁੜੇ ਨੇ ਜੀ, ਤੇ ਕਹਿੰਦੇ ਭਾਜੀ ਅੱਜ ਕੱਲ੍ਹ ਪ੍ਰੀ ਵੈਡਿੰਗ ਸ਼ੂਟ ਦਾ ਟ੍ਰੈਂਡ ਬਹੁਤ ਚੱਲ ਰਿਹਾ, ਉਸ ਦੇ ਬਾਰੇ ਆਪਣੇ ਵਿਚਾਰ ਦਿਓ। ਬਿਲਕੁਲ ਗਲਤ ਹੈ ਜੀ,
ਕਰਦੇ ਆ ਉਹਦੇ ਬਾਰੇ ਵੀ ਕਰਦੇ, ਉਹ ਵੀ ਆਬਜ਼ਰਵੇਸ਼ਨ ਕੀਤੀ ਆ ਪ੍ਰੀ ਵੈਡਿੰਗ ਦੀ ਵੀ।
ਅੱਛਾ,
ਉਹਦੇ ਵਿੱਚ ਜਿਹੜਾ ਧਾਨ ਕੀਤਾ ਜਾਂਦਾ ਨਾ ਸਮਾਜਿਕ ਵੈਲਿਊਜ਼ ਦਾ, ਉਹ ਵੀ ਆਬਜ਼ਰਵ ਕੀਤੀਆਂ। ਉਹ ਤਾਂ ਵਿਆਹ ਤੋਂ ਵੀ ਜ਼ਿਆਦਾ ਖਰਾਬ ਆ, ਉਹ ਤਾਂ ਜਿਹੜੀ
ਟੋਟਲੀ ਅਨਐਕਸੈਪਟੇਬਲ ਹੈ ਜੀ,
ਟੋਟਲੀ ਅਨਐਕਸੈਪਟੇਬਲ। ਉਹ ਤਾਂ ਸਿਰਫ ਨਾ ਪਤਾ ਨੀ ਕਾਹਦੇ ਲਈ ਪ੍ਰੀ ਵੈਡਿੰਗ ਬਣਦੀ ਹੈ, ਜਿਸ ਵੇਲੇ ਪਾਰਟੀ ਹੁੰਦੀ ਹੈ ਉਹ ਪ੍ਰੀ ਵੈਡਿੰਗ ਸ਼ੂਟ ਨੂੰ ਚਲਾਉਂਦੇ ਆ, ਅਤੇ ਉਹ ਪ੍ਰੀ ਵੈਡਿੰਗ ਦੇ ਵਿੱਚ ਇੰਨਾ ਖਰਚਾ ਕੀਤਾ ਜਾਂਦਾ, ਫਾਰਮਾਂ ਦੇ ਉੱਪਰ ਲਿਜਾਇਆ ਜਾਂਦਾ ਮੁੰਡੇ ਕੁੜੀ ਨੂੰ, ਮਾਂ ਬਾਪ ਨੂੰ ਇੰਨੀ ਪਰੇਸ਼ਾਨੀ ਕ੍ਰੀਏਟ ਕੀਤੀ ਜਾਂਦੀ ਹੈ ਕਿ ਕਈ ਵਾਰ ਤਾਂ ਜਿਹੜਾ ਕੈਮਰਾਮੈਨ ਕਹਿੰਦਾ ਨਾ ਤੁਸੀਂ ਹੁਣ ਏਦਾਂ ਖੜ ਜਾਓ, ਤੁਸੀਂ ਹੁਣ ਆਹ ਪੋਜ ਬਣਾ ਲਓ, ਮਾਂ ਬਾਪ ਨੂੰ ਵੀ ਜਿਹੜੇ ਕਿ ਆਮ ਤੌਰ ਤੇ ਪਿੰਡਾਂ ਦੇ ਵਿੱਚ ਬੜੇ ਸੱਭਿਅਕ ਤੌਰ ਤੇ ਰਹਿੰਦੇ ਆ, ਉਹਨਾਂ ਨੂੰ ਕੁੜੀ ਦਾ ਹੱਥ ਫੜ ਲਓ, ਮੁੰਡੇ ਨੂੰ ਮੁੰਡੇ ਦੇ ਇੱਥੇ ਸਿਰ ਤੇ ਹੱਥ ਲਾ ਦਿਓ, ਆਹ ਕਰਦੇ ਹੋ ਉਹ ਕਰਦੇ ਹੋ, ਟੋਟਲੀ ਅਨਐਕਸੈਪਟੇਬਲ ਕੋਨਸੈਪਟ ਹੈ ਉਹ ਸਮਾਜ ਦੇ ਵਿੱਚ ਪ੍ਰੀ ਵੈਡਿੰਗ ਸ਼ੂਟਿੰਗ, ਉਹਦੀ ਕੋਈ ਲੋੜ ਨਹੀਂ ਹੈ ਪ੍ਰੀ ਵੈਡਿੰਗ ਸ਼ੂਟਿੰਗ ਦੀ।
ਬਸ ਫਿਰ ਇਹੀ ਕਾਰਨ ਜਿਹੜੇ ਫਰਦਰ ਜਾ ਕੇ ਪ੍ਰੋਬਲਮ ਕ੍ਰੀਏਟ ਕਰਦੇ ਨੇ ਆਪਣੇ ਰਿਸ਼ਤਿਆਂ ਦੇ ਵਿੱਚ, ਪੈਸੇ ਆਵਾਗੋਣ ਖਰਚ ਲੈਂਦੇ ਨੇ, ਤੇ ਬਾਅਦ ਦੇ ਵਿੱਚੋਂ ਫਿਰ ਜਿਹੜੀ ਅੱਜ ਅਸੀਂ ਸ਼ੁਰੂ ਕੀਤੀ ਸੀ ਵੀ ਕਿਸਾਨੀ ਜਿਹੜੀ ਆ ਉਹ ਕਿਉਂ ਮਤਲਬ ਦੁਖੀ ਆ ਸਾਰੀ, ਉਹ ਇਸ ਕਰਕੇ ਆ ਜਿਹੜੇ ਇਹ ਬੇਕਾਰ ਦੇ ਖਰਚੇ, ਬੇਕਾਰ ਦੀਆਂ ਸੋਸ਼ਲ ਜਿਹੜੀਆਂ ਤੰਦਾਂ ਅਸੀਂ ਵਧਾ ਲਈਆਂ, ਇਹਨੂੰ ਸਿੰਪਲੀਫਾਈ ਕਰਨ ਦੀ ਬਜਾਏ ਹੋਰ ਉਲਝਾਈ ਜਾ ਰਹੇ ਹਾਂ, ਹਨਾ। ਇਹ ਬਹੁਤ ਵੱਡੇ ਕਾਰਨ ਹੈ। ਅਕਸਰ ਕੀ ਹੈ ਦੋਸਤੋ, ਇਨ ਦਾ ਐਂਡ ਅਸੀਂ ਜੇ ਖੇਤੀਬਾੜੀ ਵਾਲੇ ਬੰਦੇ ਹਾਂ, ਖੇਤੀਬਾੜੀ ਤੇ ਨਿਰਭਰ ਕਰਦੇ ਹਾਂ, ਤਾਂ ਜਿਹੜਾ ਲੋਡ ਹੈ ਉਹ ਤਾਂ ਸਾਡੇ ਖੇਤਾਂ ਤੇ ਪੈ ਰਿਹਾ ਨਾ, ਖੇਤਾਂ ਚੋਂ ਤਾਂ ਉਨੀ ਕਣਕ ਨਿਕਲ ਰਹੀ ਨੇ, ਉਨੀ ਬੋਰੀਆਂ ਨਿਕਲ ਰਹੀਆਂ, ਅਸੀਂ ਜਿਹੜਾ ਖਰਚਾ ਵਧਾ ਰਹੇ ਹਾਂ ਉਹ ਖੇਤਾਂ ਤੋਂ ਕਰ ਰਹੇ ਹਾਂ, ਫੇਰ ਕਹਿਣਾ ਸਾਨੂੰ ਕੁਝ ਬਚਦਾ ਨੀ, ਉਹ ਨੀ ਹੁੰਦਾ ਉਹ ਨੀ ਹੁੰਦਾ, ਮਤਲਬ ਦੈਟਸ ਰੀਲੀ ਬੈਡ।
ਅਮਨਦੀਪ ਤੁਸੀਂ ਵਰਡ ਯੂਜ਼ ਕੀਤਾ ਕਿਸਾਨੀ ਪਰੇਸ਼ਾਨ ਹੁੰਦੀ ਆ, ਮੈਂ ਇੱਥੇ ਹੋਰ ਵਰਡ ਯੂਜ਼ ਕਰੂੰਗਾ, ਕਿਸਾਨੀ ਪਰੇਸ਼ਾਨ ਨੀ ਹੁੰਦੀ ਆ, ਇਨਸਾਨੀ ਪਰੇਸ਼ਾਨ ਹੁੰਦੀ,
ਇਨਸਾਨੀ ਠੀਕ ਹੈ,
ਉਸ ਤੋਂ ਇਲਾਵਾ ਜਿਹੜੇ ਦੂਜੇ ਇਨਸਾਨ ਵੀ ਉਹ ਵੀ ਪਰੇਸ਼ਾਨ ਹੁੰਦੇ ਇਹਦੇ ਨਾਲ,
ਜਿਹੜੇ
ਆਪਣੇ ਵਿੱਤ ਤੋਂ ਬਾਹਰ ਖਰਚ ਕਰਦੇ ਆ, ਬੇਸ਼ਕ ਉਹ ਸ਼ਾਪਕੀਪਰ ਆ, ਟੈਲਰਾਈਜ਼ ਪਰਸਨ ਆ ਜਾਂ ਦੂਜੇ ਪਰਸਨ, ਇਨਸਾਨੀ ਖਰਾਬ ਹੁੰਦੀ ਇਹਦੇ ਨਾਲ, ਪ੍ਰੀ ਵੈਡਿੰਗ ਸ਼ੂਟਿੰਗ ਤੇ ਖਰਚਾ ਕਰਨਾ, ਜਾਗੋ ਤੇ ਖਰਚਾ ਕਰਨਾ, ਜਾਂ ਹੋਰ ਕਈ ਪ੍ਰੋਗਰਾਮ ਵਧਾ ਲੈ, ਅੱਗੇ ਤਾਂ ਹੁੰਦਾ ਸਿਰਫ ਵਿਆਹ, ਹੁਣ ਵਿਆਹ ਤੋਂ ਇਲਾਵਾ ਕਈ ਐਸੋਸੀਏਟਿਡ ਪ੍ਰੋਗਰਾਮ ਦੇ ਨਾਲ ਲਿੰਕ ਕਰ ਦਿੱਤੇ ਗਏ, ਜਿਨ੍ਹਾਂ ਤੇ ਲੱਖਾਂ ਰੁਪਇਆ ਖਰਚ ਹੁੰਦਾ, ਉਹ ਅਨਸੈਸਰੀ ਆ
ਜੀ। ਤੇ ਸਾਡੇ ਨਾਲ ਜਗੇਸ਼ ਠਾਕੁਰ ਜਪਾਨ ਵਾਲੇ ਜੁੜ ਗਏ ਨੇ, ਤੇ ਕਹਿੰਦੇ ਦਿੱਲੀ ਦੇ ਵਿੱਚ ਕਿੱਥੇ ਹੋ ਅਮਰੀਕ ਜੀ, ਕਿਉਂਕਿ ਮੇਰਾ ਘਰ ਵੀ ਦਿੱਲੀ ਚ ਪਟੇਲ ਨਗਰ ਚ ਹੈ। ਕਿਹੜੇ ਇਲਾਕੇ ਚੋ ਜੀ ਤੁਸੀਂ?
ਦਿੱਲੀ ਗੋਬਿੰਦਪੁਰੀ ਕਾਲਕਾ ਜੀ ਦੇ ਵਿੱਚ ਹੈ।
ਕਿਆ ਬਾਤ ਹੈ, ਸੋ ਦੇਖ ਲੋ ਜੀ, ਹੁਣ ਜੇ ਲਾਗੇ ਛਾਗੇ ਹੈਗਾ ਤਾਂ ਕੋਈ ਗੱਲ ਨੀ। ਤੇ ਧਾਮੀ ਘੁੰਮਣ ਜੀ ਸਾਡੇ ਨਾਲ ਜੁੜੇ ਨੇ, ਕਹਿੰਦੇ ਇੱਕ ਇਸ਼ੂ ਤਾਂ ਤੁਸੀਂ ਕਹਿੰਦੇ ਮਿਸ ਕਰਕੇ ਛੱਡੀ ਜਾ ਰਹੇ ਹੋ, ਉਹ ਹੈਗਾ ਜੀ ਇੱਕ ਦੂਜੇ ਦੇ ਮੂੰਹ ਦੇ ਵਿੱਚ ਖਿਲਾਉਣ ਦਾ ਜਾਂ ਕੇਕ ਪਾਉਣ ਦਾ।
ਹਾਂਜੀ ਹਾਂਜੀ, ਬੜਾ ਵੱਡਾ ਇਸ਼ੂ ਯਾਦ ਕਰਾਤਾ, ਉਹ ਤਾਂ ਬਹੁਤ ਵੱਡਾ ਇਸ਼ੂ ਆ।
ਅੱਛਾ,
ਉਹ ਤਾਂ ਹੁਣ ਉਹਨਾਂ ਨੇ ਮੁੰਡੇ ਕੁੜੀ ਨੇ ਖਾਣਾ ਛੱਡ ਦਿੱਤਾ।
ਅੱਛਾ,
ਉਹ ਖਾਣਾ ਉਹ ਖਾਂਦੇ ਨੀ, ਉਹ ਦੋ ਤਿੰਨ ਚਮਚੇ ਜਿਹੜੇ ਪਹਿਲੇ ਖਿਲਾਦੇ ਉਹੀ ਖਾਂਦੇ ਆ, ਬਾਕੀ ਉਹਦੇ ਮੂੰਹ ਦੇ ਕੋਲ ਚਮਚਾ ਲਿਜਾ ਕੇ ਨਾ ਤੇ ਰੋਕ ਲੈਣਾ ਹੁੰਦਾ, ਤੇ ਉਹ ਫੋਟੋ ਖਿਚਾ ਕੇ ਉਹਨੂੰ ਫਿਰ ਵਾਪਸ ਕਰਕੇ ਉਹ ਚਮਚਾ ਰੱਖ ਦੇਣਾ ਹੁੰਦਾ ਪਲੇਟ ਦੇ ਵਿੱਚ,
ਤੇ
ਜਿਹੜੇ ਦੂਜਾ ਬੰਦਾ ਹੁੰਦਾ ਉਹੀ ਚਮਚਾ ਚੱਕ ਕੇ ਉਹਨੇ ਫੇਰ ਉਹਨੂੰ ਕਲੋਜ਼ ਅਪ ਉਹਦੇ ਉਹਨਾਂ ਦੇ ਕੋਲ ਲੈ ਜਾਂਦਾ ਮੂੰਹ ਦੇ ਕੋਲ ਮੁੰਡੇ ਕੁੜੀ ਦੇ, ਫੇਰ ਫੋਟੋ ਹੁੰਦੀ ਆ, ਫੇਰ ਉਹਨੂੰ ਵਾਪਸ ਲੈ ਆਉਂਦੇ ਆ, ਤੇ ਇਸ ਤਰ੍ਹਾਂ ਜਿੱਦਾਂ ਚੱਲਦਾ ਪ੍ਰੋਸੈਸ ਹੈ ਕਾਫੀ ਦੇਰ ਤੋਂ
ਸਾਡੇ
ਅਸੀਂ ਮਿਸ ਕਰ ਗਏ।
ਉਹ ਤੁਸੀਂ, ਮੈਂ ਇਹਦੇ ਬਾਰੇ ਕੁਝ ਕਹਿਣਾ ਚਾਹਾਂਗਾ ਆਪਣੇ ਪਰਸਨਲ ਐਕਸਪੀਰੀਅੰਸ ਤੋਂ, ਕਿਉਂਕਿ ਸਾਡੀ ਵਾਰ ਨੂੰ ਵੀ ਇਹ ਬਹੁਤ ਟ੍ਰੈਂਡ ਚੱਲ ਰਿਹਾ ਸੀ, ਇੰਗਲੈਂਡੀਆਂ ਦਾ ਇੱਧਰ ਲਿਆਂਦਾ ਹੋਇਆ ਸੀ ਕਿ ਕੇਕ ਮੂੰਹ ਚ ਪਾਉਣਾ, ਉਹ ਸਾਨੂੰ ਦਾ ਜੀ ਕੇਕ ਖਿਲਾ ਖਿਲਾ ਕੇ ਸਾਡੇ ਵਿਆਹ ਨੂੰ ਨਾ ਸਦਾਈ ਕਰਤਾ, ਸਾਤੇ ਤਾਂ ਰੋਟੀ ਵੀ ਨੀ ਖਾ ਹੋਈ, ਇੰਨਾ ਪੈਸਾ ਖਰਚਿਆ ਰੋਟੀ ਦੇ ਵੀ, ਕੇਕ ਹੀ ਇੰਨਾ ਖਿਲਾਤਾ ਸਾਰਿਆਂ ਨੇ ਵੀਡੀਓ ਚ ਆ ਕੇ, ਮਤਲਬ ਲਿਆ ਕੇ, ਮਤਲਬ ਤੁਸੀਂ ਅਮਰੀਕ ਜੀ ਮਤਲਬ ਇਹ ਕਹਿ ਲਓ ਕਿ ਉਸ ਮੈਂ ਆਪਣੇ ਵਿਆਹ ਤੋਂ ਬਾਅਦ ਅੱਜ ਤੱਕ ਵਿਆਹ ਦਾ ਕੇਕ ਨੀ ਖਾਧਾ ਕਿਤੇ ਵੀ, ਇੰਨਾ ਮੇਰਾ ਨੱਕ ਭੰਨ ਦਿੱਤਾ, ਸੱਚੀ ਗੱਲ ਹੈ। ਪਰ ਪਰੇਸ਼ਾਨ ਮਤਲਬ ਇਹ ਤਾਂ ਅਸੀਂ ਤਾਂ ਲੱਕੀ ਰਹਿ ਗਏ ਵੀ, ਨਹੀਂ ਨਹੀਂ ਉਹ ਤਾਂ ਮੈਂ ਉਹੀ ਗੱਲ ਦੱਸਣ ਲੱਗਾ, ਅਸੀਂ ਤਾਂ ਲੱਕੀ ਰਹਿ ਗਏ ਵੀ ਉਹ ਕੇਕ ਜਿਹੜਾ ਵਧੀਆ ਸ਼ੋਪ ਦਾ ਬਣਿਆ ਹੋਇਆ ਸੀ, ਫੇਰ ਨਾ ਇਕ ਵਿਆਹ ਮੈਂ ਦੇਖਿਆ ਉਹ ਕੇਕ ਜਿਦਾਂ ਥੋੜਾ ਜਿਹਾ ਹਲਕਾ ਉਹਨੇ ਲੈ ਲਿਆ ਹੁੰਦਾ ਨੀ ਵਿਚ ਚਲੋ ਚੁੱਕੇ ਕੋਈ ਯਾਰ ਤੂੰ ਸਿੰਪਲ ਜਾ ਉਹਨੇ ਕੀ ਕਰਦਾ ਉਹਨੂੰ ਫਲਾਣ ਦੇ ਲਈ ਥੋੜਾ ਜਿਹਾ ਵਿਚ ਮਿੱਠਾ ਥੋੜਾ ਜਿਆਦਾ ਪੈ ਗਿਆ ਉਹਦੇ ਹਨਾ ਹਾਂ ਤੇ ਉਹ ਕੀ ਆ ਉਸੇ ਸਪੀਡ ਦੇ ਵਿਚ ਲੋਕਾਂ ਨੇ ਜਿਦੇ ਉਧਰ ਚੱਲ ਚਮਚਾ ਮੂੰਹ ਚ ਚੱਲ ਚਮਚਾ ਮੂੰਹ ਚ ਉਹ ਖਲਾਣ ਉਹਨੂੰ ਸ਼ੁਰੂ ਕਰਤਾ ਉਹ ਤਾਂ ਆਰਾਮ ਨਾਲ ਜਾ ਕੇ ਭੰਗੜਾ ਪਾਉਣ ਡੀਜੇ ਚੱਲ ਪਿਆ ਉਹ ਤੋਂ ਬਾਅਦ ਉਹ ਕੁੜੀ ਮੁੰਡਾ ਮਾੜਾ ਜਿਹਾ ਗੀਤ ਲੱਗਿਆ ਕਰੇ ਹੈਂ ਚੱਕ ਲੋ ਚੱਕ ਉਹ ਜਦ ਚੱਕ ਲੋ ਹੋਇਆ ਕਰੇ ਉਹ ਦੋਨੋਂ ਨੱਠ ਜਾ ਕਰਨ ਹਨਾ ਤੇ ਕਹਿੰਦੇ ਯਾਰ ਇਹ ਕੀ ਹੈ ਮਤਲਬ ਇੱਕ ਗੇੜਾ ਦੇ ਕੇ ਕਹਿੰਦੇ ਬਾਹਰ ਜਾਈ ਜਾਂਦੇ ਇਹਨਾਂ ਨੂੰ ਕੀ ਪ੍ਰੋਬਲਮ ਹੈ ਉਹ ਕਹਿੰਦੇ ਕੇਕ ਚ ਮਿੱਠਾ ਥੋੜਾ ਜਿਆਦਾ ਪੈ ਗਿਆ ਕੇਕ ਸਟੋਰੀ ਪਿੱਛੇ ਇਹ ਸੀ ਕਹਿੰਦੇ ਕੇਕ ਚ ਮਿੱਠਾ ਥੋੜਾ ਜਿਆਦਾ ਪੈ ਗਿਆ ਖਲਾ ਤੁਸੀਂ ਜਿਆਦਾ ਦਿੱਤਾ ਹੁਣ ਇਹ ਵਿਆਹ ਤਾਂ ਫਿਰ ਤੁਹਾਡੇ ਲਈ ਹੈ ਮੁੰਡੇ ਕੁੜੀ ਤਾਂ ਫਿਰ ਟਾਇਲਟ ਚ ਹੀ ਰਹਿਣਗੇ ਹਨਾ ਤੇ ਚਲੋ ਜੀ ਨਵਿੰਦਰ ਰਿਹਲ ਸਾਡੇ ਨਾਲ ਜੁੜੇ ਨੇ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਲੁਕਿੰਗ ਫਾਰਵਰਡ ਟੂ ਮੀਟ ਯੂ ਫਲੋਰਾ ਸਾਹਿਬ ਐਂਡ ਮਿੰਟੂ ਗ੍ਰਿਫਤ ਗੇਮਜ਼ ਹਾਂਜੀ ਜ਼ਰੂਰ ਮਿਲਾਂਗੇ ਜੀ ਤੇ ਸਾਰੇ ਮਿਲਿਓ ਸੱਜਣੋ ਮਿੱਤਰੋ ਉੱਤੇ ਜਗਰੂਪ ਸਮਰਾ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਕਹਿੰਦੇ ਕਿ ਜਲਦੀ ਜਾਗੇ ਹੋਏ ਨੇ ਜੀ ਤੇ ਵਿਆਹ ਦੇ ਕਹਿੰਦੇ ਸੰਪਰਕ ਟੁੱਟ ਜਾਂਦਾ ਜੀ ਨੀਂਦ ਓਨੀ ਨਹੀਂ ਅੱਛਾ ਸੋਰੀ ਵਿੱਚੇ ਹੀ ਕਹਿੰਦੇ ਸੰਪਰਕ ਟੁੱਟ ਜਾਂਦਾ ਨੀਂਦ ਤੇ ਲੱਗਦਾ ਕਹਿੰਦੇ ਕਿ ਟੈਕਨੀਕਲੀ ਨਹੀਂ ਟੁੱਟ ਰਿਹਾ ਜੀ ਫਲੋਰਾ ਸਾਹਿਬ ਜੀ ਦੀ ਨੀਂਦ ਪੂਰੀ ਨਹੀਂ ਹੋਈ ਲੱਗਦਾ ਜਿਹੜਾ ਗੀਤ ਲਾ ਸੀ ਉਹ ਬੜਾ ਪਸੰਦ ਕੀਤਾ ਜੀ ਵਰਿੰਦਰ ਨਿੱਜਰ ਨੇ ਕਹਿੰਦੇ ਨੇ ਕਿ ਅੱਜ ਕੱਲ ਕਹਿੰਦੇ ਵਰਮਾਲਾ ਵੀ ਹੁੰਦੀ ਆ ਉਹ ਵੀ ਕਹਿੰਦੇ ਹਾਈ ਰੋਟੇਟਿੰਗ ਸਟੇਜ ਤੇ ਦੁਨੀਆਂ ਦਾ ਇੰਨੀ ਫੁਕਰਾ ਬੰਦ ਵੱਲ ਨੂੰ ਤੁਰੀ ਹੋ ਨਾ ਜਿੰਨੀ ਮਤਲਬ ਤੁਸੀਂ ਇਮੈਜਿਨ ਵੀ ਨਹੀਂ ਕਰ ਸਕਦੇ ਜੋ ਕੁਛ ਕਰ ਰਹੇ ਆ ਤੇ ਜਿਹੜਾ ਪ੍ਰੈਸ਼ਰ ਆ ਉਹ ਨਿਆਣੇ ਪਾ ਰਹੇ ਨੇ ਇੱਕ ਦੂਜੇ ਦੇ ਉੱਤੇ ਇਹ ਆਪਾਂ ਹੋਰ ਗੱਲਾਂ ਵੀ ਕਰਾਂਗੇ ਚਲੋ ਦੈਨ ਮੈਸੇਜ ਆਪਾਂ ਲੈਣੇ ਆ ਮੈਸੇਜ ਬੜੇ ਲੰਬੇ ਲੰਬੇ ਆ ਜੀ ਹੁਣ ਇੱਦਾਂ ਆ ਵੀ ਹੁਣ ਸਾਨੂੰ ਸਾਰੇ ਪੜ੍ਹਨੇ ਪੈਣੇ ਮਨਿੰਦਰ ਸਿੰਘ ਸਾਡੇ ਨਾਲ ਜੁੜੇ ਗਏ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮਨਿੰਦਰਪਾਲ ਸੇਨੀ ਤੋਂ ਤੇ ਕੁਲਵੀਰ ਜੀ ਸਾਡੇ ਨਾਲ ਜੁੜ ਗਏ ਨੇ ਕਹਿੰਦੇ ਕਿ ਅਮਰੀਕ ਜੀ ਵੀਰ ਜੀ ਕਿਸਾਨੀ ਦੀ ਗੱਲ ਕਰਿਓ ਹਾਂਜੀ ਇਹ ਆਪਾਂ ਕਰ ਰਹੇ ਹਾਂ ਜੀ ਇਹਨਾਂ ਤੇ ਤੇ ਹਰਪ੍ਰੀਤ ਸਿੰਘ ਜੁੜ ਗਏ ਨੇ ਤੇ ਕਹਿੰਦੇ ਨੇ ਕਿ ਬਹੁਤ ਵਧੀਆ ਚੱਲ ਰਿਹਾ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਇੱਕ ਗੱਲ ਕਹਿੰਦੇ ਮੇਰੇ ਮਨ ਦੇ ਵਿਚ ਸੀ ਕਿ ਜਿਹੜੀ ਮੈਂ ਸਾਂਝੀ ਕਰਨਾ ਚਾਹੁੰਦਾ ਕਿ ਮੈਂ ਅਫਗਾਨੀ ਸਿੱਖ ਫੈਮਿਲੀ ਨੂੰ ਬਿਲੋਂਗ ਕਰਦਾ ਜੀ ਤੇ ਸਾਡੇ ਜਦੋਂ ਵੀ ਵਿਆਹ ਹੁੰਦਾ ਤੇ 12 ਵਜੇ ਤੋਂ ਪਹਿਲਾਂ ਲਾਵਾਂ ਕਰਵਾ ਦੇ ਨੇ ਤੇ ਅਗਰ ਲੇਟ ਹੋ ਗਿਆ ਤਾਂ ਲਾਵਾਂ ਨੈਕਸਟ ਡੇਟ ਤੇ ਹੁੰਦੀਆਂ ਨੇ ਨਾ ਕੋਈ ਸ਼ਰਾਬ ਨਾ ਕੋਈ ਮੀਟ ਅਗਰ ਕੇਸ਼ ਕੱਟੇ ਹੋਏ ਨੇ ਤਾਂ ਲਾਵਾਂ ਨਹੀਂ ਕਰਦੇ ਗ੍ਰੰਥੀ ਸਿੰਘ ਹਰਪ੍ਰੀਤ ਸਿੰਘ ਡਾਰਵਿਨ ਕਿਆ ਬਾਤ ਹੈ ਜੀ ਇੰਟਰਸਟਿੰਗ ਜੀ ਤੇ ਮੈਨੂੰ ਲੱਗਦਾ ਕਿ ਆਪਾਂ
ਬਹੁਤ ਵਧੀਆ ਵਧੀਆ ਇਹਨਾਂ ਨੇ ਆਪਣੇ ਦੱਸਿਆ ਆਪਣੇ ਆਪਣੇ ਸਮਾਜ ਦੇ ਦਾਇਰੇ ਦੀ ਗੱਲ ਕੀਤੀ ਆ ਏਦਾਂ ਹੀ ਵੈਸੇ ਵਿਆਹ ਹੋਣੇ ਚਾਹੀਦੇ ਜਿੱਦਾਂ ਨੇ ਇਹਨਾਂ ਨੇ ਦੱਸਿਆ ਦੇਖੋ ਜਿਹੜਾ ਆਨੰਦ ਕਾਰਜ ਆ ਨਾ ਇਹਦੀ ਦੇਖੋ ਆਨੰਦ ਕਾਰਜ ਇੱਕ ਸ਼ੁਭ ਕਾਰਜ ਆ ਸ਼ੁਭ ਕਾਰਜ ਦੇ ਵਿੱਚ ਮੀਟ ਸ਼ਰਾਬ ਮੇਰੇ ਖਿਆਲ ਵਿੱਚ ਨਹੀਂ ਹੋਣੀ ਚਾਹੀਦੀ ਲੇਕਿਨ ਅੱਜ ਕੱਲ ਇਹ ਜ਼ਿਆਦਾ ਪ੍ਰਧਾਨ ਬਣ ਗਈ ਹੈ ਮੀਟ ਅਤੇ ਸ਼ਰਾਬ ਅਗਰ
ਇਹ ਵੀ ਐਡੀ ਪ੍ਰਧਾਨ ਨਹੀਂ ਬਣੀ ਜਿੱਡੀ ਅੱਜ ਤੁਹਾਡੇ ਪ੍ਰੋਗਰਾਮ ਤੋਂ ਲੱਗਦਾ ਕੈਮਰੇ ਵਾਲਿਆਂ ਨੇ ਜਿੰਨਾ ਖੱਜਲ ਕੀਤਾ ਹੋਇਆ
ਇਹ ਵੀ ਕਾਫੀ ਪ੍ਰਧਾਨ ਬਣੀ ਇਹਦੇ ਤਾਂ ਗੱਲ ਹੋਈ ਨੀ ਵੈਸੇ ਸਾਡੀ ਮੀਟ ਸ਼ਰਾਬ ਤੇ ਇਹ ਵੀ ਪ੍ਰਧਾਨ ਹੀ ਆ
ਇਹ ਵੀ ਪ੍ਰਧਾਨ ਹੀ ਇਹ ਵੀ ਇੱਕ ਕਾਰਨ ਹੈ ਜੀ ਫਾਈਨੈਂਸ਼ੀਅਲ ਸਟ੍ਰੈਸ ਦੇਣ ਦਾ ਤੇ ਬਹੁਤ ਬਹੁਤ ਵਧੀਆ ਹਰਪ੍ਰੀਤ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਤੇ ਆਪਾਂ ਜ਼ਰੂਰ ਇਹਨਾਂ ਨਾਲ ਕਿਤੇ ਗੱਲਬਾਤ ਕਰੇ ਹਰਪ੍ਰੀਤ ਜੀ ਆਪਣਾ ਨੰਬਰ ਭੇਜਿਓ ਜਰਾ ਤੁਹਾਨੂੰ ਕਿਸੇ ਦਿਨ ਮੈਂ ਕਾਲ ਕਰਾਂਗਾ ਤੇ ਸਾਡੇ ਨਾਲ ਗੋਲਡ ਕੋਸਟ ਤੋਂ ਕੁਲਵਿੰਦਰ ਸਿੰਘ ਜੁੜੇ ਸਤਿ ਸ੍ਰੀ ਅਕਾਲ ਭਾਜੀ ਕਹਿੰਦਾ ਲੱਗਦਾ ਬੀਬੀਆਂ ਦੀ ਹਿੱਟ ਬੀਬੀਆਂ ਬੀਬੀਆਂ ਦੀ ਹਿੱਟ ਲਿਸਟ ਤੇ ਆ ਗਏ ਲੱਗਦੇ ਹੋ ਜਰਾ ਬਚ ਕੇ ਦੇਖੋ ਜੀ ਇੱਦਾਂ ਹੈ ਕਿ ਹੁਣ ਮੇਰੀ ਕੱਲੇ ਹੀ ਗੱਲ ਚੱਲ ਰਹੀ ਸੀ ਹਰਮਿੰਦਰ ਕੰਗ ਨਾਲ ਤੇ ਕਹਿੰਦਾ ਭਾਜੀ ਅੱਗੇ ਦਾ ਤੁਸੀਂ ਕਹਿੰਦਾ ਖੁਸ਼ ਰਹਿਣ ਦਾ ਤਰੀਕਾ ਇਹ ਦੱਸਿਆ ਸੀਗਾ ਵੀ ਜਿੰਨੇ ਵੀ ਜਿਹੜੇ ਛੋਟੇ ਛੋਟੇ ਕੰਮ ਹੈ ਤੁਸੀਂ ਉਹ ਆਪਣੀ ਮਿਸਿਜ਼ ਨੂੰ ਸਾਂਭ ਦਿੰਦੇ ਹੋ ਜਿੱਦਾਂ ਸਾਰੇ ਰੇਡੀਓ ਦੀ ਟੀਮ ਜਿਹੜੀ ਆ ਉਹ ਇਸ ਕਰਕੇ ਸਾਰੇ ਖੁਸ਼ ਹੈ ਕਿਉਂਕਿ ਜਿਹੜੇ ਛੋਟੇ ਛੋਟੇ ਸਾਰੇ ਕੰਮ ਹੈ ਉਹ ਘਰ ਵਾਲੀਆਂ ਨੂੰ ਸਾਂਭੇ ਹੋਏ ਤੇ ਵੱਡੇ ਵੱਡੇ ਅਸੀਂ ਕਰਦੇ ਹਾਂ ਤੇ ਮੈਂ ਕਿਹਾ ਹਾਂ ਅੱਗੇ ਇੱਦਾਂ ਹੀ ਕਹਿੰਦੇ ਹੁੰਦੇ ਸੀ ਵੀ ਜਿੱਦਾਂ ਹੁਣ ਸਾਰੇ ਨਿਆਣਿਆਂ ਦੇ ਵਿਆਹ ਕਰਨੇ ਕਿੱਦਾਂ ਪੜ੍ਹਨਾ ਪੈਸੇ ਕਿੱਦਾਂ ਰੱਖਣੇ ਸਾਰੇ ਘਰ ਵਾਲੀਆਂ ਕਰਦੀਆਂ ਨੇ ਕਹਿੰਦੇ ਵੀ ਤੁਸੀਂ ਕਿਹੜੇ ਕਰਦੇ ਆ ਕੰਮ ਮੈਂ ਕਿਹਾ ਅਸੀਂ ਤਾਂ ਫਿਰ ਆਲਮੀ ਪੱਧਰ ਦੇ ਕੰਮ ਕਰੀਦੇ ਆ ਜਿੱਦਾਂ ਹੁਣ ਵੀ ਇਰਾਕ ਨੇ ਇਰਾਨ ਦੇ ਉੱਤੇ ਕੀ ਦੋਸ਼ ਲਾ ਤੇ ਅਮਰੀਕਾ ਨੇ ਕਿਹੜੇ ਕੰਟਰੀ ਤੇ ਬੰਬ ਸੁੱਟਣਾ ਆ ਹਨਾ ਕੇਜਰੀਵਾਲ ਬਣੂਗਾ ਜਾਂ ਨਹੀਂ ਬਣੂਗਾ ਅਸੀਂ ਇਸ ਇਹ ਮਸਲੇ ਅਸੀਂ ਸੰਭਾਲੇ ਹੋਏ, ਇਸ ਕਰਕੇ ਸਾਡਾ ਘਰ ਖੁਸ਼ੀ ਆ ਜੀ। ਤੇ ਉਹ ਕਹਿੰਦੇ ਹੁਣ ਕਹਿੰਦੇ ਭਾਈ ਹੁਣ ਇੰਨਾ ਰੌਲਾ ਪੈ ਰਿਹਾ ਪੋਲੀਟਿਕਸ ਦੇ ਵਿਚ। ਮੈਂ ਕਿਹਾ ਯਾਰ ਅਸੀਂ ਤਾਂ ਹੁਣ ਉਸ ਵੀ ਬ੍ਰਹਿਮੰਡ ਲੈਵਲ ਦੀ ਗੱਲਾਂ ਆ ਗਈਆਂ, ਚੰਦ ਨੇ ਕਿੰਨੇ ਗੇੜੇ ਕੱਢਣੇ ਆ, ਸੂਰਜ ਕਿੰਨਾ ਕੁ ਗਰਮ ਹੈ, ਹੋਰ ਗਰਮ ਹੋਊਗਾ ਜਾਂ ਨਹੀਂ ਕਰਾਂਗੇ, ਅਸੀਂ ਇਸ ਲੈਵਲ ਤੱਕ ਹੁਣ ਪਹੁੰਚ ਗਏ ਆ। ਸੋ ਇਸ ਕਰਕੇ ਜੀ
ਉਮਰ ਕਿੰਨੀ ਹੈ, ਕਿੰਨੀ ਉਮਰ ਰਹਿ ਗਈ
ਹੈ। ਹਾਂਜੀ ਹਾਂਜੀ, ਸੋ ਇਹ ਮਤਲਬ ਖੁਸ਼ੀ ਪ੍ਰਾਪਤ ਕਰਨ ਦਾ ਇੱਕ ਤਰੀਕਾ ਆ। ਤੇ ਹਰਦੀਪ ਸੰਧੂ ਸਾਡੇ ਨਾਲ ਜੁੜੇ ਨੇ, ਕਹਿੰਦੇ ਅੱਜ ਤਾਂ ਬਾਈ ਜੀ ਅੱਤ ਕਰਾਈ ਜਾਂਦੇ ਹੋ, ਗ੍ਰੇਟ ਸ਼ੋ। ਤੇ ਕਹਿੰਦੇ ਸੂਨ ਕਹਿੰਦੇ ਲੋਕਾਂ ਨੂੰ ਕਹਿੰਦੇ ਬੈਕ ਟੂ ਬੇਸਿਕ ਆਉਣਾ ਪਏਗਾ, ਇਹ ਬੈਟਰ ਫਾਰ ਐਵਰੀਵਨ। ਹਰਦੀਪ ਸੰਧੂ, ਬਿਲਕੁਲ ਜੀ ਬਿਲਕੁਲ, ਬੈਕ ਟੂ ਬੇਸਿਕ ਜਾਣਾ ਪਊਗਾ। ਤੇ ਜਿਹੜੇ ਬੰਦੇ ਜਾਣਗੇ ਉਹ ਬਚਣਗੇ, ਜਿਹੜੇ ਨਹੀਂ ਜਾਣਗੇ ਉਹ ਫੇਰ ਖੱਜਲ ਖੁਆਰ ਹੋਣਗੇ। ਤੇ ਉਹਦੇ ਵਿਚ ਸਰਕਾਰਾਂ ਦਾ ਕੋਈ ਦੋਸ਼ ਨਹੀਂ ਹੈਗਾ, ਫੈਸਿਲਿਟੀਆਂ ਸਾਰੀਆਂ ਅਵੇਲੇਬਲ ਹੁੰਦੀਆਂ ਨੇ, ਸਾਰੀਆਂ ਚੀਜ਼ਾਂ, ਬਹੁਤ ਮਟੀਰੀਅਲ ਹੈ ਦੁਨੀਆਂ ਤੇ ਜਿਹੜਾ ਮਤਲਬ ਪਿਆ ਆ। ਤੇ ਗੱਲ ਇਹ ਹੈ
ਅਮਨਦੀਪ, ਸਰਕਾਰਾਂ ਦਾ ਦੋਸ਼ ਬਿਲਕੁਲ ਨਹੀਂ ਹੈ। ਕਈ ਗੱਲਾਂ ਜਿਹੜੀਆਂ ਅਸੀਂ ਵਿਦੇਸ਼ਾਂ ਵਿਚ ਕਰਦੇ ਹਾਂ, ਸਰਕਾਰਾਂ ਆਹ ਨਹੀਂ ਕਰ ਰਹੀਆਂ, ਸਰਕਾਰਾਂ ਉਹ ਨਹੀਂ ਕਰ ਰਹੀਆਂ, ਸਰਕਾਰਾਂ ਸਭ ਕੁਝ ਮੇਰੇ ਖਿਆਲ ਵਿਚ ਕਰ ਰਹੀਆਂ ਆ, ਲੇਕਿਨ ਹੁਣ ਸਮਾਜਿਕ ਸਮਰਥਨ ਨਹੀਂ ਮਿਲ ਰਿਹਾ ਸਮਾਜ ਵੱਲੋਂ, ਜਿਹੜੀ ਇੱਕ ਤਰ੍ਹਾਂ ਦੇ ਨਾਲ ਉਹਨਾਂ ਦੇ ਨਾਲ ਚੱਲ ਕੇ ਜਾਂ ਉਹਨਾਂ ਨੂੰ ਉਹਨਾਂ ਦੀ ਆਲੋਚਨਾ, ਪ੍ਰੋਗਰੈਸਿਵ ਆਲੋਚਨਾ ਨਹੀਂ ਉਹਨਾਂ ਦੀ ਹੋ ਰਹੀ। ਇੱਕ ਤਰ੍ਹਾਂ ਆਲੋਚਨਾ ਉਹਨਾਂ ਸਰਕਾਰਾਂ ਦੀ ਇਹ ਹੋ ਰਹੀ ਕਿ ਉਹ ਸਾਨੂੰ ਫੈਸਿਲਿਟੀ ਨਹੀਂ ਦੇ ਰਹੀਆਂ, ਸਰਕਾਰਾਂ ਫੈਸਿਲਿਟੀ ਦੇ ਰਹੀਆਂ ਲੇਕਿਨ ਜਿਹੜੇ ਅਨਸੈਸਰੀ ਅਸੀਂ ਐਕਟੀਵਿਟੀ ਸਮਾਜ ਵਿਚ ਕਰਦੇ ਹਾਂ ਉਹ ਪ੍ਰੋਬਲਮ ਖੜੀ ਕਰ ਰਹੀਆਂ
ਜੀ। ਮਨੀ ਸਲੇਮਪੁਰਾ ਜੁੜੇ ਨੇ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਟੱਬਰ ਨੂੰ, ਤੇ ਹਾਲ ਚਾਲ ਪੁੱਛ ਰਹੇ ਨੇ ਹੁਣੇ ਹੁਣੇ ਟਿਊਨ ਕੀਤਾ ਰੇਡੀਓ। ਅੱਜ ਦੋਨੋ ਵੀਰ ਕਿਹੜਾ ਸੱਪ ਕੱਢ ਰਹੇ ਹੋ ਜੀ? ਸੱਪ ਦਾ ਜੀ ਬਹੁਤ ਵੱਡੇ ਕੱਢ ਰਹੇ ਨੇ ਅੱਜ। ਵਿਆਹ ਦੀ ਗੱਲ ਚੱਲ ਰਹੀ ਹੈ ਕਿ ਵਿਆਹਾਂ ਦੇ ਵਿਚ ਵਾਧੂ ਖਰਚੇ, ਵਾਧੂ ਖਰਚਿਆਂ ਦੇ ਨਾਲ ਪੈਣ ਵਾਲਾ ਬੋਝ ਪਰਿਵਾਰਾਂ ਦੇ ਉੱਤੇ, ਸਮਾਜ ਦੇ ਉੱਤੇ, ਔਰ ਉਸ ਬੋਝ ਦਾ ਜਿਹੜਾ ਡਾਇਰੈਕਟ ਨਤੀਜਾ ਉਹ ਜਿਹੜਾ ਭਾਰਤ ਦੇ ਵਿਚ ਸੁਸਾਈਡ ਦਾ ਜਿਹੜਾ ਟ੍ਰੈਂਡ ਚੱਲ ਰਿਹਾ ਉਹਦੇ ਨਾਲ ਲਿੰਕ ਇਹ ਚੱਲ ਰਿਹਾ ਜੀ ਕੰਮ। ਤੇ ਨਿਰਵੈਰ ਸਿੰਘ ਨਵੀ ਜੀ ਸਾਡੇ ਨਾਲ ਜੁੜੇ ਨੇ, ਅੱਜ ਕੱਲ ਕਹਿੰਦੇ ਤਿੰਨ ਵਿਆਹ ਹੁੰਦੇ ਨੇ ਜੀ, ਇੱਕ ਲਾਮਾਂ ਵਾਲਾ, ਦੂਜਾ ਹਿੰਦੂਆਂ ਵਾਲਾ, ਜੈਮਾਲਾ ਵਾਲਾ, ਤੀਜਾ ਗੋਰਿਆਂ ਵਾਲਾ, ਰਿੰਗ ਸੈਰੇਮਨੀ, ਬਹੁਤ ਕੁਝ ਹੁੰਦਾ ਜੀ। ਤੇ ਉਹਨਾਂ ਨੇ ਨਾ ਇੱਕ ਵੈਸੇ ਚੁਟਕਲਾ ਭੇਜਿਆ, ਇਹ ਉਦਾ ਹੈਗਾ ਧਾਰਮਿਕ ਹੈ, ਤੇ ਚਲੋ ਮੈਂ ਇਹ ਸੁਣਾਉਣਾ ਨਹੀਂ ਹੈਗਾ ਵੈਸੇ ਫਿਰ, ਹਾਂ ਕਿਉਂਕਿ ਇਹ ਸਾਡਾ ਪ੍ਰੋਟੋਕਾਲ ਹੈ। ਚਲੋ ਐਨੀਵੇ, ਤੇ ਜਸਪਾਲ ਰਾਮਾ ਜੀ ਸਿਡਨੀ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨੇ ਕਿ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ। ਸੋ ਅਮਰੀਕ ਜੀ, ਕੁੱਲ ਮਿਲਾ ਕੇ ਗੱਲ ਇੱਥੇ ਮੁੱਕਦੀ ਹੈ ਕਿ ਜਿਹੜੀ ਸਾਡੀ ਕਰੈਕਸ਼ਨ ਹੈ ਸਮਾਜ ਦੇ ਵਿਚ ਉਹ ਹੋਣੀ ਜ਼ਰੂਰੀ ਹੈ, ਤੇ ਉਹਦੇ ਵਿਚ ਇੱਦਾਂ ਨਹੀਂ ਹੈਗਾ ਵੀ ਬੰਦਿਆਂ ਨੇ ਕਰਨੀ ਆ, ਇਹ ਸ਼ੁਰੂ ਹੋਣੀ ਆ ਲੇਡੀਜ਼ ਤੋਂ, ਲੇਡੀਜ਼ ਨੇ ਇਹਨੂੰ ਇੰਪਲੀਮੈਂਟ ਕਰਨਾ ਆ। ਤੇ ਲੇਡੀਜ਼ ਅਗਰ ਸਮਝਣ, ਕਮਿਊਨੀਕੇਸ਼ਨ ਪ੍ਰੋਪਰ ਹੋਵੇ ਤਾਂ ਉਹ ਆਪਣੇ ਪਰਿਵਾਰ ਨੂੰ ਬਹੁਤ ਸੁਚੱਜੇ ਤਰੀਕੇ ਦੇ ਨਾਲ ਗਾਂਹ ਤੋਰ ਸਕਦੀਆਂ ਨੇ, ਆਪਣੇ ਧੀ ਪੁੱਤ ਨੂੰ ਚਾਹੇ ਉਹ ਨੌਂ ਦੇ ਰੂਪ ਦੇ ਵਿਚ ਆ ਚਾਹੇ ਉਹ ਜਵਾਈ ਦੇ ਰੂਪ ਦੇ ਵਿਚ ਆ, ਬੜੇ ਵਧੀਆ ਤਰੀਕੇ ਦੇ ਨਾਲ ਪਰਿਵਾਰ ਦੇ ਵਿਚ ਇਕ ਦੂਜੇ ਨਾਲ ਪ੍ਰੇਮ ਭਾਵਨਾ ਦੇ ਨਾਲ ਜੋੜ ਸਕਦੀਆਂ ਨੇ, ਤੇ ਗਾਂਹ ਰਿਸ਼ਤੇ ਗੰਢਣ ਦੇ ਵਿਚ ਮਦਦ ਕਰ ਸਕਦੀਆਂ, ਜਿਹੜਾ ਕਿ ਸਹਾਈ ਹੋਏਗਾ ਆਉਣ ਵਾਲੇ ਟਾਈਮ ਦੇ ਵਿਚ ਉਨ੍ਹਾਂ ਲਈ, ਉਨ੍ਹਾਂ ਦੇ ਪਰਿਵਾਰ ਦੇ ਲਈ, ਸਾਰਿਆਂ ਦੇ ਪਰਿਵਾਰ, ਉਨ੍ਹਾਂ ਚ ਅਸੀਂ ਵੀ ਆ ਜਾਂਦੇ ਹਾਂ ਜੀ। ਸੋ ਇਸ ਕਰਕੇ ਜਿਹੜੀਆਂ ਬੇਲੋੜੀਆਂ ਰਸਮਾਂ ਰਿਵਾਜਾਂ ਜਿਹੜੀਆਂ ਬਣ ਗਏ ਨੇ ਜਾਂ ਸਾਨੂੰ ਲੋੜ ਨਹੀਂ ਇਸ ਟਾਈਮ ਦੇ ਵਿਚ, ਜਾਂ ਅਸੀਂ ਐਵੇਂ ਹੀ ਵਧਾ ਲਈਆਂ, ਜਿੱਦਾਂ ਹੁਣ ਨਿਰਵੈਰ ਹੋਣੀ ਕਿਹਾ ਵੀ ਤਿੰਨ ਵਿਆਹ ਹੋ ਜਾਂਦੇ ਨੇ, ਰਿੰਗ ਸੈਰੇਮਨੀ ਵੀ ਹੋਈ ਜਾਂਦੀ ਆ, ਠੀਕ ਹੈ, ਕੇਕ ਵੀ ਕੱਟ ਹੋਈ ਜਾ ਰਹੇ ਨੇ, ਵਰਮਾਲਾ ਵੀ ਹੋਈ ਜਾ ਰਹੀ ਹੈ, ਲਾਵਾਂ ਵੀ ਹੋਈ ਜਾ ਰਹੀਆਂ ਨੇ, ਕੋਰਟ ਮੈਰਿਜ ਵੀ ਹੋਈ ਜਾ ਰਹੀ ਹੈ, ਤਿੰਨ ਨਹੀਂ ਪੰਜ ਪੰਜ ਵਿਆਹ ਹੋ ਰਹੇ ਨੇ ਜੀ। ਸੋ ਦੇਖੋ ਰਸਮਾਂ ਰਿਵਾਜਾਂ ਤਾਂ ਹੁੰਦੀਆਂ ਆ, ਉਹਦੇ ਵਿਚ ਚਲੋ ਮਾਈਆਂ ਲੱਗਦਾ ਆ ਉਹ ਇਕ ਹੋਰ ਚੀਜ਼ ਹੁੰਦੀ ਆ, ਠੀਕ ਹੈ, ਨਾਨਕੇ ਆਉਂਦੇ ਨੇ ਉਹਨਾਂ ਦੀ ਆਪਣੀ ਹੁੰਦੀ, ਅੰਜਲੀ ਹੁੰਦੀ ਆ, ਉਹ ਆਪਣੀ ਭੈਣਾਂ ਦੀ ਅਹਿਮੀਅਤ ਹੁੰਦੀ ਆ, ਭਾਬੀਆਂ ਸੁਰਮਾ ਪਾਉਣੀਆਂ ਉਹ ਚ ਭਾਬੀ ਦੀ ਅਹਿਮੀਅਤ ਹੁੰਦੀ ਆ, ਠੀਕ ਹੈ ਨਾ। ਸੋ ਇਹ ਚੀਜ਼ਾਂ ਤਾਂ ਮੰਨਦੇ ਆ ਅਸੀਂ, ਇਹ ਚੀਜ਼ਾਂ ਤਾਂ ਹੋਣੀਆਂ ਚਾਹੀਦੀਆਂ, ਜਿੱਥੇ ਜਿੱਥੇ ਜੀਜੇ ਦੀ ਅਹਿਮੀਅਤ ਆ ਉੱਥੇ ਜੀਜੇ ਦੀ ਅਹਿਮੀਅਤ ਹੋਣੀ ਚਾਹੀਦੀ ਆ, ਪਰ ਇੱਦਾਂ ਨਹੀਂ ਹੋਣੀ ਚਾਹੀਦੀ। ਤੁਸੀਂ ਦੇਖਿਆ ਹੋਣਾ ਕਿ ਵਿਆਹ ਦੇ ਵਿਚ ਕਈ ਵਾਰੀ ਨਾ, ਤੁਸੀਂ ਸਾਰਾ ਵੀਡੀਓ ਦੇਖ ਲਓ, ਸਾਰੇ ਵਿਆਹ ਦੇ ਵਿਚ ਦੋ ਜਾਂ ਤਿੰਨ ਹੀ ਕਰੈਕਟਰ, ਖਾਸ ਕਰਕੇ ਲੇਡੀਜ਼, ਉਹੀ ਹਰੇਕ ਤਾਂ ਮੁਹਰੇ ਹੋਈ ਜਾਂਦੀਆਂ, ਉਹ ਕਿਸੇ ਨੂੰ ਹੋਣੇ ਹੀ ਨਹੀਂ ਦਿੰਦੀਆਂ, ਮਤਲਬ ਉਹਦੀ ਅਹਿਮੀਅਤ, ਉਹ ਭਰਜਾਈਆਂ ਨੂੰ ਵੀ ਕਹਿੰਦੇ ਨਾ ਉਹ ਤੂੰ ਸੁਰਮਾ ਐਸ ਹੱਥ ਨਾ ਪਾ, ਉਦਾਂ ਹੀ ਮੁਹਰੇ ਆ ਕੇ ਕਹਿਣ ਲੱਗ ਪੂਗੀਆਂ, ਹਨਾ। ਜੇ ਹੁਣ ਜੇ ਭਰਜਾਈ ਨੇ ਸੁਰਮਾ ਪਾਉਣਾ ਹਨਾ ਲਾੜੇ ਦੇ, ਉਹ ਪਾਉਂਦੀ ਆ, ਉਹਨੂੰ ਪਾਲਣ ਦਿਓ, ਉਹ ਜਿਹੜੀਆਂ ਨਾ ਬਹੁਤ ਤੇਜ਼ ਹੁੰਦੀਆਂ ਉਹ ਆ ਗਏ, ਨਹੀਂ ਨਹੀਂ ਤੂੰ ਇਹਨੂੰ ਦੁਬਾਰਾ ਐ ਕਰ ਉਹ ਕਰ, ਉਹ ਹੋਣਾ ਕੀ ਹੁੰਦਾ ਉਹਨਾਂ ਨੇ ਕੈਮਰੇ ਜਾਣਾ ਹੁੰਦਾ ਉਸ ਵੇਲੇ, ਹੋਰ ਕੋਈ ਰੌਲਾ ਨਹੀਂ ਹੁੰਦਾ,
ਬਾਕੀ ਜਿਹੜੀ ਛੋਟੀ ਮੋਟੀ ਕਸਰ ਹੁੰਦੀ ਕੈਮਰੇ ਵਾਲੇ,
ਹਾਂ ਉਹ ਕੈਮਰੇ ਵਾਲੇ ਕੱਢ ਦਿੰਦੇ ਨੇ। ਚਲੋ ਗੁਰਪ੍ਰੀਤ ਗਿੱਲ ਵੀ ਜੁੜ ਗਏ ਨੇ ਜੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮੇਰਾ ਵਿਆਹ ਜੀ ਸਵੇਰੇ 5 ਵਜੇ ਹੋਇਆ ਤੇ ਸਿਰਫ 10 ਜਣੇ ਸੀ ਜੀ, ਅਸੀਂ ਘਰ ਜਾ ਕੇ ਪਾਰਟੀ ਦੇ ਦਿੱਤੀ ਸੀ, ਬਹੁਤ ਵਧੀਆ ਜੀ। ਤੇ ਮਤਲਬ 5 ਵਜੇ ਕੋਈ ਟਾਈਮ ਨਹੀਂ ਹੈਗਾ ਵੈਸੇ ਤਾਂ ਵਿਆਹ ਦਾ, ਮਤਲਬ ਹੁਣ ਜਿਹੜੇ ਮੈਂ ਬਹੁਤ ਸਾਰੇ ਹਿੰਦੂ ਵਿਆਹ ਦੇਖੇ ਨੇ ਉਹ ਲਗਨ ਦੇ ਹਿਸਾਬ ਨਾਲ, ਕਈਆਂ ਦੇ ਅੱਧੀ ਰਾਤ ਨੂੰ ਹੁੰਦੇ ਨੇ, 3 ਵਜੇ ਵੀ ਮੈਂ ਦੇਖੇ ਨੇ ਵਿਆਹ ਹੁੰਦੇ ਨੇ। ਸੋ ਦੇਰ ਇਜ਼ ਨੋ ਟਾਈਮ, ਬਟ ਜਿਹੜਾ ਜਦੋਂ ਤੁਸੀਂ ਸਮਾਜ ਦੇ ਵਿੱਚ ਰਹਿ ਰਹੇ ਹੋ ਤਾਂ ਇੱਕ ਜਿਹੜਾ ਸ਼ਡਿਊਲਡ ਟਾਈਮ ਹੈ, ਜਿਦਾਂ ਖਾਸ ਕਰਕੇ ਸਿੱਖ ਧਰਮ ਦੇ ਵਿਆਹਾਂ ਦੀ ਗੱਲ ਕਰ ਰਹੇ ਹਾਂ ਅੱਜ ਅਸੀਂ, ਕਿ ਤੁਸੀਂ 9 ਵਜੇ ਲੜਕੀ ਦੇ ਉੱਥੇ ਲੜਕੀ ਵਾਲਿਆਂ ਦੇ ਪਹੁੰਚੋ, ਰਿਲੈਕਸ ਹੋਵੋ, ਟਾਈਮ ਨੂੰ ਇੰਜੋਏ ਕਰੋ, ਚਾਹ ਪਾਣੀ ਪੀਓ, ਲਾਵਾਂ ਟਾਈਮ ਸਿਰ ਕਰੋ, ਰੋਟੀ ਖਾਓ, ਘਰ ਆਓ, ਵਾਪਸ ਆਓ। ਮਤਲਬ ਜਿਹੜਾ ਲੇਟ ਕਰੀ ਜਾਣਾ, ਡਿਲੇ ਕਰੀ ਜਾਣਾ, ਦੈਟਸ ਨੋ ਗੁੱਡ ਫਾਰ ਐਵਰੀਬਡੀ, ਹੈਨਾ। ਤੇ ਅਮਰੀਕ ਜੀ, ਮੈਨੂੰ ਲੱਗਦਾ ਕਿ ਆਪਾਂ ਮਤਲਬ ਕਾਫੀ ਅੱਜ ਪੰਗੇ ਲੈ ਲਏ ਆ, ਤੇ ਕਿਤੇ ਉਹੀ ਪ੍ਰੋਬਲਮ ਨਾ ਹੋਵੇ, ਹੈਨਾ। ਤੇ ਪ੍ਰੋਗਰਾਮ ਅਸੀਂ ਜੀ ਇੱਥੇ ਛੱਡਦੇ ਆ, ਤੇ ਕਿਉਂਕਿ ਟਾਈਮ ਸਾਡਾ ਜਿਹੜਾ ਉਹ ਹੋ ਗਿਆ ਪੂਰਾ। ਤੇ ਤੁਸੀਂ ਦਿੱਲੀ ਤੋਂ ਜੁੜਦੇ ਹੋ ਤੇ ਅਗਲੇ ਹਫਤੇ ਤੁਸੀਂ ਇੱਥੇ ਆਓਗੇ ਵਾਪਸ ਜਾਂ ਉੱਥੋਂ ਹੀ ਕਰੋਗੇ ਜੀ?
ਅਮਨਦੀਪ, ਮੈਂ ਇੱਕ ਦੋ ਮਾਫੀ ਮੰਗਣੀਆਂ ਚਾਹਨਾ। ਇੱਕ ਤਾਂ ਸਰਜੀਤ ਹੋਣਾ ਨੂੰ ਪਟਿਆਲਾ ਦੇ ਮਿਲ ਜਾਣਾ ਸੀ, ਉਹ ਮਿਲ ਨਹੀਂ ਸਕਿਆ, ਕਿਸੇ ਕਾਰਨ ਕਰਕੇ ਜਾ ਨਹੀਂ ਸਕਿਆ, ਫੈਮਿਲੀ ਵਿਚ ਕੁਛ ਪ੍ਰੋਬਲਮ ਆ ਗਈ ਸੀ। ਤੇ ਉਸ ਤੋਂ ਇਲਾਵਾ ਮੈਂ ਅੰਮ੍ਰਿਤਸਰ ਵੀ ਨਹੀਂ ਜਾ ਸਕਿਆ, ਤੇ ਦਲਜੀਤ ਸਿੰਘ ਮਹਿਤਾ ਚੌਕ ਨੂੰ ਵੀ ਮਿਲਣਾ ਸੀ, ਉਹਨਾਂ ਨੂੰ ਵੀ ਮਿਲ ਸਕੇ। ਲੇਕਿਨ ਨਵੰਬਰ ਦੇ ਵਿਚ ਫਿਰ ਸਾਨੂੰ ਇੱਕ ਵਿਆਹ ਆ ਰਿਹਾ, ਉਸ ਵਿਆਹ ਚ ਅਸੀਂ ਆਵਾਂਗੇ, ਤੇ ਫਿਰ ਮੈਂ ਆਪਣੇ ਸੱਜਣਾ ਮਿੱਤਰਾਂ ਨੂੰ ਮਿਲ ਕੇ ਜਾਵਾਂਗਾ। ਤੇ ਬਾਕੀ ਅਗਲੇ ਪ੍ਰੋਗਰਾਮ ਮੈਂ ਸਿਡਨੀ ਤੋਂ ਕਰਾਂਗਾ, ਅਸੀਂ ਉਸ ਸਿਡਨੀ ਪਹੁੰਚ ਜਾਣਾ ਅਗਲੇ ਸ਼ਨਿਚਰਵਾਰ ਤੱਕ। ਤੇ ਉਹਦੇ ਕਈ ਹੋਰ ਵੀ ਆਬਜ਼ਰਵੇਸ਼ਨ ਅਮਨਦੀਪ ਪੰਜਾਬ ਚ ਕੀਤੀਆਂ, ਮੈਂ ਆਪਣੇ ਪਿੰਡ ਗਿਆ ਉਹਦੀ ਵੀ ਗੱਲ ਕਰਾਂਗੇ, ਤੇ ਅਗਲੇ ਪ੍ਰੋਗਰਾਮਾਂ ਦੇ ਵਿਚ ਤੇ ਲਾਈਵ ਇੰਟਰਵਿਊ ਵੀ ਕਰਾਵਾਂਗੇ। ਤੇ ਕੇਜਰੀਵਾਲ ਦੀ ਸਰਕਾਰ ਬਾਰੇ ਜਿਹੜੀਆਂ ਗੱਲਾਂ ਹੋ ਰਹੀਆਂ ਦਿੱਲੀ ਦੇ ਵਿਚ, ਮੈਂ ਬਿਲਕੁਲ ਗਰਾਸ ਰੂਟ ਤੇ ਜਾ ਕੇ ਲੋਕਾਂ ਦੇ ਨਾਲ ਗੱਲਾਂ ਕੀਤੀਆਂ, ਉਹਨਾਂ ਦੀਆਂ ਭਾਵਨਾਵਾਂ ਲਈਆਂ, ਉਹਨਾਂ ਨਾਲ ਗੱਲਬਾਤ ਕੀਤੀ, ਉਹ ਵੀ ਅਗਲੇ ਪ੍ਰੋਗਰਾਮਾਂ ਵਿਚ ਕਰਾਂਗੇ। ਤੇ ਹੋਰ ਵੀ ਸਮਾਜਿਕ ਇਸ਼ੂ ਟੱਚ ਕਰਾਂਗੇ, ਕਿਸਾਨੀ ਬਾਰੇ ਪੰਜਾਬ ਦੀ ਜਿਹੜੀ ਆ ਉਹਦੇ ਬਾਰੇ ਵੀ ਗੱਲ ਅਗਲੇ ਪ੍ਰੋਗਰਾਮਾਂ ਵਿਚ ਕਰਾਂਗੇ। ਕ੍ਰੋਪਸ ਰੋਟੇਸ਼ਨ ਜਿਹੜੀ ਹੋ ਰਹੀ ਆ, ਨਵੀਆਂ ਕ੍ਰੋਪਸ ਆ ਰਹੀਆਂ ਪੰਜਾਬ ਦੇ ਵਿਚ, ਉਹ ਵੀ ਚੰਗੀ ਗੱਲ ਆ। ਕਮਰਸ਼ੀਅਲਾਈਜੇਸ਼ਨ ਹੋਰ ਹੋ ਰਹੀ ਆ, ਤੇ ਟ੍ਰੈਫਿਕ ਦੀ ਵੀ ਗੱਲ ਕਰਾਂਗੇ। ਕਾਫੀ ਇਸ਼ੂਜ਼ ਆ ਜਿਹੜੇ ਕਿ ਆਬਜ਼ਰਵ ਕੀਤੇ ਆ ਪੰਜਾਬ ਦੇ ਵਿਚ, ਉਹਨਾਂ ਸਾਰੀਆਂ ਦੀ ਗੱਲਾਂ ਅਗਲੇ ਪ੍ਰੋਗਰਾਮਾਂ ਵਿਚ ਅਮਨਦੀਪ ਕਰਾਂਗੇ। ਤੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਆਪਣੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਅਗਰ ਕੋਈ ਗਲਤ ਕਿਸੇ ਨੂੰ ਗਲਤ ਗੱਲ ਕਹਿ ਗਈ ਹੋਵੇ ਜਾਂ ਗਲਤ ਸ਼ਬਦ ਬੋਲ ਹੋ ਗਿਆ ਹੋਵੇ ਆਪਣੀ ਡਿਸਕਸ਼ਨ ਦੇ ਦੌਰਾਨ, ਉਹਨਾਂ ਤੋਂ ਮਾਫੀ ਚਾਹੁੰਦੇ ਆ। ਤੇ ਅਗਲੀ ਵਾਰ ਅਮਨਦੀਪ ਤੁਹਾਨੂੰ ਸਿਡਨੀ ਤੋਂ ਤੁਹਾਡੇ ਰੂਬਰੂ ਹੋਵਾਂਗੇ, ਵਾਪਸ ਹਾਰਵਰਡ ਤੋਂ ਤੁਸੀਂ ਹੋਵੋਗੇ, ਤੇ ਸਾਰੇ ਸਰੋਤੇ ਜਿਹੜੇ ਦੇਸ਼ ਵਿਦੇਸ਼ ਤੋਂ ਸਾਨੂੰ ਸੁਣਦੇ ਉਹ ਆਪਣੇ ਆਪਣੇ ਪਿੰਡਾਂ ਸ਼ਹਿਰਾਂ ਕਸਬਿਆਂ ਵਿਚੋਂ ਹੋਣਗੇ। ਤੇ ਉਦੋਂ ਤੱਕ ਮੈਂ ਲੈਣਾ ਹਾਂ ਆਜ਼ਾਦ।
ਸਤਿ ਸ੍ਰੀ ਅਕਾਲ ਅਮਰੀਕ ਜੀ। ਸੋ ਦਿੱਲੀ ਤੋਂ ਜੁੜੇ ਹੋਏ ਸਨ, ਤੇ ਜਾਂਦੇ ਜਾਂਦੇ ਜਗਵਿੰਦਰ ਸੰਘਾ ਹੁਣੇ ਵੀ ਮੈਸੇਜ ਭੇਜਿਆ, ਤੇ ਕੁਲਦੀਪ ਬੱਲ ਵੀ ਆਏ ਨੇ, ਜਸਪਾਲ ਸਿੰਨੀ ਵਾਲੇ ਵੀ ਆਏ ਨੇ, ਸਾਰਿਆਂ ਦਾ ਸਵਾਗਤ ਹੈ ਜੀ। ਸੋ ਮੈਂ ਵੀ ਇਜਾਜ਼ਤ ਲੈਣਾ, ਕੱਲ ਨੂੰ ਫੇਰ ਮਿਲਾਂਗੇ ਜੀ। ਮਿੰਟੂ ਬਰਾੜ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਜੁੜਨਗੇ, ਤੇ ਗੱਲਾਂ ਬਾਤਾਂ ਅਸੀਂ ਕਰਾਂਗੇ ਬਹੁਤ ਢੇਰ ਸਾਰੀਆਂ। ਸੋ ਜਾਂਦੇ ਜਾਂਦੇ ਜੀ ਇਕ ਛੋਟੀ ਜੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਗੀਤ ਸੰਗੀਤ ਸ਼ੁਰੂ ਹੋਏਗਾ ਜੀ। ਸੋ ਆਪ ਸਭ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿਚ ਜੁੜਨ ਦੇ ਲਈ।